ਇਹ ਭਾਈ ਸਾਹਿਬ ਜੀ ਵਰਣਨ ਕਰਦੇ ਨੇ ਵੀ ਕਰਮ ਤਿੰਨ ਪ੍ਰਕਾਰ ਦਾ ਹੁੰਦਾ। ਕਿਹੜੇ ਕਿਹੜੇ ਪ੍ਰਕਾਰ ਦਾ? ਕਰਮ ਬੀਜ ਕਿੱਥੇ ਰਹਿੰਦਾ? ਇਹ ਭਾਂਡਾ ਕਿਹਨਾਂ ਧਾਤੂਆਂ ਤੋਂ ਬਣਿਆ ਜਿਹਦੇ ਵਿਚ ਕਰਮ ਦੇ ਬੀਜ ਟਿਕੇ ਹੋਏ? ਇਹ ਕੁਝ ਅਹਿਮ ਗੱਲਾਂ ਸੁਣਨਾ ਕਰੋ ਜੀ।
ਤੀਨ ਬਿੰਦਨ ਕੇ ਕਰਮ ਪਛਾਣ।
ਤੀਨ ਤੋਂ ਭਾਵ ਤਿੰਨ ਹੈ, ਤਿੰਨ ਕਿਸਮ ਦੇ ਕਰਮ ਹੋਇਆ ਕਰਦੇ। ਕਰਮ ਮੂਲ ਰੂਪ ਵਿਚ ਤਿੰਨ ਪ੍ਰਕਾਰ ਦਾ ਹੀ ਹੈ ਤੇ ਉਹ ਕਿਹੜੇ ਕਿਹੜੇ ਪ੍ਰਕਾਰ ਦਾ ਦੱਸਦੇ ਹਨ?
ਸੰਚਿਤ ਪ੍ਰਾਰਬਧ ਕਿਰੇ ਮਾਨ।
ਇਸ ਕਰਮ ਦੇ ਤਿੰਨ ਨਾਮ ਹਨ। ਕਰਮ ਸ਼ਬਦ ਇੱਕੋ ਹੀ ਹੈ ਪਰ ਇਹਦੇ ਨਾਲ ਤਿੰਨ ਸ਼ਬਦ ਹੋਰ ਲੱਗਦੇ ਹਨ, ਸੰਚਿਤ ਕਰਮ, ਪ੍ਰਾਲਬਧ ਕਰਮ, ਕਿਰੇਮਾਨ ਕਰਮ। ਸੰਚਿਤ ਪ੍ਰਾਲਬਧ ਕਿਰੇਮਾਨ ਤੀਨ ਵਿਧਨ ਕੇ ਕਰਮ ਪਛਾਣ। ਸੰਚਿਤ ਪ੍ਰਾਲਬਧ ਕਿਰੇਮਾਨ ਇੱਕ ਇੱਕ ਗੱਲ ਨੂੰ ਖੋਲਿਆ ਜਾਏਗਾ ਅੱਗੇ ਭਾਈ ਸਾਹਿਬ ਦੱਸਣਗੇ। ਮਨ ਦੇ ਅੰਦਰ ਖਿਆਲ ਪੈਦਾ ਹੁੰਦਾ ਹੈ ਵੀ ਸੰਚਿਤ ਕੀ ਹੈ ਜੀ, ਪ੍ਰਾਲਬਧ ਕੀ ਹੈ, ਕਿਰੇਮਾਨ ਕਰਮ ਕੀ ਹੈ। ਇਹਨਾਂ ਸਾਰੀਆਂ ਗੱਲਾਂ ਦਾ ਭਾਈ ਸਾਹਿਬ ਉੱਤਰ ਦਿੰਦੇ ਹਨ।
ਤਰਕਸ਼ ਅੰਤਕਰਨ ਮਜਹਾਰ।
ਜੁਗਤ ਦੇਖੋ ਭਾਈ ਦਇਆ ਸਿੰਘ ਨੇ ਉੱਤਮ ਭਗਤੇ ਨੇ ਅਨੁਭਵ ਕੀਤਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਹ ਸਭਾ ਦੇ ਅੰਦਰ ਬੈਠੇ ਸਰੋਤੇ ਜਿਨ੍ਹਾਂ ਨੇ ਕਰਮ ਵਾਸਤੇ ਪ੍ਰਸ਼ਨ ਕੀਤਾ ਹੈ, ਇਹ ਸੂਰਮੇਨ ਸ਼ਸਤਰਧਾਰੀ ਨੇ। ਜੇ ਕਿਤੇ ਪੇਂਡੂ ਇਲਾਕੇ ਦੇ ਵਿਚ ਰਹਿਣ ਵਾਲੇ ਸਿੱਖ ਨੂੰ ਉਪਦੇਸ਼ ਦਿੱਤਾ ਜਿਹੜਾ ਪਹਿਲੀ ਜਾਣਦਾ ਕਿ ਖੇਤਾਂ ਵਿਚ ਦਾਣੇ ਕਿਵੇਂ ਬੀਜੇ ਜਾਂਦੇ ਨੇ, ਖੂਹ ਕਿਵੇਂ ਹੱਕਿਆ ਜਾਂਦਾ, ਉਹਨੂੰ ਇਹੋ ਜਿਹਾ ਪ੍ਰਮਾਣ ਦਿੰਦੇ ਨੇ। ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਜੇ ਵਪਾਰੀ ਹੈ ਇਹ ਢੰਗ ਤਰੀਕੇ ਵਰਤੇ ਹੋਏ। ਭਾਈ ਦਇਆ ਸਿੰਘ ਜੀ ਨੇ ਸੋਚਿਆ ਵੀ ਇਹਨਾਂ ਸੂਰਮਿਆਂ ਨੂੰ ਹਰ ਵੇਲੇ ਸ਼ਸਤਰਾਂ ਦੇ ਨਾਲ ਨਿੱਤ ਦਾ ਵਾਹ ਹੈ, ਇਹਨਾਂ ਦੇ ਪੱਥੇ ਚੁੱਕੇ ਹੋਏ ਨੇ, ਲੱਕਾਂ ਦੇ ਨਾਲ ਬੰਨੇ ਹੈ, ਪੱਥਿਆਂ ਚ ਤੀਰ ਪਾਏ ਹੋਏ ਨੇ, ਕਮਾਨਾਂ ਹੱਥਾਂ ਚ ਫੜੀਆਂ ਹੋਈਆਂ ਨੇ। ਇਹ ਕਰਮ ਕਥਾ ਨੂੰ ਸਮਝਾਉਣ ਦੇ ਲਈ ਉਦਾਹਰਣਾਂ ਇਹਨਾਂ ਦੇ ਪਹਿਨੇ ਹੋਏ ਸ਼ਸਤਰਾਂ ਨੂੰ ਬਣਾ ਕੇ ਸਿੱਖਿਆ ਦਿੱਤੀ ਹੈ, ਜਲਦੀ ਸਮਝ ਜਾਣਗੇ, ਨਹੀਂ ਤਾਂ ਕਰਮ ਦੀ ਬਾਤ ਸਮਝ ਨਹੀਂ ਆਏਗੀ। ਸੌਖਾ ਤਰੀਕਾ ਵਰਤਣ ਲੱਗੇ ਨਾ ਭਾਈ ਸਾਹਿਬ ਜੀ। ਕਹਿਣ ਲੱਗੇ, ਕਹਿੰਦੇ ਇਉਂ ਸਮਝ ਲਓ, ਤਰਕਸ਼ ਅੰਤਕਰਨ ਮਝਾਰ। ਤਰਕਸ਼ ਜਿਹਦੇ ਵਿਚ ਤੀਰ ਇਕੱਠੇ ਪੱਥੇ ਨੂੰ ਕਹਿੰਦੇ ਨੇ, ਤਰਕਸ਼ ਪੱਥੇ ਦੇ ਵਿਚ ਜਿਵੇਂ ਤੀਰ ਪਾਏ ਜਾਂਦੇ ਨੇ, ਕਹਿੰਦੇ ਤਰਕਸ਼ ਦੀ ਨਿਆਈ ਸਾਡਾ ਅੰਤਸ਼ਕਰਨ ਹੈ। ਪਰ ਹੁਣ ਬਾਤ ਉਹੀ ਹੈ, ਜਿਉਂ ਕੇਲੇ ਕੇ ਪਾਤ ਮੇਂ ਪਾਤ ਪਾਤ ਮੇਂ ਪਾਤ, ਤਿਉਂ ਗੁਰੂ ਨਾਨਕ ਕੀ ਬਾਤ ਮੇਂ ਬਾਤ ਬਾਤ ਮੇਂ ਬਾਤ। ਅੰਤਸਕਰਨ ਕੀ ਹੈ? ਹੋਰ ਬਰੀਕ ਜਾਏਗੀ ਗੱਲ, ਫਿਰ ਉਹ ਅੱਗੇ ਦੱਸਣਗੇ ਭਾਈ ਸਾਹਿਬ। ਪਹਿਲਾਂ ਹਾਲੇ ਇਤਨੀ ਸਮਝ ਲਓ ਵੀ ਅੰਤਸਕਰਨ ਉਹਨੂੰ ਕਹਿੰਦੇ ਨੇ ਜੋ ਅੰਦਰ ਦੀ ਕਿਰਿਆ ਕਰਨ ਵਾਲਾ ਹੈ। ਹਰ ਮਨੁੱਖ ਦੇ ਅੰਦਰ ਕਿਰਿਆ ਹੋ ਰਹੀ ਹੈ, ਉਸ ਕਿਰਿਆ ਨੂੰ ਸੰਕਲਪ ਕਹਿੰਦੇ ਆ, ਤੇ ਉਸੇ ਕਿਰਿਆ ਦੇ ਪ੍ਰਭਾਵ ਕਰਕੇ ਹੱਥ ਕਿਰਿਆ ਕਰਦੇ ਨੇ, ਅੱਖਾਂ ਪੈਰ ਜੋ ਵੀ ਹੈ ਅੰਗ ਸਾਰੇ ਅੰਦਰ ਦੀ ਪਹਿਲੋਂ ਦੇ ਜਿਹੜਾ ਅੰਦਰ ਜੰਮੇ, ਜਿਵੇਂ ਬਿਰਸ਼ ਦੀ ਪਹਿਲਾਂ ਧਰਤੀ ਦੇ ਵਿਚ ਜੜ ਪੈਦਾ ਹੁੰਦੀ ਹੈ ਫਿਰ ਉਪਰ ਬਿਰਸ਼ ਪੈਦਾ ਹੁੰਦਾ ਹੈ। ਸੰਕਲਪ ਦਾ ਜਨਮ ਪਹਿਲਾਂ ਸਾਡੇ ਅੰਦਰ ਹੁੰਦਾ ਹੈ, ਤੇ ਕੁਝ ਸੰਕਲਪ ਐਸੇ ਹੁੰਦੇ ਨੇ ਜਿਹਦੇ ਬਾਹਰਲੀ ਉਦਾਹਰਣ ਹੈ। ਬਹੁਤ ਸਾਰੇ ਜੀਵ ਐਸੇ ਨੇ ਜਿਹੜੇ ਗਰਭ ਦੇ ਵਿਚ ਆ ਕੇ ਗਰਭਪਾਤ ਹੋ ਕੇ ਨਸ਼ਟ ਹੋ ਜਾਂਦੇ ਨੇ। ਅੱਗੇ ਉਹਨਾਂ ਦਾ ਨੱਕ ਮੂੰਹ ਹੱਥ ਪੈਰ ਕੁਝ ਵੀ ਨਹੀਂ ਬਣਿਆ ਹੁੰਦਾ, ਨਸ਼ਟ ਹੋ ਗਏ, ਗਰਭਪਾਤ ਹੋ ਗਏ, ਤੇ ਕੁਝ ਬੱਚੇ ਅੰਗ ਪੈਰ ਬਣ ਜਾਂਦੇ ਨੇ ਪਰ ਅਜੇ ਜਨਮ ਨਹੀਂ ਲਿਆ ਹੁੰਦਾ, ਉਸ ਤੋਂ ਪਹਿਲੀ ਗਰਭ ਵਿਚ ਮਰ ਜਾਂਦੇ ਨੇ। ਉਹਨਾਂ ਦੇ ਅੰਗ ਪੈਰ ਦੇਖੇ ਜਾਂਦੇ ਨੇ, ਅੱਖਾਂ ਵੀ ਐਸੀ, ਮਾਵਾਂ ਰੋਂਦੀਆਂ ਦੇਖੋ ਜੀ ਬੱਚਾ ਨਸ਼ਟ ਹੋ ਗਿਆ। ਕਿ ਬੜੇ ਸੋਹਣੇ ਅੰਗ ਪੈਰ ਸੀ, ਬੜੇ ਸੋਹਣੇ ਹੱਥ ਸੀ, ਉਹਨੂੰ ਦੇਖ ਕੇ ਉਤਨੇ ਹੀ ਗਮ ਹੁੰਦਾ। ਕੁਝ ਬੱਚੇ ਅੰਗ ਪੈਰ ਸਾਬਤ ਹੋ ਗਏ ਫਿਰ ਵੀ ਚਲੇ ਗਏ, ਤੇ ਕੁਛ ਬੱਚੇ ਐਸੇ ਨੇ ਜਿਹੜੇ ਜਨਮ ਤਾਂ ਲਿਆ, ਗਰਭ ਚ ਤਾਂ ਨਹੀਂ ਮਰੇ ਪਰ ਜਨਮ ਲੈਂਦੇ ਹੀ ਕੁਝ ਪਲਾਂ ਤੋਂ ਬਾਅਦ, ਘੰਟਿਆਂ ਤੋਂ ਬਾਅਦ, ਦਿਨਾਂ ਤੋਂ ਬਾਅਦ ਮੌਤ ਹੋ ਗਈ, ਕੁਝ ਮਹੀਨਿਆਂ ਤੋਂ ਬਾਅਦ, ਕੁਝ ਸਾਲਾਂ ਤੋਂ ਬਾਅਦ। ਤੇ ਕੁਝ ਬੱਚੇ ਨੇ ਜਿਹੜੇ ਉਹ ਫਿਰ ਪਾਲਣ ਪੋਸਣਾ ਵੀ ਹੁੰਦੀ ਹੈ, ਜਵਾਨ ਹੋ ਜਾਂਦੇ ਨੇ, ਜਵਾਨੀ ਦੀ ਸ਼ਕਤੀ ਉਹਨਾਂ ਚ ਭਰ ਜਾਂਦੀ ਹੈ, ਪੂਰੇ ਬਲ ਵਾਲੇ ਹੋ ਜਾਂਦੇ, ਬਿਮਾਰੀਆਂ ਨਾਲ ਲੜਨ ਦੀ ਤਾਕਤ ਹੋ ਜਾਂਦੀ ਹੈ। ਇਸੇ ਤਰ੍ਹਾਂ ਅੰਦਰ ਦੀ ਦੁਨੀਆਂ ਵਿਚ ਹੋ ਰਿਹਾ ਹੈ। ਕੁਝ ਸੰਕਲਪ ਉਹਨਾਂ ਬੱਚਿਆਂ ਦੀ ਜੀਵਾਂ ਦੀ ਨਿਆਇਨ ਜਿਹੜੇ ਮਾਂ ਦੇ ਗਰਭ ਦੇ ਵਿਚੋਂ ਗਰਭਪਾਤ ਹੋ ਕੇ ਨਸ਼ਟ ਹੋ ਗਏ, ਬਹੁਤ ਸੰਕਲਪ ਐਸੇ ਨੇ ਜਿਹੜੇ ਅੰਤਸਕਰਨ ਦੇ ਗਰਭ ਵਿਚ ਪੈਦਾ ਹੋਏ ਤੇ ਉਹਦੇ ਵਿਚ ਹੀ ਨਸ਼ਟ ਹੋ ਗਏ। ਸੰਸਾਰ ਨੇ ਉਹਦੀ ਕੋਈ ਸ਼ਕਲ ਨਹੀਂ ਦੇਖੀ। ਸਾਰਿਆਂ ਦੇ ਅੰਦਰ, ਮੇਰੇ ਅੰਦਰ, ਤੁਹਾਡੇ ਅੰਦਰ ਐਸੇ ਹੀ ਹੋ ਗਿਆ। ਕੁਝ ਸੰਕਲਪ ਐਸੇ ਨੇ ਜਿਨ੍ਹਾਂ ਦੀ ਸ਼ਕਲ ਸੰਸਾਰ ਕਦੀ ਨਹੀਂ ਦੇਖ ਸਕੇਗਾ, ਨਾ ਤੁਹਾਡੇ ਸੰਕਲਪਾਂ ਦੀ ਨਾ ਮੇਰਿਆਂ ਦੀ। ਬੜਾ ਪਰਦਾ ਰੱਖਿਆ ਪਰਮਾਤਮਾ ਨੇ ਇਹਨੂੰ, ਅੰਤਰ ਭੇਦ ਪਰਦਾ ਉਹਦੇ ਅੰਦਰ ਕਿਰਿਆ ਹੋ ਰਹੀ ਹੈ। ਕੁਝ ਸੰਕਲਪ ਐਸੇ ਨੇ ਜਿਹੜੇ ਕੁਛ ਸਮੇਂ ਤੱਕ ਜਿਉਂਦੇ ਰਹਿੰਦੇ, ਅਜੇ ਪੂਰਾ ਆਕਾਰ ਨਹੀਂ ਬਣਿਆ ਉਹਨਾਂ ਦਾ, ਪਰ ਨਸ਼ਟ ਵੀ ਨਹੀਂ ਹੋਏ, ਬਾਰ ਬਾਰ ਚੇਤਾ ਆ ਰਿਹਾ। ਬੁਰਾ ਜਾਂ ਭਲਾ ਮੈਂ ਇਹ ਨਹੀਂ ਗੱਲ ਕਰਦਾ, ਸੰਕਲਪ ਬੁਰਾ ਵੀ ਹੋ ਸਕਦਾ, ਭਲਾ ਵੀ ਹੋ ਸਕਦਾ। ਬੱਚਾ ਗਰਭ ਵਿਚ ਜਿਹੜਾ ਹੈ ਉਹ ਦੇਵਤਾ ਸਰੂਪ ਵੀ ਹੋ ਸਕਦਾ ਤੇ ਕੋਈ ਬਹੁਤ ਕੁਰਖਤ ਤੇ ਬਦਮਾਸ਼ ਵੀ ਹੋ ਸਕਦਾ, ਡਿੱਗੇ ਆਚਰਨ ਦਾ ਵੀ, ਪਰ ਅਜੇ ਪਤਾ ਕੋਈ ਨਹੀਂ ਆਉਂਦਾ, ਅਜੇ ਪਰਦੇ ਚ ਹੈ। ਕੁਝ ਸੰਕਲਪ ਸਾਡੇ ਐਸੇ ਨੇ ਜਿਹੜੇ ਪਰਦੇ ਵਿਚ ਹੋਣ ਕਰਕੇ ਸੰਸਾਰ ਨੂੰ ਕੋਈ ਪਤਾ ਨਹੀਂ ਚੱਲਿਆ ਕਿ ਸੰਕਲਪ ਚੰਗਾ ਸੀ ਜਾਂ ਮਾੜਾ ਸੀ। ਤੇ ਕੁਝ ਸੰਕਲਪ ਸਾਡੇ ਜਿਨ੍ਹਾਂ ਦਾ ਅੰਦਰ ਆਕਾਰ ਬਣ ਗਿਆ ਪਰ ਉਹ ਸਾਕਾਰ ਨਹੀਂ ਹੋਏ। ਆਕਾਰ ਬਣਨਾ ਹੋਰ ਬਾਤ ਹੈ, ਸਾਕਾਰ ਬਣਨਾ ਹੋਰ ਬਾਤ ਹੈ, ਤੇ ਸਾਕਾਰ ਤਾਂ ਸਾਹਮਣੇ ਬਣਨਾ ਹੈ ਤੇ ਉਹ ਅੰਗ ਪੈਰ ਬਣਨ ਦੀ ਤਰ੍ਹਾਂ ਅੰਦਰੇ ਫਿਰ ਨਸ਼ਟ ਹੋ ਗਏ, ਸਾਕਾਰ ਰੂਪ ਧਾਰਨ ਨਹੀਂ ਕੀਤਾ। ਕੁਝ ਸੰਕਲਪ ਸਾਡੇ ਐਸੇ ਨੇ ਜਿਹੜੇ ਅੰਤਸ਼ਕਰਨ ਦੇ ਵਿਚੋਂ ਜਨਮ ਲੈ ਕੇ ਸੰਸਾਰ ਵਿਚ ਪ੍ਰਗਟ ਹੋ ਜਾਂਦੇ ਨੇ, ਚੰਗਾ ਜਾਂ ਮੰਦਾ ਲੋਕਾਂ ਨੂੰ ਸਮਝ ਆ ਜਾਂਦੀ ਹੈ। ਜਦੋਂ ਕਿਰਿਆ ਹੋਣੀ ਸ਼ੁਰੂ ਹੁੰਦੀ ਹੈ ਲੋਕੀ ਕਹਿੰਦੇ ਨੇ ਬੰਦਾ ਬਹੁਤ ਮਾੜਾ, ਉਹ ਮਾੜੇ ਸੰਕਲਪ ਨੇ ਸਾਕਾਰ ਧਾਰਨ ਕੀਤਾ ਬਾਹਰ ਤੇ ਮੂਰਤੀਬਾਨ ਹੋ ਗਿਆ, ਸੰਸਾਰ ਨੂੰ ਸਮਝ ਆ ਗਈ, ਸੰਸਾਰ ਨੇ ਉਹਦੀ ਸ਼ਕਲ ਵੇਖ ਲਈ, ਸੰਕਲਪ ਇਹ ਸੀ ਉਹ। ਤੇ ਜਦੋਂ ਸੰਕਲਪ ਪੂਰੇ ਚੋਵਨ ਤੇ ਆ ਜਾਏ, ਚੰਗਾ ਜਾਂ ਮੰਦਾ ਦੋਨਾਂ ਪੱਖਾਂ ਦਾ ਹੀ ਹੋ ਸਕਦਾ, ਤਾਂ ਸਾਰਾ ਪਰਿਵਾਰ ਇੱਕ ਪਾਸੇ ਹੋ ਜਾਏ, ਸਾਰਾ ਸੰਸਾਰ ਇੱਕ ਪਾਸੇ ਹੋ ਜਾਏ, ਤੇ ਉਹ ਫਿਰ ਸੰਕਲਪ ਦ੍ਰਿੜ ਇੰਨਾ ਹੋ ਜਾਂਦਾ, ਜਵਾਨ ਹੋਇਆ, ਉਹ ਬੰਦਾ ਮੁੜਦਾ ਨਹੀਂ, ਕਹਿੰਦਾ ਨਹੀਂ ਮੈਂ ਜੋ ਕਰ ਰਿਹਾ ਠੀਕ ਕਰ ਰਿਹਾ। ਇਸ ਕਰਕੇ ਅੰਦਰ ਦੀ ਕਿਰਿਆ ਹੋਣ ਕਰਕੇ ਇਹਨੂੰ ਕਹਿੰਦੇ ਅੰਤਹਿਕਰਨ, ਅੰਦਰ ਦੀ ਕਿਰਿਆ ਹੋ ਰਹੀ ਹੈ, ਅੰਤਸ਼ਕਰਨ ਬਣਦਾ ਕਿਹੜੀ ਕਿਹੜੀ ਚੀਜ਼ ਹੈ, ਉਹ ਅੱਗੇ ਆ ਰਹੀ ਹੈ ਬਾਤ। ਪਹਿਲਾਂ ਵੀ ਤੁਹਾਡੇ ਵਿਚ ਗੁਰਮੁਖ ਜਿਹੜੇ ਸਿਆਣੇ ਬੈਠੇ ਹੈ, ਸੂਝਵਾਨ, ਬੇਨਤੀ ਕੀਤੀ ਸੀ ਵੀ ਇਹ ਕਥਾ ਸੂਝਵਾਨ ਸਿਆਣਿਆਂ ਦੇ ਹੀ ਸੁਣ ਵਾਲੀ ਹੈ, ਸਾਖੀਆਂ ਵਾਲੀ ਕਥਾ ਜਿਹੜੀ ਹੈ ਉਹ ਅਣਜਾਣ ਤੋਂ ਅਣਜਾਣ ਜਿਹਨੂੰ ਮਰਜ਼ੀ ਸੁਣਾ ਲਓ। ਇਸ ਕਰਕੇ ਬੜੀ ਖੁਸ਼ੀ ਦੀ ਬਾਤ ਹੈ ਵੀ ਉਸ ਬਰੀਕ ਬਾਤ ਨੂੰ ਵੀ ਸਮਝਣ ਵਾਸਤੇ ਆਪ ਬੜੀ ਇਕਾਗਰਤਾ ਦੇ ਰਹੇ ਹੋ, ਇਹ ਤੋਂ ਪਤਾ ਚੱਲਦਾ। ਪਰ ਫਿਰ ਇਹ ਕਥਾ ਹੈ ਕਿਸ ਵਾਸਤੇ ਜੇ ਕੋਈ ਵੀ ਨਾ ਸੁਣੇ ਇਸ ਨੂੰ? ਕਰਨ ਵਾਲੇ ਤਾਂ ਛੱਡਣ ਲੱਗ ਹੀ ਗਏ ਇਹਨੂੰ, ਕਿਉਂਕਿ ਗੂੜ ਬਾਤ ਹੈ। ਇਸ ਕਰਕੇ ਇਹ ਦੇਖਣਾ ਅੱਜ ਵਕਤਿਆਂ ਵਿਚ ਵੀ ਐਸੀ ਭਾਵਨਾ ਪੈਦਾ ਹੋਵੇ ਵੀ ਉਹ ਕੁਝ ਸੁਣਾਓ ਜੋ ਸਰੋਤਿਆਂ ਦੇ ਮੱਥੇ ਤੇ ਪੜਿਆ ਜਾਵੇ, ਪਹਿਲਾਂ ਕੀ ਸੁਣਨਾ ਚਾਹੁੰਦੇ ਨੇ। ਗੁਰੂ ਘਰ ਵਿਚ ਐਸਾ ਨਹੀਂ ਹੈ। ਗੁਰੂ ਕਹਿੰਦਾ ਜੋ ਮੈਂ ਸੁਣਾਉਣਾ ਚਾਹੁੰਦਾ ਤੈਨੂੰ ਉਹ ਸੁਣਨਾ ਪਏਗਾ, ਜੋ ਤੂੰ ਸੁਣਨਾ ਚਾਹੁੰਦਾ ਇਸ ਦਾ ਨਹੀਂ ਕੋਈ ਲੈਣ ਦੇਣ ਮੇਰੇ ਕੋਲ। ਮੈਂ ਸੁਣਾਉਣਾ ਚਾਹੁੰਦਾ ਉਹ ਤੈਨੂੰ ਸੁਣਨਾ ਪਏਗਾ। ਸੋ ਆਓ, ਅੰਤਸਕਰਨ ਅੰਦਰ ਦੀ ਕਿਰਿਆ ਕਰਨ ਵਾਲੀ ਸ਼ਕਤੀ ਜਿਹੜੀ ਅੰਦਰ ਸਾਨੂੰ ਸੰਕਲਪ ਪੈਦਾ ਕਰਦੀ ਹੈ, ਉਹ ਇੱਕ ਤਰਕਸ਼ ਦੀ ਨਿਆਈ ਹੈ, ਤਰਕਸ਼ ਪੱਥੇ ਦੀ ਨਿਆਈ ਹੈ। ਇਉਂ ਸਮਝ ਲਓ ਕਿ ਪੱਥੇ ਵਿਚ ਤਿੰਨ ਤਰ੍ਹਾਂ ਦੇ ਤੀਰ ਹੁੰਦੇ ਆ, ਉਹਦੇ ਨਾਲ ਸਾਰੀ ਗੱਲ ਸਮਝ ਆਊਗੀ, ਕਰਮ ਸਮਝ ਆਉਣਾ ਉਹਦੇ ਨਾਲ। ਤਿੰਨ ਤਰ੍ਹਾਂ ਦੇ ਬਾਣ ਹਨ ਪੱਥੇ ਵਿਚ, ਅੰਤਸਕਰਨ ਵਿਚ ਤਿੰਨ ਤਰ੍ਹਾਂ ਦੇ ਕਰਮ ਹਨ। ਉਹ ਕੈਸੇ ਹਨ?
ਚੇਤਨ ਆਤਮ ਸਾਇਆ ਜੋਏ।
ਹੁਣ ਅੰਤਸਕਰਨ ਦੀ ਬਣਤਰ ਕਿਵੇਂ ਹੈ? ਜਿਹੜਾ ਚੇਤਨ ਹੈ ਬ੍ਰਹਮ ਦਾ ਨਾਮ ਹੈ, ਸਾਰੀ ਜਗ੍ਹਾ ਵਿਆਪਕ ਹੈ ਜਿਹੜਾ, ਤੇ ਉਸ ਚੇਤਨ ਦੇ ਨਾਲ ਸਾਰੇ ਚੇਤਨ, ਉਸ ਚੇਤਨ ਬ੍ਰਹਮ ਦੀ ਜੋ ਛਾਇਆ ਪ੍ਰਤੀਬਿੰਬ, ਇੱਕ ਬਿੰਬ ਹੁੰਦਾ ਪ੍ਰਤੀਬਿੰਬ ਹੁੰਦਾ, ਇਹ ਸਮਝਣ ਵਾਲੀ ਬਾਤ ਹੈ। ਵੈਸੇ ਹਰ ਗੱਲ ਹੀ ਬਹੁਤ ਬਰੀਕੀ ਨਾਲ ਸਮਝਣ ਵਾਲੀ ਹੈ। ਬਿੰਬ ਦਾ ਪ੍ਰਤੀਬਿੰਬ ਹੁੰਦਾ, ਧੁਨ ਦੀ ਪ੍ਰਤੀਧੁਨ ਹੁੰਦੀ ਹੈ, ਕਰਮ ਦਾ ਪ੍ਰਤੀਕਰਮ ਹੁੰਦਾ। ਮਿਸਾਲ ਦੇ ਤੌਰ ਤੇ ਆਕਾਸ਼ ਵਿਚ ਜਿਹੜਾ ਦਿਸਦਾ ਸੂਰਜ, ਇਹ ਬਿੰਬ ਹੈ। ਜਿਹੜਾ ਪਾਣੀ ਵਿਚ ਸੂਰਜ ਦਿਸਦਾ, ਇਹ ਪ੍ਰਤੀਬਿੰਬ ਹੈ, ਛਾਇਆ। ਚੇਤਨ ਦੀ ਛਾਇਆ ਤੇ ਜਿਹੜਾ ਚੇਤਨ ਦਾ ਪ੍ਰਤੀਬਿੰਬ ਹੈ ਉਹਦੀ ਗੱਲ ਕਰ ਰਹੇ ਨੇ। ਚੇਤਨ ਦੀ ਨਹੀਂ, ਚੇਤਨ ਦੇ ਪ੍ਰਤੀਬਿੰਬ ਦੀ ਬਾਤ ਹੈ। ਜਿਹੜਾ ਚੇਤਨ ਦਾ ਪ੍ਰਤੀਬਿੰਬ ਹੈ, ਇੱਕ ਤਾਂ ਇਹ ਅੰਤਸਕਰਨ ਕਿਵੇਂ ਬਣਦਾ ਹੈ ਉਹਦੀ ਬਾਤ ਦੱਸਣ ਲੱਗੇ ਨੇ। ਇਹ ਪੱਥਾ ਅੰਦਰ ਦਾ ਕਿਵੇਂ ਤਿਆਰ ਹੋਇਆ?
ਪ੍ਰਤੀਬਿੰਬਤ ਅੰਤਕਰਨ ਹੋਏ।
ਉਹਦੇ ਨਾਲ ਚੇਤਨ ਦੀ ਛਾਇਆ ਜਿਹੜੀ ਅੰਤਸਕਰਨ ਵਿਚ ਪੈ ਰਹੀ ਹੈ, ਸਤੋਂ ਵੀ ਅੰਸ ਹੈ ਨਾ ਜਿਹੜੀ, ਉਹ ਬਾਤ ਖੁੱਲੀ ਗਈ ਅੱਗੇ ਚੱਲ ਕੇ, ਉਹਦੇ ਨਾਲ ਅੰਤਸਕਰਨ ਪ੍ਰਤੀਬਿੰਬਤ ਹੋ ਗਿਆ, ਜਾਣੀ ਪ੍ਰਤੀਬਿੰਬ ਦੇ ਸਹਿਤ ਹੋ ਗਿਆ। ਅੰਤਸਕਰਨ ਚ ਚੇਤਨ ਦਾ ਅਭਾਸ ਪੈ ਰਿਹਾ ਹੈ।
ਹਰ ਅਗਿਆਨ ਅੰਸ ਕੇ ਸਹਿਤ।
ਨੰਬਰ ਇੱਕ, ਅੰਤਸਕਰਨ ਵਿਚ ਚੇਤਨ ਦਾ ਅਭਾਸ, ਉਹਦਾ ਪ੍ਰਤੀਬਿੰਬ, ਤੇ ਦੂਸਰੇ ਨੰਬਰ ਤੇ ਅਗਿਆਨ, ਦੋ ਚੀਜ਼ਾਂ ਹੋ ਗਈਆਂ।
ਕਿਸਮਹਿ ਕਰਮ ਬੀਜ ਗਨ ਰਹਿਤ।
ਅੰਤਸਕਰਨ, ਅੰਤਸਕਰਨ ਦੇ ਵਿਚ ਚੇਤਨ ਦਾ ਅਭਾਸ, ਤੇ ਫਿਰ ਅਗਿਆਨ ਦੀ ਅੰਸ਼, ਇਹ ਤਿੰਨ ਚੀਜ਼ਾਂ ਇਕੱਠੀਆਂ ਹੋ ਕੇ ਇਹਦੇ ਵਿਚ ਫਿਰ ਕਰਮ ਦਾ ਬੀਜ ਇਹਦੇ ਵਿਚ ਟਿਕਿਆ ਰਹਿੰਦਾ। ਇਹ ਤਿੰਨ ਚੀਜ਼ਾਂ ਇਕੱਠੀਆਂ ਹੁੰਦੀਆਂ ਹਨ।
ਅੰਤਕਰਨ ਆਪ ਜੜ ਹੈ।
ਹੁਣ ਭਾਈ ਸਾਹਿਬ ਖੋਲ ਦੇਣ ਦੁਬਾਰੇ ਫਿਰ ਇਸ ਬਾਤ ਨੂੰ ਕਿ ਗੁਰੂ ਪਿਆਰਿਓ, ਅੰਤਸਕਰਨ ਤਾਂ ਇੱਕ ਜੜ ਹੈ, ਆਪਣੇ ਆਪ ਚ ਕੁਛ ਵੀ ਨਹੀਂ, ਜੜ ਵਸਤੂ ਆਪਣੇ ਆਪ ਨਹੀਂ ਹਿੱਲ ਸਕਦੀ। ਅੰਤਸਕਰਨ ਆਪ ਜੜ ਹੈ, ਆਪ ਜੜ ਹੈ।
ਜਵਨੋ ਸੱਤਾ ਚੇਤਨ ਨਾਲ ਹੈ।
ਜਿੰਨੀ ਦੇਰ ਤੱਕ ਚੇਤਨ ਦੀ ਸੱਤਾ, ਚੇਤਨ ਦਾ ਭਾਸ਼ ਉਹਦੇ ਵਿਚ ਨਾ ਪਵੇ, ਉਨੀ ਦੇਰ ਤੱਕ ਉਹ ਜੜ ਹੈ, ਹਰਕਤ ਚ ਨਹੀਂ ਆ ਸਕਦਾ। ਅੰਤਸਕਰਨ ਨੂੰ ਹਰਕਤ ਚ ਲਿਆਉਣ ਵਾਲੀ ਸ਼ਕਤੀ ਜਿਹੜੀ ਹੈ ਉਹ ਚੇਤਨ ਦਾ ਅਭਾਸ ਹੈ।
ਕਰਮ ਧਾਰਨ ਸਮਰੱਥ ਹੈ।
ਉਨੀ ਦੇਰ ਤੱਕ ਅੰਤਸਕਰਨ ਕਲਾ ਚੇਤਨ ਦੀ, ਚੇਤਨ ਕਲਾ ਤੋਂ ਬਿਨਾਂ ਅੰਤਸਕਰਨ ਕਰਮ ਬੀਜ ਨੂੰ ਸਾਂਭ ਨਹੀਂ ਸਕਦਾ। ਇਸ ਵਾਸਤੇ
ਚੇਤਨ ਸਾਰਥੀ ਸਮਰੱਥ ਹੈ।
ਚੇਤਨ ਦੀ ਛਾਇਆ ਤੋਂ ਉਹਦੇ ਚ ਕਰਮ ਬੀਜ ਨੂੰ ਸਾਂਭਣ ਦੀ ਸਮਰੱਥਾ ਪੈਦਾ ਹੁੰਦੀ ਹੈ ਸ਼ਕਤੀ।
ਅੰਤਕਰਨ ਅਹਿਮਨ ਜੋਏ।
ਅੰਤਸਕਰਨ ਕਹੋ, ਮਨ ਕਹੋ, ਇੱਕੋ ਹੀ ਬਾਤ ਹੈ। ਅੰਤਸਕਰਨ ਦੇ ਭੇਦ ਨੇ ਚਾਰ, ਇੱਕੋ ਹੀ ਅੰਤਸਕਰਨ ਦੀਆਂ ਚਾਰ ਬਿਰਤੀਆਂ ਨੇ। ਜਦੋਂ ਬਿਰਤੀ ਅੰਤਸਕਰਨ ਦੀ ਕਲਪਨਾ ਰੂਪ ਹੁੰਦੀ ਹੈ ਉਦੋਂ ਮਨ ਕਹਿੰਦੇ ਨੇ, ਜਦੋਂ ਨਿਸ਼ਚਾ ਰੂਪ ਹੁੰਦੀ ਹੈ ਉਦੋਂ ਬੁੱਧ ਕਹਿੰਦੇ ਨੇ, ਨਿਰਣਾ ਕਰਨ ਵਾਲੀ ਤੇ ਜਿਸ ਵੇਲੇ ਅੰਤਸ਼ਕਰਨ ਦੀ ਬਿਰਤੀ ਜਿਹੜੀ ਹੈ ਚਿੰਤਨ ਰੂਪ ਹੁੰਦੀ ਹੈ ਉਹਨੂੰ ਚਿੱਤ ਕਿਹਾ ਜਾਂਦਾ। ਜਦੋਂ ਮੈਂ ਮੇਰੀ ਦਾ ਸਮਿਲਤ ਭਾਵ ਪ੍ਰਗਟ ਹੋ ਜਦੋਂ ਅਹੰਕਾਰ ਕਿਹਾ ਜਾਂਦਾ। ਮਨ ਬੁੱਧ ਚਿੱਤ ਅਹੰਕਾਰ ਚਤੁਸ਼ਟਾ ਅੰਤਕਰਨ ਇਹਨੂੰ ਕਹਿੰਦੇ ਨੇ ਵਿਦਵਾਨ। ਇਸ ਪ੍ਰਕਾਰ ਇਹਨੂੰ ਮਨ ਕਹੋ ਅੰਤਸ਼ਕਰਨ ਕਹੋ ਇਹ ਕੋਈ ਬਾਤ ਹੈ।
ਜਦ ਅਗਿਆਨ ਸਮੇਤ ਹੋਵੇ,
ਜਦੋਂ ਅੰਤਸ਼ਕਰਨ ਅਗਿਆਨ ਦੇ ਸਮੇਤ ਹੋਵੇ, ਜਦੋਂ ਅੰਤਸ਼ਕਰਨ ਚੇਤਨ ਦੇ ਪ੍ਰਤੀਬਿੰਬ ਸਮੇਤ ਹੋਵੇ, ਇਹ ਤਿੰਨੇ ਚੀਜ਼ਾਂ ਇਕੱਠੀਆਂ ਹੋਣ,
ਤਬ ਸਮਰੱਥ ਕਰਮ ਤਰ ਸਾਰੇ,
ਤਾਂ ਸਾਰੇ ਕਰਮ ਨੂੰ ਧਾਰਨ ਵਾਸਤੇ ਸਮਰੱਥਾ ਪੈਦਾ ਹੁੰਦੀ ਹੈ।
ਅਗਿਆਨ ਕਰਮ ਨਹਿ ਧਾਰੇ,
ਜੇ ਇਹਨਾਂ ਤਿੰਨਾਂ ਚੋਂ ਕੱਲੇ ਅਗਿਆਨ ਨੂੰ ਇੱਕ ਪਾਸੇ ਕੱਢ ਦਈਏ ਤਾਂ ਵੀ ਉਹ ਕਰਮ ਬੀਜ ਪੈਦਾ ਨਹੀਂ ਹੋ ਸਕਦਾ, ਸਾਂਭਿਆ ਨਹੀਂ ਜਾ ਸਕਦਾ।
ਦੋਹਰਾ ਅੰਤਕਰਨ ਅਗਿਆਨ ਦੁਆ ਚੇਤਨ ਆਤਮ ਤੀਨ,
ਇਹ ਭਾਈ ਸਾਹਿਬ ਕਹਿੰਦੇ ਅੰਤਸਕਰਨ ਤੇ ਅਗਿਆਨ ਤੇ ਚੇਤਨ ਇਹ ਤਿੰਨ ਚੀਜ਼ਾਂ ਇਕੱਠੀਆਂ ਹੋ ਕਰਕੇ
ਹੋਇ ਇਕ ਤੁਰ ਧਾਰਹਿ ਕਰਨ ਧਰੈ ਨ ਹੋਇ ਇਕ ਹੀਨ,
ਤੇ ਇਹ ਤਿੰਨੇ ਇਕੱਠੇ ਹੋਣ ਕਰਮ ਧਾਰਨ ਕਰਦੇ। ਜੇ ਇਕ ਨਾ ਹੋਵੇ ਇਹਨਾਂ ਚ ਚੇਤਨ ਦਾ ਪ੍ਰਤੀਬਿੰਬ ਨਾ ਹੋਵੇ ਫਿਰ ਵੀ ਕਰਮ ਬੀਜ ਇਹਦੇ ਚ ਨਹੀਂ ਰਹਿ ਸਕਦਾ, ਅਗਿਆਨ ਦੀ ਅੰਸ਼ ਨਾ ਹੋਵੇ ਫਿਰ ਵੀ ਨਹੀਂ ਰਹਿ ਸਕਦਾ, ਤੇ ਅੰਤਸ਼ਕਰਨ ਨਾ ਹੋਵੇ ਤਾਂ ਵੀ ਨਹੀਂ ਰਹਿ ਸਕਦਾ। ਇਹ ਤਿੰਨਾਂ ਦੇ ਇਕੱਤਰ ਹੋਣ ਤੋਂ ਕਰਮ ਬੀਜ ਨੂੰ ਸਾਂਭਣ ਵਾਸਤੇ ਇੱਕ ਭਾਂਡਾ ਬਣਦਾ ਹੈ, ਕਿਉਂਕਿ ਕਰਮ ਦੀ ਗੱਲ ਨਿਤਨੇਮ ਦੀ ਬਾਣੀ ਜਪਜੀ ਸਾਹਿਬ ਵਿਚ ਕਈ ਥਾਂ ਤੇ ਅਸੀਂ ਹਰ ਰੋਜ਼ ਪੜ੍ਹਦੇ ਹਾਂ, ਜਿੱਥੇ ਇਹ ਵਚਨ ਪੜ੍ਹਦੇ ਹਾਂ ਕਿ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਉਥੇ ਸਤਿਗੁਰੂ ਮਹਾਰਾਜ ਸਾਹਿਬ ਦੇ ਇਹ ਵੀ ਵਚਨ ਪੜ੍ਹਦੇ ਹਾਂ, ਕਰਮੀ ਆਪੋ ਆਪਣੀ ਤੇ ਨੇੜੇ ਕੇ ਤੂ, ਪਰਮੇਸ਼ਰ ਦੇ ਨੇੜੇ ਲਿਜਾਣ ਵਾਲਾ ਵੀ ਕਰਮ ਹੈ ਤੇ ਪਰਮੇਸ਼ਰ ਤੋਂ ਦੂਰ ਲੈ ਜਾਣ ਵਾਲਾ ਨਰਕਾਂ ਦੇ ਵਿਚ ਲਿਜਾਣ ਵਾਲਾ ਵੀ ਕਰਮ ਹੈ। ਸੋ ਉਹਨਾਂ ਪੁੰਨਾਂ ਔਰ ਪਾਪਾਂ ਦੇ ਕਰਮ ਕਰਨ ਵਾਲੇ ਜੀਵ ਨੂੰ ਸਪਸ਼ਟ ਅੱਖਰਾਂ ਵਿਚ ਕਿਹਾ ਕਿ ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ। ਖਾਲਸੇ ਨੂੰ ਸੁਚੇਤ ਕਰਨ ਵਾਸਤੇ ਕਿ ਜੇ ਸੰਸਾਰ ਦੇ ਅੰਦਰ ਕਿਸੇ ਨੇ ਕਿੱਕਰਾਂ ਦੇ ਬੀਜ ਬੀਜੇ ਹੈ ਤਾਂ ਉਹਨੂੰ ਸੂਲਾਂ ਲੱਗਣਗੀਆਂ, ਕਦੇ ਉਹਨੂੰ ਦਾਖਾਂ ਨਹੀਂ ਲੱਗ ਸਕਦੀਆਂ। ਸੰਸਾਰ ਦੇ ਜੀਵਾਂ ਦਾ ਇੱਕ ਸੁਭਾਅ ਹੈ ਪਾਪ ਕਰਮ ਤੋਂ ਰੁਕਣਾ ਨਹੀਂ, ਇੱਛਾ ਧਾਰ ਕੇ ਪਾਪ ਕਰਮ ਕਰਨਾ ਹੈ ਪਰ ਉਹਦਾ ਫਲ ਭੋਗਣ ਦੀ ਇੱਛਾ ਨਹੀਂ ਹੈ। ਜੀਵ ਐਸਾ ਸੋਚਦਾ ਕਿ ਪਾਪ ਕਰਮ ਤਾਂ ਕਰਾਂ ਪਰ ਇਹਦਾ ਫਲ ਕੋਈ ਦੂਸਰਾ ਹੀ ਭੋਗ ਦੇਵੇ, ਪੁੰਨ ਕਰਮ ਕਰਦਾ ਨਹੀਂ ਪਰ ਉਹਦਾ ਫਲ ਚਾਹੁੰਦਾ ਵੀ ਇਹਦਾ ਫਲ ਮੈਨੂੰ ਮਿਲੇ। ਤੱਕੜੀ ਪਕੜ ਕੇ ਨਿਆਂ ਕੀਤਾ ਉਸ ਪਰਮੇਸ਼ਰ ਦੀ ਦਰਗਾਹ ਦਾ ਇਹ ਨਿਆਂ ਹੈ, ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਇਸ ਕਰਕੇ ਫਿਰ ਖਾਲਸੇ ਨੇ ਪ੍ਰਸ਼ਨ ਕੀਤਾ, ਮਹਾਰਾਜ ਭਾਈ ਦਇਆ ਸਿੰਘ ਜੀ ਆਪ ਕਿਰਪਾ ਕਰਕੇ ਦੱਸੋ, ਕਰਮ ਦੀ ਕਥਾ ਦੱਸੋ, ਕਰਮ ਕੀ ਹੈ? ਭਾਈ ਸਾਹਿਬ ਕਹਿੰਦੇ ਮੂਲ ਰੂਪ ਦੇ ਅੰਦਰ ਕਰਮ ਤਿੰਨ ਪ੍ਰਕਾਰ ਦਾ ਹੈ, ਤੀਨ ਵਿਧਨ ਕੇ ਕਰਮ ਪਛਾਣ ਸੰਚਿਤ ਪ੍ਰਾਰਬਧ ਕਰੇ ਮਾਨ। ਸੰਚਿਤ ਇਕੱਠੇ ਹੋਏ ਕਰਮ ਹਨ, ਪ੍ਰਾਰਬਧ ਜਿਹਦੇ ਕਾਰਨ ਦੇਹ ਮਿਲੀ ਹੈ, ਕਿਰੇ ਮਾਨ ਜੋ ਅਸੀਂ ਹੱਥਾਂ ਦੇ ਨਾਲ ਕਰ ਰਹੇ ਹਾਂ। ਇਹਦਾ ਵਿਸਥਾਰ ਨਾਲ ਅੱਗੇ ਭਾਈ ਸਾਹਿਬ ਖੁਲਾਸਾ ਕਰਨਗੇ। ਇਹ ਦਸੇ ਅਧਿਆਅ ਜਿਹੜੇ ਭਾਈ ਸਾਹਿਬ ਜੀ ਦੀ ਰਚਨਾ ਤੋਂ ਬੜੀ ਗੂੜ ਗਿਆਨ ਦੀ ਵਿਚਾਰ ਕਥਨ ਕੀਤੀ ਹੋਈ ਹੈ। ਸਤਿਗੁਰਾਂ ਦੇ ਪਾਵਨ ਵਚਨ ਕਥਨਾ ਕਰੜਾ ਸਾਰ, ਗਿਆਨ ਦੀ ਬਾਤ ਸਮਝ ਆਉਣੀ, ਇਹ ਵੀ ਸਮਝ ਦੀ ਬਾਤ ਹੈ। ਗਿਆਨ ਦੀ ਬਾਤ ਸਮਝਣ ਦੇ ਲਈ ਵੀ ਸਮਝ ਚਾਹੀਦੀ ਹੈ। ਇੱਕ ਸੰਨਿਆਸੀ ਮਹਾਂਪੁਰਸ਼ ਨੇ ਬੜੀ ਵਧੀਆ ਗੱਲ ਕੀਤੀ, ਕਿਤੇ ਪ੍ਰਵਚਨ ਕਰ ਰਿਹਾ ਸੀ, ਪ੍ਰਵਚਨ ਕਰਦਿਆਂ ਕਰਦਿਆਂ ਕੋਈ ਅਜਿਹੇ ਥਾਂ ਤੇ ਕਥਾ ਆਈ, ਲੋਕੀ ਖਿੜ ਖਿੜ ਕਰਕੇ ਹੱਸ ਪਏ। ਕਥਾ ਸੁਣਨ ਵਾਲੇ ਹੱਸੇ ਤੇ ਮਹਾਤਮਾ ਜੀ ਚੁੱਪ ਕਰ ਗਏ, ਕਥਾ ਬੰਦ ਹੋ ਗਈ ਤੇ ਰੋਣ ਲੱਗ ਪਏ। ਜਦੋਂ ਕਥਾ ਕਰਨ ਵਾਲੇ ਸੰਨਿਆਸੀ ਮਹਾਂਪੁਰਸ਼ ਸਵਾਮੀ ਜੀ ਰੋਣ ਲੱਗੇ, ਸਰੋਤਿਆਂ ਦੇ ਅੰਦਰ ਇੱਕ ਹੈਰਾਨੀ ਦੀ ਲਹਿਰ ਦੌੜ ਗਈ ਵੀ ਇਹ ਕੀ ਬਣਿਆ, ਕਿਉਂ ਹੋਇਆ ਐਸਾ। ਤੇ ਕੁਝ ਸਰੋਤੇ ਜਿਹੜੇ ਮੂਹਰੇ ਬੈਠੇ ਸੀ ਉਹਨੇ ਕਿਹਾ, ਸਵਾਮੀ ਜੀ ਕੀ ਗੱਲ ਹੋ ਗਈ, ਰੋਣ ਦੇ ਤਾਂ ਕੋਈ ਪ੍ਰਸੰਗ ਹੀ ਨਹੀਂ ਸੀ, ਬਾਤ ਹੱਸਣ ਦੀ ਸੀ, ਹਾਸਾ ਆ ਜਾਣਾ ਤਾਂ ਸੁਭਾਵਿਕ ਬਾਤ ਹੈ, ਫਿਰ ਰੋਣ ਦੀ ਬਾਤ ਕਿੱਥੋਂ ਆ ਗਈ। ਉਹ ਸੰਨਿਆਸੀ ਮਹਾਂਪੁਰਸ਼ ਨੇ ਕਿਹਾ ਕਿ ਭਾਈ ਹਮਾਰੇ ਸੇ ਕੋਈ ਅਸੱਤਿਆ ਬਾਤ ਕਹੀ ਗਈ। ਕੁਝ ਸੂਝਵਾਨ ਸਰੋਤੇ ਬੋਲੇ, ਕਹਿਣਗੇ ਸਵਾਮੀ ਜੀ ਆਪ ਸੱਤ ਵਕਤੇ ਹੋ, ਅਸੱਤ ਬਾਤ ਆਪ ਸੇ ਕਵੀ ਨਹੀਂ ਹੋ ਸਕਦੀ, ਇਹ ਕੀ ਕਹਿ ਰਹੇ ਹੋ ਆਪ। ਉੱਥੇ ਇੱਕ ਬੜਮੁੱਲੀ ਗੱਲ ਕਰਦਾ ਉਹ ਸੰਤ, ਕਹਿੰਦਾ ਦੇਖੋ ਭਾਈ ਜੋ ਸੱਤ ਹੈ ਉਹ ਗਿਆਨ ਹੈ, ਗਿਆਨ ਹੀ ਪਰਮਾਤਮਾ ਦਾ ਦੂਜਾ ਰੂਪ ਹੈ। ਕਹਿੰਦਾ ਸੱਤ ਤੋਂ ਆਪ ਕੇ ਸਮਝ ਆਉਣੇ ਵਾਲਾ ਹੈ ਨਹੀਂ, ਉਹ ਸੰਤ ਬੋਲਦਾ। ਉਹ ਕਹਿੰਦਾ ਜਿਹੜੀ ਤੁਹਾਨੂੰ ਹਾਸੀ ਆਈ ਹੈ ਇਹਦਾ ਮਤਲਬ ਸਿੱਧਾ ਇਹ ਹੈ ਵੀ ਤੁਹਾਡੇ ਕੋਈ ਬਾਤ ਸਮਝ ਆ ਗਈ, ਬਿਨਾ ਸਮਝ ਆਏ ਹਾਸੀ ਨਹੀਂ ਆ ਸਕਦੀ, ਬਾਤ ਤੁਹਾਡੀ ਸਮਝ ਆ ਗਈ ਕੋਈ, ਸੱਤ ਤੁਹਾਡੇ ਸਮਝ ਆਉਣ ਵਾਲਾ ਨਹੀਂ। ਤਾਂ ਕਹਿੰਦਾ ਇਹਦਾ ਅਰਥ ਕੀ ਬਣਿਆ, ਇਹਦਾ ਅਰਥ ਬਣਿਆ ਵੀ ਮੇਰੇ ਕੋਲੋਂ ਕੋਈ ਗੱਲ ਝੂਠ ਗਈ ਗਈ ਜਿਹੜੀ ਤੁਹਾਡੇ ਸਮਝ ਆ ਗਈ। ਬੜੇ ਤਰੀਕੇ ਦੇ ਨਾਲ ਮਹਾਂਪੁਰਸ਼ ਨੇ ਸਮਝਾਇਆ ਕਿ ਸੱਤ ਹਰ ਇੱਕ ਦੇ ਸਮਝ ਆਉਣ ਵਾਲਾ ਨਹੀਂ ਹੈ, ਇਹਦੇ ਵਾਸਤੇ ਤਰਤੀਬ ਹੈ ਕਿ ਗਿਆਨ ਕਦੋਂ ਸਮਝ ਆਉਣ ਲੱਗ ਜਾਂਦਾ ਹੈ। ਅਜਿਹੀ ਬਾਤ ਤੇ ਆ ਕੇ ਸਾਡੀ ਕਿਉਂ ਬੇਰੁਖੀ ਹੋ ਜਾਂਦੀ ਹੈ, ਕਿਉਂਕਿ ਇੱਕ ਤਾਂ ਪ੍ਰਚਾਰ ਨਹੀਂ, ਗਿਆਨ ਦਾ ਪ੍ਰਚਾਰ ਨਹੀਂ, ਗਿਆਨ ਦੀਆਂ ਗੱਲਾਂ ਦਾ ਪ੍ਰਚਾਰ ਬਹੁਤ ਹੈ, ਗੱਲਾਂ ਸਮਝ ਆਉਂਦੀਆਂ। ਤੇ ਜਿਹੜੀ ਬਾਤ ਸਮਝ ਨਾ ਆਵੇ ਉੱਥੇ ਰੁੱਖ ਨਹੀਂ ਬਣਦਾ। ਇਹਦੇ ਵਾਸਤੇ ਬੜੀ ਸਪਸ਼ਟ ਬਾਤ ਹੈ, ਗਿਆਨ ਦਾ ਅਧਿਕਾਰੀ ਜਿਹੜਾ ਉਹਨੂੰ ਅਧਿਕਾਰੀ ਵਾਸਤੇ ਇੱਕ ਵਿਧਾਨ ਬਣਿਆ ਹੋਇਆ ਹੈ, ਮਲ ਵਖੇਪ ਜਾ ਕੇ ਨਹੀਂ ਕਿੰਤ ਏਕ ਅਗਿਆਨ ਹੋਵੇ ਚਲ ਸਾਧਨ ਸਹਿਤ ਸੋ ਅਧ ਕਿਰਤ ਤੋਂ ਮਾਨ। ਗਿਆਨ ਦਾ ਅਧਿਕਾਰੀ ਕੌਣ ਹੈ, ਉਹਦਾ ਇੱਕ ਸੂਤਰ ਹੈ ਇਹ, ਕਹਿੰਦੇ ਨਿਸ਼ਕਾਮ ਸੇਵਾ ਕਰਕੇ ਮਲ ਦੋਸ਼ ਦੀ ਨਿਵਿਰਤੀ ਹੋ ਗਈ ਹੋਵੇ। ਮਲ ਵਖੇਪ ਅਵਰਣ ਤਿੰਨ ਦੋਸ਼ ਸਾਡੇ ਅੰਤਸਕਰਨ ਵਿਚ ਪਏ, ਸਾਡੇ ਭਾਂਡੇ ਦੇ ਉੱਤੇ ਇਹ ਤਿੰਨ ਮੈਲ ਦੀਆਂ ਤਹਿਾਂ ਪਈਆਂ ਨੇ, ਭਾਂਡਾ ਧੋਵੇ ਕੌਣ ਜੇ ਕੱਚਾ ਸਾਜੇ, ਧਾਤੂ ਪੰਜ ਰਲਾਏ ਕੂੜਾ ਪਾਜੇ। ਮਲ ਦੋਸ਼ ਕੀ ਹੈ, ਜਨਮਾਂ ਜਨਮਾਤਰਾਂ ਦੇ ਪਾਪ ਕਰਮਾਂ ਦੀ ਮੈਲ ਇਕੱਠੀ ਕਰ ਕਰਕੇ ਅਗਲੇ ਜਨਮ ਚ ਉਦੋਂ ਅਗਲੇ ਚ ਧੋਣ ਦਾ ਕਦੇ ਚਾਂਸ ਨਹੀਂ ਬਣਿਆ। ਮੈਲ ਧੋਣ ਦਾ ਚਾਂਸ ਕੇਵਲ ਮਨੁੱਖਾ ਸਰੀਰ ਵਿਚ ਹੈ, ਇੱਥੇ ਆ ਕੇ ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਇੱਥੇ ਧੋਣ ਦਾ ਸਾਧਨ ਹੈ, ਨਾ ਵੈ ਕਿ ਰੰਗ ਹੋਰ ਕਿਸੇ ਜਨਮ ਚ ਹੈ ਨਹੀਂ। ਮਲ ਦੋਸ਼, ਮਲ ਦੋਸ਼ ਦੇ ਪ੍ਰਭਾਵ ਕਰਕੇ ਸਾਡਾ ਜਿਹੜਾ ਮਨ ਹੈ, ਜਦੋਂ ਵੀ ਅਸੀਂ ਭਜਨ ਵਿਚ ਲੱਗਦੇ ਹਾਂ, ਜਦੋਂ ਵੀ ਸਿਮਰਨ ਕਰਨ ਲੱਗਦੇ ਹਾਂ, ਉਹ ਮੈਲ ਆਪਣਾ ਰੂਪ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ। ਪਰੇਸ਼ਾਨੀ ਹੁੰਦੀ ਹੈ ਵੀ ਐਸਾ ਕਿਉਂ ਹੈ, ਮੈਂ ਸਿਮਰਨ ਕਰਨ ਲੱਗਿਆ ਤੇ ਅੰਦਰੋਂ ਸਿਮਰਨ ਹੋਰ ਕਈ ਤਰ੍ਹਾਂ ਦੇ ਚੱਲ ਪਏ। ਬਿਲਕੁਲ ਉਸੇ ਤਰ੍ਹਾਂ ਦੀ ਬਾਤ ਹੈ ਜਿਵੇਂ ਰਾਗੀ ਸਿੰਘ ਕੀਰਤਨ ਕਰਦੇ ਆ ਸਾਜੀ ਨੇ ਹਾਰਮੋਨੀਅਮ ਦਾ ਹੀ ਲਾਓ, ਇਹ ਹਾਰਮੋਨੀਅਮ ਦੀਆਂ ਸੁਰਾਂ ਕਿਤੇ ਬਾਈ ਚਾਂਸ ਬਾਜਾ ਪਿਆ ਰਹੇ, ਕਈ ਵਾਰ ਮੇਰੇ ਨਾਲ ਇਹ ਹੋਇਆ, ਛੇ ਛੇ ਮਹੀਨੇ ਬਾਜਾ ਵਜਾਉਣ ਦਾ ਮੌਕਾ ਨਹੀਂ ਮਿਲਦਾ, ਜਦੋਂ ਮੀਡੀਆ ਜਾ ਕੇ ਕੀਰਤਨ ਕਰੀ ਫਿਰ ਸੂਤ ਨਹੀਂ ਆਉਂਦਾ ਕੰਮ, ਕਈ ਵਾਰੀ ਸੁਰ ਕੋਈ ਹੋਰ ਦੱਬੀ ਦੀ ਹੈ, ਸੁਰ ਬੋਲਦੀ ਕੋਈ ਹੋਰ ਹੈ, ਬਾਜਾ ਪਿਆ ਰਿਹਾ ਨਾ ਵਜਿਆ ਨਹੀਂ। ਇਸੇ ਤਰ੍ਹਾਂ ਸਿਮਰਨ ਦੇ ਵਿੱਚ ਸੁਰਤਾ ਦੱਬਦੇ ਅਸੀਂ ਸਿਮਰਨ ਵਾਲੀ, ਜਿਹੜੀ ਸੁਰ ਦੱਬੀ ਨਹੀਂ ਬੋਲਣ ਉਹ ਲੱਗ ਜਾਂਦੀ ਹੈ। ਬਾਜਾ ਜਿਵੇਂ ਬੇਸੁਰਾ ਹੈ, ਸਾਡਾ ਅੰਦਰਲਾ ਬਾਜਾ ਬੇਸੁਰਾ ਹੋਇਆ ਵੈ, ਸੁਰਤਾ ਦੱਬਦੇ ਸਿਮਰਨ ਵਾਲੀ, ਸਿਮਰਨ ਹੋਵੇ ਵਾਹਿਗੁਰੂ ਵਾਹਿਗੁਰੂ ਦਾ, ਪਰ ਆਵਾਜ਼ਾਂ ਕੋਈ ਹੋਰ ਆਉਣ ਲੱਗ ਜਾਂਦੀਆਂ ਮਲ ਦੋਸ਼ ਦੇ ਪ੍ਰਭਾਵ ਕਰਕੇ। ਕਹਿੰਦੇ ਜਦੋਂ ਮਲ ਦੋਸ਼ ਦੀ ਨਿਵਿਰਤੀ ਹੋ ਜਾਏ, ਤੇ ਦੂਸਰਾ ਹੈ ਵਖੇਪ। ਵਖੇਪ ਕੀ ਹੈ? ਮਨ ਦੀ ਚੰਚਲਤਾ, ਮਨ ਦਾ ਨਾ ਟਿਕਣਾ, ਇਹ ਦੂਜਾ ਦੋਸ਼ ਹੈ। ਇਹ ਸਿਮਰਨ ਤੋਂ ਬਿਨਾਂ ਦੂਰ ਨਹੀਂ ਹੁੰਦਾ। ਪਹਿਲਾ ਦੋਸ਼ ਨਿਸ਼ਕਾਮ ਸੇਵਾ ਤੋਂ ਬਿਨਾਂ ਦੂਰ ਨਹੀਂ ਹੁੰਦਾ, ਇਹ ਤਰਤੀਬ ਹੈ। ਨਿਸ਼ਕਾਮ ਸੇਵਾ ਕਰਨੀ, ਇੱਛਾ ਕੋਈ ਨਹੀਂ ਧਾਰਨੀ, ਉਹਦੇ ਨਾਲ ਮਲ ਦੋਸ਼ ਦੀ ਨਿਵਿਰਤੀ ਹੈ। ਭਾਂਡਾ ਸੁੱਧ ਹੁੰਦਾ ਉਹਦੇ ਨਾਲ ਨਾਮ ਦੇ ਟਿਕਣ ਵਾਸਤੇ। ਤੇ ਜਿਸ ਵੇਲੇ ਨਾਮ ਟਿਕਣ ਲੱਗ ਜਾਏ, ਫਿਰ ਉਪਾਸ਼ਨਾ ਕਰਨ ਦੇ ਨਾਲ ਗੁਰ ਕੀ ਮੂਰਤ ਮਨ ਮਹਿ ਧਿਆਨ, ਤੇ ਉਹਦੇ ਕਰਨ ਦੇ ਨਾਲ ਫਿਰ ਵਖੇਪ ਦੋਸ਼ ਜਿਹੜਾ ਇਹ ਵੀ ਦੂਰ ਹੋ ਜਾਂਦਾ। ਕਹਿੰਦੇ ਮਲ ਵਖੇਪ ਜਾ ਕੇ ਨਹੀਂ, ਜਿਹਦੇ ਦੋਨੇ ਦੋਸ਼ ਨਾ ਹੋਣ, ਇਹਨਾਂ ਦੀ ਨਿਵਿਰਤੀ ਹੋ ਗਈ ਹੋਵੇ, ਕਿੰਤ ਏਕ ਅਗਿਆਨ, ਇੱਕ ਅਗਿਆਨ ਹੀ ਰਹਿੰਦਾ ਹੋਵੇ ਬਾਕੀ, ਇੱਕ ਇਹ ਪੱਖ ਹੈ। ਹੁਣ ਦੂਸਰਾ ਪੱਖ ਹੋਰ ਕਹਿੰਦੇ ਨੇ, ਹੋਵੇ ਚਵ ਸਾਧਨ ਸਹਿਤ, ਮਲ ਵਖੇਪ ਦੋਸ਼ ਦੀ ਨਿਵਿਰਤੀ ਹੋਵੇ, ਚਾਰ ਸਾਧਨਾ ਦਾ ਉਹ ਕਰਨ ਵਾਲਾ ਹੋਵੇ, ਚਾਰ ਸਾਧਨ ਸੰਪੰਨ ਹੋਵੇ। ਚਾਰ ਸਾਧਨ ਕਿਹੜੇ ਨੇ? ਵੈਰਾਗ, ਵਿਵੇਕ, ਖੱਟ ਸੰਪਤੀ, ਮੋਖ ਇੱਛਾ। ਤੇ ਉਹ ਚਾਰ ਸਾਧਨਾ ਦੇ ਸਹਿਤ ਹੋਵੇ, ਚਵ ਸਾਧਨ ਸਹਿਤ ਸੋ ਅਧ ਕਿਰਤ ਤੋਂ ਮਾਨ। ਕਹਿੰਦੇ ਉਹ ਗਿਆਨ ਦਾ ਅਧਿਕਾਰੀ ਹੈ, ਉਹਦੇ ਗਿਆਨ ਸਮਝ ਵੀ ਆਏਗਾ ਪਰ ਗਿਆਨ ਹੋਏਗਾ ਵੀ ਉਸ ਨੂੰ, ਕਿਉਂਕਿ ਚਾਨਣੇ ਦੇ ਵਾਸਤੇ ਪੁਰਾਣਾ ਸਾਧਨ ਸੀ ਜਿਹੜਾ ਦੀਵੇ ਸੀ। ਗੁਰਬਾਣੀ ਚ ਦੀਵਿਆਂ ਦੀ ਉਦਾਹਰਣ ਹੈ, ਕਿਉਂਕਿ ਇਹ ਲਾਈਟਾਂ, ਇਹ ਬੱਲਬ, ਇਹ ਟਿਊਬ ਹੈ, ਤਾਂ ਥੋੜੇ ਸਮੇਂ ਦਾ ਚਮਤਕਾਰ ਹੈ। ਗੁਰਬਾਣੀ ਚ ਉਦਾਹਰਣ ਹੈ, ਦੀਵਾ ਵਾਲਾ ਅੰਧੇਰਾ ਜਾਏ, ਇਹ ਤੇਲ ਦੀਵਾ ਇਉਂ ਵਾਲਾ ਕਰ ਚਾਨਣ ਸਾਹਿਬ ਤੋ ਮਿਲੇ, ਉਹ ਉਦਾਹਰਣਾਂ ਦੀਵੇ ਦੀਆਂ। ਗੁਰ ਦੀਪਕ ਤਿਹੋ ਲੋਏ, ਦੀਵੇ ਦੀ ਗੱਲਾਂ ਅਨੰਤ ਥਾਂ ਤੇ ਆਈਆਂ। ਹੁਣ ਵਾਲੀ ਪੀੜ੍ਹੀ ਦਾ ਤਾਂ ਚਲੋ ਵਾਸਤਾ ਉਹਨਾਂ ਦੀਵਿਆਂ ਨਾਲ ਨਹੀਂ, ਜਿਨ੍ਹਾਂ ਦਾ ਦੀਵਿਆਂ ਨਾਲ ਵਾਸਤਾ, ਉਹਨਾਂ ਨੂੰ ਪੁੱਛੋ ਵੀ ਦੀਵੇ ਵਿੱਚ ਬੱਤੀ ਹੁੰਦੀ ਸੀ, ਉਹਦੇ ਚ ਤੇਲ ਪਾਇਆ ਜਾਂਦਾ ਸੀ, ਜੇ ਤੇਲ ਨਾ ਹੋਵੇ ਬੱਤੀ ਹੋਵੇ ਚਾਨਣਾ ਤਾਮ ਨਹੀਂ ਹੁੰਦਾ, ਬੱਤੀ ਹੈ ਨੀ ਤੇਲ ਹੈਗਾ ਚਾਨਣਾ ਤਾਮ ਨੀ, ਦੋਨਾਂ ਚ ਇੱਕ ਚੀਜ਼ ਨਾ ਹੋਵੇ, ਬੱਤੀ ਵੀ ਹੋਵੇ ਤੇਲ ਵੀ ਹੋਵੇ, ਚਾਨਣਾ ਤਾਂ ਵੀ ਨਹੀਂ ਹੁੰਦਾ ਜਿੰਨਾ ਚਿਰ ਤੀਲਾ ਲਾ ਕੇ ਉਹਨੂੰ ਜਗਾਉਣ ਵਾਲਾ ਨਾ ਕੋਈ ਹੋਵੇ। ਇਸ ਕਰਕੇ ਅੰਤਿਸ਼ ਕਰਨ ਦੇ ਦੀਵੇ ਵਿੱਚ ਵੀ ਇੱਕ ਬੱਤੀ ਹੈ, ਇੱਕ ਤੇਲ ਹੈ, ਦੂਸਰਾ ਗਿਆਨ ਦਾ ਤੀਲਾ ਘਸਾਉਣ ਵਾਲਾ, ਤਾਂ ਕਿਤੇ ਗਿਆਨ ਹੁੰਦਾ ਜਾ ਕੇ। ਉਹ ਕੀ ਹੈ? ਪ੍ਰੇਮ ਰੂਪ ਤੇਲ ਹੈ। ਸਾਚ ਕਹੋ ਸੁਣ ਲਿਓ ਸੁਬਹਿ ਦਿਨ, ਪ੍ਰੇਮ ਕੀ ਹੋ ਤਿਨ ਹੀ ਪ੍ਰਭ ਪਾਇਓ। ਪ੍ਰੇਮ ਦਾ ਤਾਂ ਤੇਲ ਹੈ, ਸ਼ਰਧਾ ਦੀ ਬੱਤੀ ਹੈ। ਜੇ ਸ਼ਰਧਾ ਹੋਵੇ ਪ੍ਰੇਮ ਹੋਵੇ ਨਾ, ਤਾਂ ਦੀਵਾ ਕਿੰਨਾ ਕੁ ਚ ਜਗੇਗਾ? ਐਵੇਂ ਮਿੰਟ ਵੱਧ ਤੋਂ ਵੱਧ ਕੱਢ ਲਓ, ਇੰਨੇ ਨੂੰ ਬੱਤੀ ਫਿਰ ਗੁੱਲ ਹੋ ਜਾਣੀ। ਕੱਲੀ ਸ਼ਰਧਾ, ਪ੍ਰੇਮ ਤੋਂ ਬਿਨਾਂ ਕੁਛ ਵੀ ਨਹੀਂ, ਦੀਵਾ ਚਾਨਣਾ ਨਹੀਂ ਕਰੇਗਾ। ਸ਼ਰਧਾ ਦੀ ਬੱਤੀ ਭਾਉ ਵੱਟੀ ਇਤ ਤਨ ਪਾਈ ਹੈ, ਤੇ ਫਿਰ ਪ੍ਰੇਮ ਦਾ ਤੇਲ, ਸ਼ਰਧਾ ਦੀ ਬੱਤੀ, ਤੇ ਗੁਰੂ ਦੇ ਸ਼ਬਦ ਦਾ ਤੀਲਾ, ਫਿਰ ਫੇਰ ਤਾਂ ਇੱਕ ਇੱਕ ਸ਼ਬਦ ਦੇ ਨਾਲ ਵੀ ਗਿਆਨ ਹੋਇਆ ਇਤਿਹਾਸ ਦੇ ਵਿੱਚ ਗੁਰਬਾਣੀ ਦੇ ਅਨੇਕਾਂ ਸ਼ਬਦਾਂ ਦੀ ਉਥਾਨਕਾ ਇਤਿਹਾਸ ਦੀ ਉਦਾਹਰਣਾਂ ਮਿਲਦੀਆਂ ਵੀ ਇੱਕ ਸ਼ਬਦ ਨਾਲ ਹੀ ਗਿਆਨ ਹੋ ਗਿਆ ਕਿਉਂਕਿ ਤੇਲ ਬੱਤੀ ਸਭ ਕੁਛ ਤਿਆਰ ਸੀ ਮਲ ਵਿਖੇਪ ਹੈ ਨਹੀਂ ਸੀ ਚਾਰ ਸਾਧਨ ਕੋਲ ਸੀ ਤੇ ਕੇਵਲ ਗੁਰੂ ਤੀਲਾ ਲਾਉਣ ਵਾਲਾ ਨਹੀਂ ਸੀ ਮਿਲਿਆ ਚਾਨਣ ਉਸੇ ਵੇਲੇ ਹੋ ਜਾਣ ਸਾਧਨ ਚਾਰ ਕਹਿਣ ਗੁਰਨ ਵੈਰਾਗ ਵਿਵੇਕ ਖੱਟ ਸੰਮਤੀ ਮੁੱਖ ਇੱਛਾ ਸਾਧਨ ਚਾਰ ਕਹਿਣ ਗੁਰਨ ਪ੍ਰਥਮੇ ਏਕ ਵੈਰਾਗ ਪੁੰਨ ਵਿਵੇਕ ਸਮ ਦਮ ਅਵਰ ਸੁਨ ਮੁਖ ਵੱਡ ਭਾਗ ਇਸੇ ਕਰਕੇ ਟਕਸਾਲ ਦੇ ਮਹਾਂਪੁਰਸ਼ ਤਰਤੀਬ ਅਨੁਸਾਰ ਇਨ੍ਹਾਂ ਗ੍ਰੰਥਾਂ ਨੂੰ ਪੜਾਉਂਦੇ ਜਿਹਦੇ ਵਿਚ ਸਹਿਜ ਭਾਵ ਨਾਲ ਹੌਲੀ 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 ਇਹ ਤਰਾਹੇ ਪਤ ਪਵੜੀਆ ਚੜਿਆ ਹੋਏ ਅਕੀਸ ਜਦੋਂ ਗਿਆਨ ਦੀ ਗੱਲ ਸਮਝ ਆਉਣ ਲੱਗ ਜਾਏ ਤੇ ਫਿਰ ਬਾਕੀ ਦੀਆਂ ਗੱਲਾਂ ਵੀ ਨਹੀਂ ਚੰਗੀਆਂ ਲੱਗਦੀਆਂ ਫਿਰ ਸਿਧਾਂਤਕ ਗੱਲਾਂ ਨੂੰ ਚੰਗਾ ਸਮਝਦਾ ਸੋ ਆਓ ਕਰਮ ਦੀ ਗਾਥਾ ਜਿਹੜੀ ਹੈ ਇਹ ਉਤਨੀ ਬਰੀਕ ਨਹੀਂ ਜਿੰਨੀ ਗਿਆਨ ਦੀ ਬਾਤ ਬਰੀਕ ਹੈ ਇਹ ਵੀ ਬਹੁਤ ਅਹਿਮ ਹੈ ਸਮਝਣ ਵਾਸਤੇ ਹੁਣ ਭਾਈ ਸਾਹਿਬ ਨੇ ਦੱਸਿਆ ਕਹਿੰਦੇ ਦੇਖੋ ਤਿੰਨ ਚੀਜ਼ਾਂ ਤਿੰਨਾਂ ਚੋਂ ਇੱਕ ਨਾ ਹੋਵੇ ਕਰਮ ਨਹੀਂ ਪੈਦਾ ਨਹੀਂ ਹੋਊਗਾ ਕਰਮ ਟਿਕੂਗਾ ਨਹੀਂ ਅੰਤਕਰਨ ਦੂਸਰਾ ਅਗਿਆਨ ਤੀਸਰਾ ਚੇਤਨ ਦੀ ਛਾਇਆ ਪ੍ਰਤੀਬਿੰਬ ਜਿਹਨੂੰ ਆਤਮਾ ਕਹਿੰਦੇ ਉਹਦਾ ਪ੍ਰਤੀਬਿੰਬ ਇਹ ਤਿੰਨੇ ਇਕੱਠੇ ਹੋਣਗੇ ਤਾਂ ਕਰਮ ਬੀਜ ਨੂੰ ਸਾਂਭਣ ਦੇ ਵਾਸਤੇ ਭਾਂਡਾ ਬਣਦਾ ਜਿਹਦੇ ਵਿਚ ਕਰਮਾਂ ਦੇ ਬੀਜ ਜਨਮਾਂ ਜਨਮਾਤਰਾਂ ਦੇ ਟਿਕੇ ਰਹਿੰਦੇ ਨੇ ਕਹਿਣ ਨੂੰ ਤਾਂ ਬੜਾ ਸੌਖਾ ਹੈ ਜੀ ਮੇਰੀ ਕਿਸਮਤ ਮਾੜੀ ਹੈ ਮੇਰੇ ਕਰਮ ਮਾੜੇ ਨੇ ਪਰ ਕਰਮ ਬਾਰੇ ਸਮਝਣਾ ਵੀ ਚਾਹੀਏ ਕਰਮ ਹੈ ਕਿ ਕਰਮ ਕਿਸੇ ਦੂਸਰੇ ਦਾ ਕੀਤਾ ਹੋਇਆ ਤਾਂ ਚਿੰਬੜਿਆ ਨਹੀਂ ਇੱਕ ਤਾਂ ਭੂਤ ਹੈ ਜਿਹੜਾ ਕਿਸੇ ਦਾ ਚਿੰਬੜ ਗਿਆ ਤੁਹਾਨੂੰ ਕਰਮ ਆਪਣਾ ਚਿੰਬੜਿਆ ਹੈ ਕਰਮ ਆਪ ਕੀਤੇ ਨੇ ਹਾਂ ਇਹਨਾਂ ਕਰਮਾਂ ਦੀ ਨਿਵਿਰਤੀ ਕਿਵੇਂ ਹੋ ਸਕਦੀ ਹੈ ਫਲ ਖੋਟੇ ਕਰਮ ਦਾ ਦੁੱਖ ਤੇ ਫਲ ਪੁੰਨ ਕਰਮ ਦਾ ਸੁੱਖ ਇਹ ਤਾਂ ਨਿਰਸੰਦੇਹ ਬਾਤ ਹੈ ਪਰ ਜਿਹੜੇ ਜਨਮਾਂ ਜਨਮਾਤਰਾਂ ਦੇ ਖੋਟੇ ਕਰਮ ਹੋ ਗਏ ਫਲ ਦੇਣ ਤੋਂ ਬਿਨਾਂ ਨਸ਼ ਕਿਵੇਂ ਹੋਣ ਉਹ ਸਾਰੀ ਵਾਰਤਾ ਅੱਗੇ ਆਏਗੀ ਸੋ ਆਓ ਮਨ ਵਿੱਚ ਇਕਾਗਰ ਕਰਕੇ ਸੁਣੋ ਜੀ ਦੁਹਰਾ
ਅੰਤਕਰਨ ਅਗਿਆਨ ਚੇਤਨ ਆਤਮ ਤੀਨ
ਅੰਤਕਰਨ ਦੂਸਰਾ ਅਗਿਆਨ ਤੀਸਰਾ ਚੇਤਨ ਦੇ ਅੰਸ਼ ਹੈ ਜਿਹੜੀ ਕਹੋ ਕਬੀਰ ਰਾਮ ਕੀ ਅੰਸ਼ ਜਸ ਕਾਗਦ ਪਰਮਿਟੇ ਨਮਨਸ਼ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇ ਉਸ ਪਰਮੇਸ਼ਰ ਦੀ ਅੰਸ਼ ਚੇਤਨ ਦੀ ਅੰਸ਼ ਜਿਹੜੀ ਚੇਤਨ ਦਾ ਪ੍ਰਤੀਬਿੰਬ ਇਹ ਤਿੰਨੇ ਮਿਲ ਕਰਕੇ ਇਹ ਤਿੰਨੇ ਇਕੱਠੇ ਹੋਣਗੇ ਤਾਂ ਕਰਮ ਨੂੰ ਧਾਰਨ ਕਰਦੇ ਹੈ ਕਰਮ ਨਹੀਂ ਧਾਰਨ ਕਰ ਹੋ ਸਕਦਾ ਜੇ ਤਿੰਨਾਂ ਚੋਂ ਇੱਕ ਬਣਾ ਹੋਵੇ ਚੇਤਨ ਦੀ ਛਾਇਆ ਨਾ ਹੋਵੇ ਤਾਂ ਵੀ ਨਹੀਂ ਅਗਿਆਨ ਨਾ ਹੋਵੇ ਤਾਂ ਵੀ ਨਹੀਂ ਅੰਤਕਰਨ ਨਾ ਹੋਵੇ ਇਕੱਲਾ ਤਾਂ ਵੀ ਨਹੀਂ ਦੋ ਹੋਣ ਇੱਕ ਨਾ ਹੋਵੇ ਨਹੀਂ ਹੋ ਸਕਦਾ ਤਿੰਨੇ ਇਕੱਠੇ ਹੋਣਗੇ ਤਾਂ ਕਰਮ ਦੇ ਧਾਰਨ ਵਾਸਤੇ ਭਾਂਡਾ ਬਣਦਾ ਹੈ ਭਾਈ ਸਾਹਿਬ ਅਨੁਭਵ ਕਰਦੇ ਨੇ ਵੀ ਬਾਤ ਬਰੀਕ ਹੈ ਦ੍ਰਿਸ਼ਟਾਂਤ ਤੋਂ ਬਿਨਾਂ ਸਮਝ ਨਹੀਂ ਆਏਗੀ ਦੇਖੋ ਜੁਗਤੀਆਂ ਨਾਲ ਨਾਲ ਵਰਤੀਆਂ ਨੇ ਭਾਈ ਦਇਆ ਸਿੰਘ ਨੇ ਹੁਣ ਬੜੀ ਇੱਕ ਸਰਲ ਜਿਹੀ ਯੁਗਤੀ ਵਰਤਣ ਲੱਗੇ ਨੇ ਇਹਨੂੰ ਸਮਝਾਉਣ ਵਾਸਤੇ
ਸੁਣੋ ਖਾਲਸਾ ਹੋਇਆ ਜਿਸ ਭਾਂਤ
ਜਦ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਹੁਤ ਪਿਆਰ ਦਾ ਵਚਨ ਬੋਲਿਆ ਭਾਈ ਦਇਆ ਸਿੰਘ ਕਹਿੰਦੇ ਖਾਲਸਾ ਜੀ ਕਹਿੰਦੇ ਹੁਣ ਤੁਸੀਂ ਧਿਆਨ ਦੇ ਨਾਲ ਅਗਲੀ ਗਾਤ ਸੁਣੋ ਖਾਲਸੇ ਨੂੰ ਕਥਾ ਸੁਣਾਈ ਅਨੰਦਪੁਰ ਸਾਹਿਬ ਸਾਡੀ ਬਦਕਿਸਮਤੀ ਜਿਹੜੀ ਐਡੀ ਬੜਮੁੱਲੀ ਕਥਾ ਹੈ ਇਹ ਕਿਉਂ ਸ਼ਿਕਾਇਤ ਹੋ ਗਈ ਸਮਝ ਆਉਣ ਤੋਂ ਕਿਉਂ ਹਟ ਗਈ ਸਮਝਾਉਣ ਵਾਲੇ ਹੀ ਜਦੋਂ ਨਾ ਸਮਝਾਉਣ ਸਮਝਣ ਵਾਲਿਆਂ ਦਾ ਕਸੂਰ ਕੀ ਹੈ ਫਿਰ ਜਿਹੜਾ ਬੱਚਿਆਂ ਨੂੰ ਕਦੇ ਟੀਚਰ ਨੇ ਸੁਜਗ ਪੜਾਇਆ ਹੀ ਨਹੀਂ ਹੈ ਤਾਂ ਬੱਚੇ ਤਾਂ ਕਹਿਣਗੇ ਵੀ ਆਹ ਤਾਂ ਨਵੀਂ ਗੱਲ ਸੀ ਸਮਝ ਨਹੀਂ ਆ ਰਹੀ ਕਿਆ ਬੱਚਿਆਂ ਦਾ ਕਸੂਰ ਹੈ ਵਿਦਿਆਰਥੀ ਦਾ ਕਸੂਰ ਨਹੀਂ ਅਧਿਆਪਕਾਂ ਦਾ ਕਸੂਰ ਹੈ ਜਿਹੜੇ ਅਧਿਆਪਕਾਂ ਨੂੰ ਆਪ ਖੁਦ ਇਹ ਗੱਲ ਨਹੀਂ ਆਉਂਦੀ ਤੇ ਉਨ੍ਹਾਂ ਨੇ ਨਵਾਂ ਜਿਹਾ ਤਰੀਕਾ ਪਕੜ ਲਿਆ। 10 ਦੇ 10 ਅਧਿਆਇ ਦੇ ਪੰਨੇ ਅਲੱਦ ਦਿਓ, ਛੜੱਪਾ ਮਾਰ ਕੇ ਅੱਗੇ ਚਲੇ ਜਾਓ, ਤੇ ਜੇ ਕੋਈ ਪੁੱਛੇ ਵੀ ਐਸਾ ਕਿਉਂ ਹੈ, ਉਹ ਲਓ ਜੀ ਇਹ ਤਾਂ ਬ੍ਰਾਹਮਣਵਾਦ ਹੈ, ਇਹ ਕੋਈ ਸਿੱਖਾਂ ਦੀ ਕਿਆ ਬਾਤ ਹੈ। ਇੰਨੀ ਗੱਲ ਲੜ ਸਕ ਜਾਂਦਾ। ਸੁਣਨ ਵਾਲੇ ਕਹਿੰਦੇ ਵਾਹ ਵੀ ਵਧੀਆ ਗੱਲ ਕੀਤੀ ਹੈ, ਇਹ ਤਾਂ ਬਹੁਤ ਚੰਗਾ ਸਿੱਖ ਹੈ ਜਿਹੜਾ ਕਹਿੰਦਾ ਵੀ ਇਹ ਬ੍ਰਾਹਮਣਵਾਦ ਦੀ ਕਥਾ ਨਹੀਂ। ਅਸੀਂ ਪੜ੍ਹਨੀ ਵੀ ਸੂਰਜ ਪ੍ਰਕਾਸ਼ ਦੇ ਚੱਕੇ ਬ੍ਰਾਹਮਣਵਾਦ ਦੀ ਕਥਾ ਬਹੁਤ ਹੈ। ਜਿਹੜੀ ਬਾਤ ਨਾ ਸਮਝ ਆਏ ਉਹਨੂੰ ਕਹਿੰਦੇ ਬ੍ਰਾਹਮਣਵਾਦ ਹੈ। ਬੜਾ ਸੌਖਾ ਤਰੀਕਾ ਛੁੱਟਣ ਦਾ। ਇਸ ਕਥਾ ਨੂੰ ਕਰਨ ਵਾਸਤੇ ਦਿਮਾਗ ਵੀ ਦਰੁਸਤ ਹੁੰਦਾ, ਕਥਾ ਕਰਨ ਵਾਲੇ ਨੂੰ ਵੀ ਮਿਹਨਤ ਕਰਨੀ ਪਊਗੀ, ਪਤਾ ਨਹੀਂ ਕਿਹੜੇ ਕਿਹੜੇ ਗ੍ਰੰਥ ਪੜ੍ਹ ਕੇ ਵਿਧਾਨ ਤੇ ਸਮਝਣੇ ਪੈਣਗੇ ਤਾਂ ਕਿਤੇ ਭਾਈ ਦਇਆ ਸਿੰਘ ਦੀ ਬਾਤ ਸਮਝ ਆਊਗੀ। ਇਸ ਵਾਸਤੇ ਜਿਹੜੇ ਔਖੇ ਸਬਜੈਕਟ ਨੇ, ਮੈਥ ਹੈ, ਸਾਇੰਸ ਹੈ, ਇੰਗਲਿਸ਼ ਹੈ, ਇਹ ਸੌਖੇ ਸਬਜੈਕਟ ਨਹੀਂ ਹੈਗੇ ਤਿੰਨੇ, ਔਰ ਤਿੰਨਾਂ ਦੇ ਟੀਚਰ ਮਿਲਣੇ ਔਖੇ ਹੋ ਜਾਂਦੇ। ਤੁਹਾਨੂੰ ਸਾਡਾ ਵਾਸਤਾ ਪੈਂਦਾ ਨਾ ਵੀ ਉੱਥੇ 1000 ਬੱਚਾ ਅਕੈਡਮੀ ਦੇ ਵਿੱਚ, ਜਦੋਂ ਸਾਇੰਸ ਦਾ ਟੀਚਰ ਲੱਭਣਾ ਹੋਵੇ ਐਡਾ ਵੀ ਦਿੰਦੇ ਆ, ਫਿਰ ਬਿਰਲੇ ਆਉਂਦੇ ਨੇ ਉੱਥੇ ਇੰਟਰਵਿਊ ਦੇ ਜਿਹੜੇ ਪਾਸ ਹੁੰਦੇ ਆ। ਮਹਾਂਪੁਰਖਾਂ ਦਾ ਵੱਡਾ ਪ੍ਰਤਾਪ ਸੀ। ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ ਦੀ ਜ਼ਿੰਦਗੀ ਨੇ, ਉਹਨਾਂ ਮਹਾਂਪੁਰਖਾਂ ਨੇ ਇਸ ਵਿਦਿਆ ਨੂੰ ਸਮਝਾਉਣ ਵਾਲੇ ਇੰਨੇ ਵਿਦਿਆਰਥੀ ਤਿਆਰ ਕੀਤੇ, ਹਰ ਵੇਲੇ ਤਿਆਰ ਹੁੰਦੇ ਰਹਿੰਦੇ ਸੀ। ਬੜੇ ਦੁੱਖ ਨਾਲ ਇਹ ਕਹਿਣਾ ਪੈਂਦਾ, ਦੋ ਗੱਲਾਂ ਮਹਾਂਪੁਰਖਾਂ ਦੇ ਨਾਲ ਹੀ ਬਤੀਤ ਹੋ ਗਈਆਂ, ਤੇ ਧੀ ਦੇ ਭਰ ਭਰ ਕੇ ਜਿਹੜੇ ਕੜਛੇ ਆਪ ਵਰਤਾਉਂਦੇ ਸੀ ਮਹਾਂਪੁਰਖ, ਔਰ ਵਿਦਿਆ ਦੇ ਗੱਫੇ ਜਿਹੜੇ ਆਪ ਵਰਤਾਉਂਦੇ ਸੀ, ਤੇ ਜਿਸ ਦਿਨ ਉਨ੍ਹਾਂ ਦਾ ਜਿਸਮ ਚਿਖਾ ਤੇ ਰੱਖ ਦਿੱਤਾ, ਤੇ ਇਉਂ ਲੱਗਦਾ ਵੀ ਉਹ ਗੱਲਾਂ ਜਿਹੜੀਆਂ ਸੀ ਬਹੁਤੀਆਂ ਤਾਂ ਨਾਲ ਹੀ ਸੜ ਗਈਆਂ, ਮੁੜ ਕੇ ਉਹ ਜਿਹਾ ਪ੍ਰਤਾਪ ਬਣਿਆ ਨਹੀਂ ਗੁਰੂ ਪਿਆਰੇ। 150 ਸਿੰਘ ਦਾ ਲੈ ਕੇ ਜਥਾ ਭਾਰਤ ਦੇ ਕੋਨੇ ਕੋਨੇ ਚ ਫਿਰਦੇ ਸੀ, ਭਿੰਡਰੀ ਆ ਕੇ ਦੋ ਦੋ ਸਾਲ ਨਹੀਂ ਸੀ, ਬੜੇ ਮਹਾਂਪੁਰਸ਼ ਦੋ ਦੋ ਸਾਲ ਡੇਰਾ ਨਹੀਂ ਸੀ ਦੇਖਿਆ ਕਿਤੇ ਹੈ। ਮਹਾਂਪੁਰਸ਼ਾਂ ਨੂੰ ਆਪਣੇ ਡੇਰਿਆਂ ਦੀ ਕਿੰਨੀ ਮਮਤਾ ਹੈ, ਦੋ ਦੋ ਸਾਲ ਜਿਹੜਾ ਜਥੇਦਾਰ ਉੱਥੇ ਛੱਡ ਦਿੱਤਾ ਤੇ ਉਹ ਚਲਾ ਵੀ ਉਹਦਾ ਕੰਮ ਜਾਣ। ਮਾਇਆ ਦਾ ਤਿਆਗ ਐਡਾ ਵੱਡਾ ਸੀ, ਤੇ ਮਾਇਆ ਆਉਂਦੀ ਤੇ ਮਹਾਂਪੁਰਖ ਉਹਨੂੰ ਜਦੋਂ ਵੀ ਕਿਸੇ ਸਿੰਘ ਨੂੰ ਦਿੰਦੇ ਸੀ ਕਦੇ ਗਿਣ ਕੇ ਨਹੀਂ ਸੀ ਦਿੰਦੇ, ਰੁੱਗ ਭਰ ਕੇ ਦਿੰਦੇ ਸੀ ਆ ਲੈ ਜਾਵੇ। ਕਈ ਵਾਰ ਐਸਾ ਸਮਾਂ ਆਇਆ ਮਹਾਂਪੁਰਖਾਂ ਤੇ, ਸਿੰਘਾਂ ਦੇ ਕੋਲੋਂ ਮਾਇਆ ਮੰਗਦੇ ਵੇਖੇ ਗਏ। ਇੱਕ ਗੁਰਮੁਖ ਮੋਗੇ ਦੇ ਇਲਾਕੇ ਦੇ ਵਿੱਚ ਮਹਾਂਪੁਰਸ਼, ਉਹਨੂੰ ਪਾਤਸ਼ਾਹ ਜੀ ਕਹਿੰਦੇ ਸੀ ਜੋਗੇ ਵਾਲੇ। ਪਾਤਸ਼ਾਹ ਕਿਉਂ ਕਹਿੰਦੇ ਸੀ, ਨਾਂ ਤਾਂ ਉਹਨਾਂ ਦਾ ਹੋਰ ਸੀ, ਸਰੀਰ ਦਾ ਨਾਂ ਤਾਂ ਹੈ ਨਹੀਂ ਸੀ ਪਾਤਸ਼ਾਹ, ਇਹ ਤਾਂ ਸੰਤਾਂ ਦਾ ਕਰਿਆ ਹੋਇਆ ਨਾਂ ਸੀ। ਇੱਕ ਦਿਨ ਮਹਾਂਪੁਰਖਾਂ ਦੇ ਮਨ ਦੇ ਅੰਦਰ ਵੀ ਜਲੇਬੀਆਂ ਦਾ ਲੰਗਰ ਚਲਾਉਣਾ ਹੈ ਤੇ ਪੈਸੇ ਹੈ ਨਾ ਸੰਤਾਂ ਦੇ ਕੋਲ, ਕਹਿੰਦੇ ਭਾਈ ਕੋਈ ਸਿੰਘ ਜਥੇ ਦਾ ਸ਼ਾਹ ਬਣ ਜਾਓ ਮੇਰਾ, ਮੈਨੂੰ ਆਧਾਰ ਪੈਸੇ ਦੇ ਦਿਓ। ਬੜੀ ਨਿਮਰਤਾ ਸੀ ਮਹਾਂਪੁਰਸ਼ ਇਹਨਾਂ ਦੇ ਕੋਲ ਪੈਸੇ ਦੀ, ਕਹਿੰਦੇ ਲਓ ਮਹਾਰਾਜ ਵੀ ਕੋਈ ਨੀ ਤੁਹਾਡਾ ਹੀ ਆ ਸਾਰਾ ਕੁਛ। ਫਿਰ ਉਹਨੂੰ ਦੇਣਾ ਵਿਆਜ ਦੇ ਸਮੇਤ ਦੇਣਾ, ਸਿੰਘਾ ਆਹ ਤੇਰੀ ਇਮਾਨਤ ਸੀ, ਆਹ ਤੈਨੂੰ ਹੋਰ ਵਾਧੂ ਪੈਸੇ ਦੇਣੇ ਆ, ਤੈਂ ਮੌਕੇ ਤੇ ਬੜਾ ਕੰਮ ਸਾ ਰਿਹਾ। ਬੜੀ ਖੇਡ ਨੇ ਆ ਰਹੀ ਸੀ ਮਹਾਂਪੁਰਖਾਂ, ਉਹਨੂੰ ਕਹਿਣ ਲੱਗੇ ਕਹਿੰਦੇ ਵੀ ਤੂੰ ਸਾਡਾ ਪਾਤਸ਼ਾਹ ਬਣ ਗਿਆ। ਉਹ ਹੁਣ ਤੱਕ ਅਖੀਰ ਤੱਕ ਪਾਤਸ਼ਾਹ ਜੀ ਉਹ ਕਹਿੰਦੇ ਰਹੇ ਜਥੇ ਚ ਉਹਨਾਂ ਬਜ਼ੁਰਗਾਂ ਨੂੰ, ਮਹਾਂਪੁਰਸ਼ਾਂ ਨੂੰ। ਤੇ ਮਹਾਂਪੁਰਸ਼ਾਂ ਨੇ ਜਦੋਂ ਦੇਖਣਾ, ਖਜਾਨਚੀ ਨੇ ਦੱਸਣਾ ਜੀ ਇੰਨੇ ਪੈਸੇ, 5000 ਰੁਪਇਆ ਇਕੱਠਾ ਹੋ ਗਿਆ, ਜਾਓ ਭਾਈ ਹਰਿਮੰਦਰ ਸਾਹਿਬ 5100 ਰੁਪਏ ਦੀ ਦੇਗ ਬਣਾਇਓ, ਰੱਖਣੇ ਨੀ ਕੋਲ। ਜੇ ਹੁਣ 10000 ਰੁਪਇਆ ਇਕੱਠਾ ਹੋ ਗਿਆ, ਜਾਓ ਭਾਈ 50 ਸਿੰਘ ਹਜੂਰ ਸਾਹਿਬ ਦੀ ਯਾਤਰਾ ਕਰਿਓ, ਹਜੂਰ ਸਾਹਿਬ ਦੀ ਯਾਤਰਾ ਕਰਿਓ 50 ਸਿੰਘ। ਬੜਾ ਖੇਡ ਨਿਆਰੀ ਸੀ ਮਹਾਂਪੁਰਖਾਂ ਦੀ। 14-14 ਘੰਟੇ ਲਗਾਤਾਰ ਬਾਣੀ ਦਾ ਪ੍ਰਵਾਹ, ਉਦੋਂ ਬਾਅਦ ਬਾਣੀ ਦਾ ਪ੍ਰਵਾਹ ਚੱਲਦਾ ਦੇਖਿਆ ਬਾਬਾ ਠਾਕਰ ਸਿੰਘ ਜੀ ਦੇ ਕੋਲ, ਹਰ ਵੇਲੇ ਸਿੰਘ ਬਾਣੀ ਪੜ੍ਹਦਾ ਰਹਿੰਦਾ ਸੀ, ਇਹ ਵੱਡਿਆਂ ਦੀ ਦੇਣ ਸੀ। ਤੇ ਉਹਨਾਂ ਮਹਾਂਪੁਰਖਾਂ ਦਾ ਇੱਕ ਇੱਕ ਸਵਾਸ ਵਿਅਰਥ ਨਹੀਂ ਸੀ ਜਾਣ ਦਿੰਦੇ, ਬਹੁਤੀ ਗੱਲ ਨਹੀਂ ਸੀ ਕਰਦੇ। ਤੇ ਜਦੋਂ ਆਪ ਥੱਕ ਜਾਂਦੇ ਸੀ ਤੇ ਸੰਤ ਕਰਤਾਰ ਸਿੰਘ ਜੀ ਨੂੰ ਕਹਿਣਾ ਕਿ ਭਾਈ ਹੁਣ ਤੂੰ ਸੁਣਾ ਬਾਣੀ। ਇਹ ਉਹਨਾਂ ਮਹਾਂਪੁਰਖਾਂ ਦੇ ਰਸਨਾਗਰੇ ਸੀ। ਸਾਰਾ ਇਹ ਗਿਆਨ ਸਹਿਜ ਭਾਵ ਨਾਲ ਅਰਥ ਕਰੀਆਂ ਨੇ। ਤੇ ਪੰਜਵੀਂ ਰੁੱਤ ਜਿਹੜੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜਿਹਦੀ ਆਪ ਜੀ ਕਥਾ ਸੁਣਦੇ ਹੋ, ਤੇ ਇਸ ਨੂੰ ਜਿਹੜੀਆਂ ਸੰਪਰਦਾ ਪੁਰਾਣੀਆਂ ਖਾਲਸੇ ਦੀਆਂ ਨੇ ਉਹਨਾਂ ਦੇ ਚੰਡੇ ਹੋਏ ਵਿਦਿਆਰਥੀ ਤਾਂ ਚਾਰ ਨਾਲ ਕਥਾ ਕਰ ਲੈਣ ਕਰ ਲੈਣ, ਅੱਗੇ ਤਾਂ ਬੜੀ ਕਮਜ਼ੋਰੀ ਆ ਰਹੀ ਹੈ ਵਿਦਿਆਰਥੀਆਂ ਚ, ਤੇ ਨਹੀਂ ਤਾਂ ਫਿਰ ਇਹੀ ਕਹਿ ਕੇ ਛੱਡਣਾ ਪਊ, ਗਿੱਦੜ ਦਾਖ ਨਾ ਪੜਾਇਆ ਕਹਿ ਥੂ ਕੌੜੀ। ਕਹਿੰਦੇ ਗਿੱਦੜ ਕਿਤੇ ਦਾਖਾਂ ਨੂੰ ਤਰਲੇ ਜੇ ਲੈਂਦਾ ਰਿਹਾ ਉੱਥੇ ਤੱਕ ਪਹੁੰਚ ਨਾ ਹੋਇਆ, ਤੇ ਦਾਖਾਂ ਕਰੀ ਨੂੰ ਥੁੱਕਣ ਲੱਗ ਪਿਆ। ਕਿਸੇ ਨੇ ਪੁੱਛਿਆ ਆ ਕੀ ਕਰਦਾ, ਕਹਿੰਦਾ ਦਾਖਾਂ ਬੜੀਆਂ ਕੌੜੀਆਂ ਨੇ। ਉਹ ਮੂਰਖਾ ਜੇ ਖੱਟੀਆਂ ਕਹਿ ਦਿੰਦਾ ਤਾਂ ਮੰਨ ਵੀ ਲੈਂਦੇ, ਦਾਖਾਂ ਕੌੜੀਆਂ ਤਾਂ ਹੁੰਦੀਆਂ ਹੀ ਨੀ, ਤੈਨੂੰ ਕਿਹਨੇ ਕਿਹਾ ਵੀ ਦਾਖਾਂ ਕੌੜੀਆਂ ਹੁੰਦੀਆਂ। ਇਹ ਪ੍ਰਮਾਣ ਦਿੱਤਾ ਭਾਈ ਗੁਰਦਾਸ ਨੇ, ਜਿਹੜੀ ਗੱਲ ਨਾ ਸਮਝ ਆਏ ਬ੍ਰਾਹਮਣ ਬਾਦ ਕਹਿ ਦਿਓ, ਜਿਹੜੀ ਗੱਲ ਸਮਝ ਨਾ ਆਏ ਕੁਛ ਹੋਰ ਕਹਿ ਦਿਓ, ਪਰ ਬਾਤ ਉਹੀ ਆ ਗਿੱਦੜ ਦਾਖ ਨਾ ਪੜਿਆ ਕਹਿ ਥੂ ਕੌੜੀ। ਸੋ ਆਓ ਭਾਈ ਸਾਹਿਬ ਕਹਿੰਦੇ ਖਾਲਸਾ ਜੀ ਮੈਂ ਦਸਤਾਨ ਦੇ ਕੇ ਸਮਝਾਉਣਾ ਤਾਂ ਕਿ ਗੂੜ ਬਾਤ ਕਰਮ ਦੀ ਸਮਝ ਆ ਜਾਵੇ।
ਸਦਗੁਣ ਰੂਪ ਮ੍ਰਿਤਕਾ ਹੈ,
ਸੰਸਕ੍ਰਿਤ ਵਿਚ ਜਿਹਨੂੰ ਮ੍ਰਿਤਕਾ ਕਹਿੰਦੇ ਆ ਉਹਨੂੰ ਆਪਾਂ ਆਪਣੀ ਭਾਸ਼ਾ ਚ ਮਿੱਟੀ ਕਹਿੰਦੇ ਆ, ਮਿੱਟੀ ਇਹਨੂੰ ਸੰਸਕ੍ਰਿਤ ਮ੍ਰਿਤਕਾ ਕਹਿੰਦੇ ਨੇ। ਜਿਹੜਾ ਸਾਡੇ ਵਿਚ ਸਤੋ ਅੰਸ਼ ਹੈ, ਸਤਗੁਣ ਹੈ ਜਿਹੜਾ, ਇਹ ਹੁਣ ਅੰਤਸ਼ਕਰਨ ਦੱਸਣਾ ਨਾ ਕੀ ਹੈ। ਕਹਿੰਦੇ ਸਮਝ ਲੋ ਵੀ ਇੱਕ ਮਿੱਟੀ ਹੈ, ਮਿਸਾਲ ਦੇ ਰਹੇ ਤਾਂ ਕਿ ਬਾਤ ਸਮਝ ਆ ਜਾਵੇ। ਭਾਈ ਸਾਹਿਬ ਨੇ ਦੱਸਣਾ ਵੀ ਘੜਾ ਕਿਵੇਂ ਬਣਦਾ ਹੈ, ਤੇ ਘੜੇ ਨੂੰ ਸਮਝ ਲਿਆ ਅੰਤਸ਼ਕਰਨ ਦਾ ਪਤਾ ਚੱਲ ਜਾਏਗਾ ਵੀ ਇਉਂ ਬਣਦਾ ਹੈ। ਘੜਾ ਇਉਂ ਬਣਦਾ, ਘਮਿਆਰ ਇਹਨੂੰ ਇਸ ਤਰ੍ਹਾਂ ਬਣਾਉਂਦਾ ਤੇ ਉਹਦੇ ਚ ਫਿਰ ਦਾਣੇ ਪਾਏ ਜਾਂਦੇ ਨੇ। ਗੱਲ ਤਾਂ ਕਰਮ ਪਾਉਣ ਦੀ ਕਰਨੀ ਹੈ ਭਾਈ ਸਾਹਿਬ ਨੇ, ਉਹ ਦੱਸ ਰਹੇ ਹਨ।
ਅੰਤਕਰਨ ਪਿੰਡ ਹੈ
ਤਾਂ, ਪਿੰਡ ਦਾ ਅਰਥ ਮਿੱਟੀ ਦਾ ਢੇਲਾ, ਮਿੱਟੀ ਮਿੱਟੀ ਹੈ, ਡਲਾ ਮਿੱਟੀ ਦਾ ਢੇਲਾ। ਕਹਿੰਦੇ ਉਹ ਅੰਤਸ਼ਕਰਨ ਇਹ ਸਮਝ ਲੋ ਮਿੱਟੀ ਦਾ ਸਤੋ ਗੁਣ ਦਾ ਇੱਕ ਢੇਲਾ ਹੈ, ਸਤੋ ਗੁਣ ਦਾ ਇੱਕ ਡਲਾ ਹੈ, ਇਹ ਮਿੱਟੀ ਦਾ ਢੇਲਾ ਹੈ।
ਚੇਤਨ ਰੂਪ ਆਕਾਸ਼,
ਤੇ ਇਹਦੇ ਵਿਚ ਜਦੋਂ ਘੜਾ ਬਣ ਜਾਂਦਾ ਉਹਦੇ ਚ ਕਹਿੰਦੇ ਨੇ ਘਟਾਕਾਸ਼, ਘੜੇ ਵਿਚ ਆਇਆ ਆਕਾਸ਼। ਕਹਿੰਦੇ ਇਸੇ ਤਰ੍ਹਾਂ ਜਿਹੜਾ ਚੇਤਨ ਦੀ ਛਾਇਆ ਪੈ ਰਹੀ ਹੈ ਇਹ ਆਕਾਸ਼ ਦੀ ਨਿਆਈ ਹੈ।
ਅਗਿਆਨ ਰੂਪ ਜਲਰਾਸ,
ਤੇ ਇਹਦੇ ਵਿਚ ਸਮਝੋ ਵੀ ਅਗਿਆਨ ਰੂਪੀ ਪਾਣੀ ਹੈ, ਇਹ ਪਾਣੀ ਚ ਪ੍ਰਤੀਬਿੰਬ ਪੈਣਾ, ਉਹ ਤਾਂ ਪੈਣਾ ਨੀ। ਜੇ ਘੜੇ ਚ ਪਾਣੀ ਨਾ ਹੋਊਗਾ ਤਾਂ ਚੰਦਰਮਾ ਦਾ ਸੂਰਜ ਦਾ ਪ੍ਰਤੀਬਿੰਬ ਪੈ ਹੀ ਨਹੀਂ ਸਕਦਾ ਉਹਦੇ ਵਿਚ, ਤਾਂ ਹੀ ਪਊਗਾ ਨਾ ਜੇ ਪਾਣੀ ਹੈ। ਇਸ ਕਰਕੇ ਕਹਿੰਦੇ ਅਗਿਆਨ ਉਹਦੇ ਚ ਪਾਣੀ ਸਮਝ ਲਓ।
ਮਿੱਟਕਾ ਪਿੰਡ ਮਿਲੇ ਜਲ ਸੰਗ,
ਪਰ ਇੱਕ ਬਾਤ ਹੈ ਕਹਿੰਦੇ ਮਿੱਟੀ ਜਿੰਨੀ ਦੇਰ ਤੱਕ ਪਾਣੀ ਔਰ ਮਿੱਟੀ ਦੋਨੇ ਨਾ ਮਿਲਣ ਘੜਾ ਨਹੀਂ ਬਣਦਾ। ਘੜਾ ਤਾਂ ਬਣੂਗਾ ਤਾਂ ਜੇ ਮਿੱਟੀ ਵਿਚ ਪਾਣੀ ਪਾ ਕੇ ਗੁੰਨੀ ਜਾਊਗੀ ਮਿੱਟੀ। ਇਸੇ ਤਰ੍ਹਾਂ ਕਹਿੰਦੇ ਜਿਹੜੇ ਸਤਗੁਣ ਹੈ ਇਹਦੇ ਵਿਚ ਅੱਗੇ ਦੱਸਦੇ ਹਨ,
ਤਬ ਘੜ ਰੂਪ ਬਣਿਆ ਸਰਬੰਗ,
ਉਹ ਸਾਰਾ ਘੜੇ ਦਾ ਰੂਪ ਬਣਿਆ, ਮਿੱਟੀ ਨੂੰ ਪਾਣੀ ਮਿਲਿਆ ਹੈ ਤਾਂ ਬਣਿਆ ਹੈ।
ਅੰਤਰ ਲੈ ਗਗਨ ਕੋ ਹੋਵੇ,
ਫਿਰ ਆਕਾਸ਼ ਦਾ ਪ੍ਰਤੀਬਿੰਬ ਲੈਂਦਾ ਹੈ।
ਕਰਮ ਅਨਾਜ ਧਰੇ ਤਬ ਸੋਏ,
ਤੇ ਫਿਰ ਉਹ ਘੜੇ ਦੇ ਵਿਚ ਅਨਾਜ ਪਾਓ ਟਿਕੇ ਰਹਿੰਦੇ ਨੇ। ਇਸੇ ਤਰ੍ਹਾਂ ਅੰਤਸ਼ਕਰਨ ਜਿਹੜਾ ਹੈ ਕਹਿੰਦੇ ਅਗਿਆਨ ਰੂਪ ਪਾਣੀ ਹੈ ਇਹਦੇ ਵਿਚ, ਚੇਤਨ ਦੀ ਇਹਦੇ ਚ ਪ੍ਰਤੀਬਿੰਬ ਹੈ, ਤੇ ਮਿੱਟੀ ਦਾ ਬਣਿਆ ਹੋਇਆ ਅੰਤਸ਼ਕਰਨ ਸਤੋਮਈ, ਸਤੋਮਈ ਅੰਸ਼, ਤੇ ਉਹਦੇ ਚੇਤਨ ਦਾ ਪ੍ਰਤੀਬਿੰਬ ਅਗਿਆਨ ਦਾ ਪਾਣੀ, ਅੰਤਸ਼ਕਰਨ ਹੋਰ ਕੀ ਹੈ, ਅੰਤਸ਼ਕਰਨ ਸਤੋ ਜਿਹੜੀ ਪੰਜੇ ਤੱਤ ਨੇ, ਸਤੋ ਅੰਸ਼ ਭੂਤਨ ਕੀ ਜੋ ਹੈ, ਤਾਂ ਤੇ ਅੰਤਹਿਕਰਨ ਵਯੋ ਹੈ, ਰਾਗ ਦਵੈ ਸੋ ਭੋਖ ਸਜਾਤੇ ਸੋ ਕੀ ਰਾਵ ਰੂਪ ਨਾ ਤਾਤੇ। ਮਹਾਰਾਜ ਸਾਹਿਬ ਦੇ ਚ ਦੋ ਪ੍ਰਮਾਣ ਬੜਬੁੱਲੇ ਆਉਂਦੇ ਨੇ ਅੰਤਸ਼ਕਰਨ ਨੂੰ ਸਮਝਣ ਵਾਸਤੇ, ਇਹੋ ਮਨ ਸ਼ਕਤੀ, ਇਹੋ ਮਨ ਸੀਓ, ਇਹੋ ਮਨ ਪੰਚ ਤੱਤ ਕੋ ਜੀਓ। ਇੱਕ ਜਗ੍ਹਾ ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਚ ਤੱਤ ਤੇ ਜਨਮਾ। ਪੰਜੇ ਤੱਤਾਂ ਦੇ ਵਿਚ ਤਿੰਨੇ ਅੰਸ਼ ਹਨ, ਰਜੋ ਗੁਣ, ਸਤੋ ਗੁਣ, ਤਮੋ ਗੁਣ। ਪੰਜੇ ਤੱਤਾਂ ਦੀ ਸਤੋਵੀ ਅੰਸ਼ ਉਹਦਾ ਅੰਤਸ਼ਕਰਨ ਬਣਦਾ, ਇਹ ਮਿੱਟੀ ਹੈ। ਅਗਿਆਨ ਰੂਪ ਪਾਣੀ ਇਹਦੇ ਚ ਭਰਿਆ ਹੋਇਆ, ਅੰਤਸ਼ਕਰਨ ਚ ਕੀ ਅਗਿਆਨ ਹੈ, ਅਗਿਆਨ ਹੈ। अज्ञान कट दिए, बाकी की रह गए? सतोमी अंश रहेगी। सतोमी अंश दे ज्ञान पैदा हो जाना, अज्ञान कटे तो। अंधेरे दे जान दा मतलब ही चानना होना है। इस करके भाई साहब दसदे हन
तीनो मिलकर घटा सुधारे,
ये तीनों मिलके घड़ा पैदा हुंदा है।
समर्थ हुए पदार्थ तारे,
फिर वो घड़ा दाने धारण समर्थ हुंदा है। इसे तरह ये तीन चीजा कटिया होके ये जरा अंतस्करण है, कर्म दे बीज नू संभालन दी शक्ति रखदा है।
इन्नो निज जो है करनियारे,
जे तिन्ना नू वखरे वखरे कर दईए,
तरन पदार्थ शक्ति ना तारे,
फिर वो पदार्थ दे धारण दी शक्ति नहीं रहेगी।
जिस प्रकार एक आत्म जो
है, इसे प्रकार जे कली जो आत्मा है,
कर्म तरह समर्थ न है सोए,
कली आत्मा दे विच कोई कर्म दा बीज नहीं टिक सकदा। ए स्पष्ट है बात, कले अज्ञान विच, कले आकाश विच, हुण आकाश विच दाने इत्थे छड्ड दिओ किथे रह जाणगे, ठा दे के धरती ते डिगणगे। इस करके कली जिहड़ी मिट्टी है ओह भी नहीं दाने धारण कर सकदी, सांभ नहीं सकदी। धरती ते गया दाणा उगता जाऊगा पर सांभिया नहीं जा सकदा, भांडे च पाया सांभिया जाऊ। भांडा ए अंतस्करण दा, कली आत्मा भी कर्म नहीं धारण करती है।
केवल अंतःकरण तारे,
कला अंतःकरण भी कोई कर्म नहीं कर सकता।
तमो ज्ञान तरह निवारे,
कला अज्ञान भी इसे तरह कोई कर्म नहीं कर सकता।
तीनों को संयोग जब होए,
तिन्ना नू कठे जदों कर लईए, फिर अगे दसदे हन
कर्म तरन समर्थ है सोए,
फिर वह कर्म तरन वास्ते भाई समर्थ हो जाता है। देखो गुरु प्यारे, भी बात गूढ़ है, मैं भी महसूस करदा, पर हुण इह आपां अध्याय नूं इसे तरह पूरा करके इहनूं सहज पार नाल समझदे। बाकी कर्म दी जिहड़ी बहुत सौखी हर एक दे समझ आउण वाली बात है, उह मैं इस तरह समझिया भी अध्याय पहलां जिहड़ी गूढ़ बात है इहनूं अखरां दे मगर जा के अखरां दा ज्ञान आप प्राप्त करदे जाओ। जिहड़ी बात इस बार नहीं समझ आई, दूसरी बार फिर समझो, दूसरी बार नूं 50% समझ आउण लगी, जदों तीसरी बार समझोगे अखर अखरे समझ आऊगा। ए उदास नहीं होना भी बात लो जी पता नहीं चलता कैसी कथा है। मैं जदों महापुरशां दे कोल विधान दे अखर पढ़दा सी, भाई दर्शन सुना दा ही साथी सी इक, क्योंकि शाम दे वक्त संतां ने टाइम दिता भी विधान दा पीरियड शाम दे टाइम जदों टिक टका हो जावे भी कोई इत्थे आउण वाला ना होवे, तकरीबन शाम दा वक्त रह रास तों बाद घंटे दो घंटे समा लंघ जावे लोकी सौण लग जाण भी उदों आपां सकूल लाउणा है। महापुरशां दा उह मेरे उस तरह सूत भी आ गई, गल भी देने जवान दूं ला लैण, शाम नूं चले जाण। उह भाई चरणजीत सिंह सी, नाल जाया करदा सी, ते इक सिंह ज्ञानी इन्हां दे नाल दा ही साथी, ओदी ड्यूटी लाई भी टेप रिकॉर्ड करी चल सारी नाल, ए समस्या जी तुहानू आ रही सानू भी आ रही सी, टेप रिकॉर्ड कर लेनी फिर उन्हूं बार बार सुनना फिर उन्हूं लिखना। ए स्वामी जी कहते जी बात समझ ना आवे वह बार बार पुछो, एक बार पुछो, उन्हां बोली ऐसी सी एक बार पुछो, दो बार पुछो, बार बार पुछो, उतनी देर पूछते जाओ, जब समझ में ना फिर आगे चलो। चरणजीत सिंह जदों विधान दे विच गुरबाणी च आउंदी है राज भयंग प्रसंग जैसे है, पंक्ती पढ़न नूं तां चलो बहुत जल्दी पढ़दा ही है, जिहदे नूं समझण वास्ते बहुत औखी बात है। विधान दे विच इसे दा दृष्टांत जिहड़ा रस्सी ते सप दे दृष्टांत दे नाल संसार ते ब्रह्म दी बात समझाई जांदी, उह हुण चलदी रही बड़ा लम्मा समां, रस्सी ते सप दी थोड़े चिर बाद गवात आ जा करे। ਇਹ ਕੁਝ ਦਿਨਾਂ ਤੋਂ ਬਾਅਦ ਹੋਰ ਸੇਵਾਦਾਰ ਨਾਲ ਜਾਣ ਲੱਗ ਗਏ। ਉਹ ਚਰਨਜੀਤ ਸਿੰਘ ਪੁੱਛਦਾ ਇਹਨਾਂ ਚੋਂ ਇੱਕ ਨੂੰ, ਕਹਿੰਦਾ ਭਲਾ ਭਾਈ ਸਾਹਿਬ ਵੀ ਉਹ ਕੀ ਬਣਿਆ? ਇਹ ਕੀ? ਕਹਿੰਦਾ ਉਹ ਆਪਣੇ ਸੰਤਾਂ ਦਾ ਸਵਾਮੀ ਜੀ ਦਾ ਰੱਸੀ ਤੇ ਸੱਪ ਦਾ ਕਲੇਸ਼ ਜਿਹਾ ਚੜਿਆ ਹੋਇਆ ਸੀ ਬੜਾ ਭਾਰੀ, ਵੀ ਉਹਦਾ ਕੀ ਬਣਿਆ ਭਲਾ? ਐਂ ਪੁੱਛਿਆ ਸਾਧ ਸਿੰਘ ਜੀ ਉਹਨੇ, ਮੈਨੂੰ ਬੜੀ ਹਾਸੀ ਆਈ ਤੇ ਮੈਂ ਕਿਹਾ ਚਰਨਜੀਤ ਸਿੰਘ, ਕਹਿੰਦਾ ਜੀ ਬਸ ਮੈਨੂੰ ਤਾਂ ਇੰਨੀ ਪਤਾ ਲੱਗਦਾ ਵੀ ਰੱਸੀ ਆ ਗਈ, ਸੱਪ ਆ ਗਿਆ, ਸੱਪ ਰੱਸੀ ਵੀ ਬਣਿਆ ਕੀ, ਸਮਝ ਨਹੀਂ ਆਈ ਬਾਤ। ਇਸ ਵਾਸਤੇ ਗਿਆਨ ਦੀ ਬਾਤ ਇਹਨੂੰ ਸਮਾਂ ਲੱਗਦਾ। ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼ਾਂ ਦੇ ਵਿਦਿਆਰਥੀਆਂ ਦਾ ਵੀ ਸਤਿਕਾਰ ਕਰਨ ਵਾਲੇ, ਗਿਆਨੀ ਸੰਤ ਸਿੰਘ ਮਸਕੀਨ ਕਹਿੰਦੇ ਇੱਕ ਜਗ੍ਹਾ ਕਥਾ ਚ, ਕਹਿੰਦੇ ਗਿਆਨ ਦੀਆਂ ਗੱਲਾਂ ਸੁਣਨੀਆਂ ਸੁਣ ਲਓ ਜਿੰਨੀਆਂ ਮਰਜ਼ੀ ਮੇਰੇ ਕੋਲੋਂ, ਕਹਿੰਦੇ ਜੇ ਗਿਆਨ ਦਾ ਸਰੂਪ ਦੇਖਣਾ ਤਾਂ ਭਿੰਡਰੀ ਜਾ ਕੇ ਦੇਖੋ, ਸੰਤ ਗਿਆਨੀ ਮੋਹਨ ਸਿੰਘ ਜੀ ਦੇ ਕੋਲ ਇਹ ਬਚਨ ਕਹੇ ਉਹਨਾਂ ਨੇ ਇੱਕ ਦਿਨ। ਪਰ ਇਹ ਦੇਖੋ ਵੀ ਸੰਸਾਰ ਕਿੱਥੇ ਖੜਾ, ਬੰਬੇ ਗਏ ਹੋਏ ਮਹਾਂਪੁਰਸ਼ ਜਦੋਂ ਤਾਂ ਮਸਕੀਨ ਜੀ ਲੱਗਿਆ ਕਰਨ, ਸਾਰਾ ਗੁਰਦੁਆਰਾ ਭਰ ਦਿਆ ਕਰੇ, ਜਦੋਂ ਸੰਤ ਕਥਾ ਲੱਗਿਆ ਕਰਨ ਸਾਰੇ ਲੋਕ ਉੱਠ ਕੇ ਚਲੇ ਜਾਇਆ ਕਰਨ, ਵਿਦਿਆਰਥੀ ਰਹਿ ਜਾਇਆ ਕਰਨ। ਸੰਤਾਂ ਦੇ ਤਾਂ ਕੀ ਅਸਰ ਹੋਣਾ ਸੀ, ਬੰਦਗੀ ਵਾਲੇ ਸੀ ਉਹ ਤਾਂ। ਉਹ ਮੈਨੂੰ ਮਹੰਤ ਜੀ ਨੇ ਦੱਸੀ ਗੱਲ, ਕਹਿੰਦੇ ਦੇਖੋ ਜੀ ਐਸੀ ਇਸ ਚਰਚ ਹੈ ਵੀ ਉਹ ਗੱਲਾਂ ਬੜੀਆਂ ਮਿੱਠੀਆਂ ਲੱਗਦੀਆਂ। ਹੁਣ ਮਹਾਂਪੁਰਸ਼ਾਂ ਨੇ ਕਰਨੀ ਗੂੜ ਗੱਲ ਗਿਆਨ ਦੀ, ਗੁਰਬਾਣੀ ਦੇ ਅਰਥ ਹੀ ਕਰਨੇ, ਬਾਹਰ ਜਾਣਾ ਨੀ। ਇਹ ਇਤਿਹਾਸ ਦੀ ਕਥਾ ਕਰਨੀ ਹੈ ਤੇ ਉਹਨੇ ਤਾਂ ਬ੍ਰਹਮ ਗਿਆਨ ਚ ਬੋਲਣਾ। ਸੁੱਤੇ ਸਿੱਧ ਜਿਵੇਂ ਫੁਹਾਰਾ ਫੁੱਟਿਆ ਹੁੰਦਾ ਗਿਆਨ ਦਾ, ਸਾਹ ਸਿੰਘ ਜੀ ਠੁੱਲੀ ਵਾਲ ਸੰਤ ਹੋਏ ਨੇ ਇੱਕ, ਸੱਚ ਦਾ ਆਨੰਦ ਸੀ ਉਹਨਾਂ ਦਾ ਨਾਮ, ਠੁੱਲੀ ਵਾਲ ਪਿੰਡ ਹੈ ਉਧਰ ਮਾਲਵੇ। ਪਹਿਲੀ ਵਾਰ ਜਥਾ ਉੱਥੇ ਗਿਆ, 150 ਸਿੰਘ ਲੋਕਾਂ ਦੀਆਂ ਬੈਠਕਾਂ, ਵਿਹਲੀਆਂ, ਕੜਾ ਮਾਰ, ਮੰਜੇ, ਬਿਸਤਰੇ ਸਾਰੇ। ਉਹ ਜਿਹੜੇ ਸੰਤਾਂ ਦੇ ਉਪਾਸਕ ਸੀ ਪਿੰਡ ਚ ਬਹੁਤੇ ਲੋਕ, ਸਿੰਘ ਥੋੜੇ ਜਿਹੇ ਸੀ, ਇੰਤਜ਼ਾਮ ਬਹੁਤਾ ਵਧੀਆ ਹੋ ਨਾ ਸਕਿਆ। ਉਹ ਸੰਤ ਜੀ ਨੇ ਕਿਤੇ ਇਸ਼ਾਰਾ ਕਰਤਾ ਤੇ ਨਾਲ ਬਚਨ ਕਹਿਤਾ, ਕਹਿੰਦਾ ਲੈ ਐਵੇਂ ਲਾਣਾ ਬੰਨੀ ਫਿਰਦੇ ਆ, ਸਿੱਖਾਂ ਚ ਕਿਹੜਾ ਵਿਦਵਾਨ ਹੈ। ਇਹ ਬਚਨ ਸੀ ਠੁੱਲੀ ਵਾਲੇ ਸੰਤਾਂ ਦੇ, ਬਹੁਤ ਵੱਡਾ ਵਿਦਵਾਨ ਸੀ, ਇਹ ਵਿਰਕਤ ਬਹੁਤ ਵੱਡਾ ਸੀ। ਇੱਕ ਬੋਰੀ ਰੱਖੀ ਹੋਈ ਸੀ ਡੇਰੇ ਚ, ਸਿਰਫ ਇੱਕ ਬੋਰੀ, ਜਿਹਦੇ ਤੇ ਬਹਿੰਦਾ ਸੀ ਸੰਤ। ਜਦੋਂ ਕਿਤੇ ਕੋਈ ਮਿਲਣ ਵਾਸਤੇ ਆ ਜਾਂਦਾ ਸੀ, ਆਪਣੀ ਬੋਰੀ ਹੇਠੋਂ ਕੱਢ ਕੇ ਨਾ ਪਰੇ ਰੱਖ ਦਿੰਦਾ ਸੀ, ਭੁੰਜੇ ਬਹਿ ਜਾਂਦਾ ਸੀ, ਵੀ ਆਉਣ ਵਾਲਾ ਕਿਤੇ ਇਹ ਨਾ ਕਹੇ ਵੀ ਸੰਤ ਤਾਂ ਬੋਰੀ ਤੇ ਬੈਠਾ, ਮੈਨੂੰ ਭੁੰਜੇ ਬਿਠਾਤਾ। ਆਪਣੀ ਬੋਰੀ ਕੱਢ ਕੇ ਵੀ ਰੱਖ ਦਿੰਦਾ ਸੀ, ਬੰਦਗੀ ਵਾਲਾ ਸੀ ਬਹੁਤ। ਇਹ ਬਚਨ ਮਹਾਂਪੁਰਖ ਅੰਤਰਜਾਮੀ, ਜਦੋਂ ਕਥਾ ਸ਼ੁਰੂ ਹੋਈ ਮੂਹਰੇ ਮੰਗਲ ਆ ਗਿਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਹਾਂਪੁਰਸ਼ ਕਹਿੰਦੇ ਭਾਈ ਇੱਕ ਓਅੰਕਾਰ ਦੇ ਅਰਥ ਲਿਖੋ ਕਾਪੀਆਂ ਵਾਲਿਓ, ਵੀ ਫੇਰ ਆਪਾਂ ਅੱਗੇ ਚੱਲਾਂਗੇ। ਜਿਉਂ ਲੱਗੇ ਸੰਤ ਕਥਾ ਕਰ ਇੱਕ ਓਅੰਕਾਰ ਦੀ, ਉਹ ਸੰਤ ਵੀ ਸੁਣਦਾ ਰਿਹਾ, ਸੰਤ ਦਾ ਐਸਾ ਕਾਇਲ ਹੋਇਆ, ਜਦੋਂ ਡੇਢ ਘੰਟਾ ਇੱਕ ਓਅੰਕਾਰ ਦੀ ਅਰਥ ਹੋਈ ਗਏ, ਸੰਤ ਕਹਿੰਦਾ ਭਾਈ ਮੈਂ ਬੋਲੂ ਸਟੇਜ ਤੇ, ਆਪ ਆ ਗਿਆ ਸੰਤ ਪੜ ਕੇ। ਮੈਂ ਕਹਿੰਦਾ ਓਏ ਲੋਕੋ, ਕਹਿੰਦਾ ਮੈਂ ਵੀ ਬਹੁਤ ਵਿਦਿਆ ਪੜ੍ਹੀ, ਵੇਦ ਪੜ੍ਹੇ, ਵਿਦਾਂਤ ਪੜ੍ਹਿਆ, ਜ਼ਿੰਦਗੀ ਚ ਪਹਿਲੀ ਵਾਰ ਇਹੋ ਜਿਹਾ ਵਕਤਾ ਦੇਖਿਆ। ਕਹਿੰਦਾ ਇਹਨਾਂ ਦਾ ਤਾਂ ਅਰਥਾਂ ਦਾ ਇਉਂ ਲੱਗਦਾ ਜਿਵੇਂ ਧਰਤੀ ਦਾ ਪਾੜੀ ਪਾਟ ਜਾਏ ਨਾ, ਵੀ ਪਾਣੀ ਦਾ ਪਤਾ ਹੀ ਨਹੀਂ ਲੱਗਦਾ ਕਿੰਨਾ ਕੁ ਹੈ ਇੱਥੇ, ਨਹੀਂ ਕਹਿੰਦਾ ਅਰਥਾਂ ਦਾ ਪਤਾ ਲੱਗਦਾ, ਪਾੜੀ ਪਾਟਿਆ ਹੋਇਆ ਇਹਨਾਂ ਦਾ ਤਾਂ ਕਹਿੰਦਾ। ਫਿਰ ਲੋਕ ਸਾਰੇ ਸੇਵਾ ਕਰਨ ਲੱਗੇ ਮਹਾਂਪੁਰਖਾਂ ਦੇ, ਬਾਣੀ ਤਾਂ ਕਿ ਬੇਦ ਸਮ ਤੇ ਉਹਨਾਂ ਮਹਾਂਪੁਰਖਾਂ ਦੀਆਂ ਕਾਲਣਾਂ ਭਾਈ ਸੰਭਾਲ ਕੇ ਰੱਖੀਆਂ। ਸੋਤੀ ਜੀ ਵਰਗੇ ਗੁਰਮੁਖਾਂ ਨੇ ਜਿਹੜੇ ਪੁਰਾਣੇ ਵਿਦਿਆਰਥੀ ਨੇ ਸਾਡੇ ਹੇਠ ਸਾਲ ਦੇ, ਸਤਿਗੁਰੂ ਕਿਰਪਾ ਕਰਨ। ਸੰਤ ਗਿਆਨੀ ਮੋਹਨ ਸਿੰਘ ਜੀ ਨੇ ਸਾਰੀਆਂ ਗੱਲਾਂ ਸਾਂਭ ਕੇ ਰੱਖੀਆਂ, ਉਹਨਾਂ ਦੀ ਸੁੱਚ ਪਵਿੱਤਰਤਾ, ਉਹਨਾਂ ਦੀ ਰਹਿਤ ਬਹਿਤ, ਉਹਨਾਂ ਦੀ ਵਿਦਿਆ, ਉਹਨਾਂ ਦੀ ਕਰਨੀ। ਅੱਜ ਵੀ 18-18 ਘੰਟੇ ਨਿੱਤ ਦਾ ਸਿਮਰਨ ਹੈ, ਮਿਲਣਾ ਹੀ ਬੰਦ ਕਰ ਦਿੱਤਾ ਸੰਸਾਰ ਨੂੰ, ਬਸ ਜੀ ਨਹੀਂ ਚੱਲਣ ਜਾਣਿਆ। ਜਿਉਂ ਜਿਉਂ ਜ਼ਿੰਦਗੀ ਨੇੜੇ ਜਾ ਰਹੀ ਹੈ, ਤਿਉਂ ਤਿਉਂ ਇੰਨਾ ਕਰੜਾ ਕਰ ਦਿੱਤਾ ਵੀ ਉਹ ਮਿਲਣ ਦੀ ਵੀ ਇੱਛਾ ਨਹੀਂ ਰੱਖਦੇ ਕੁਛ, ਹਰ ਵੇਲੇ ਬਸ ਸਿਮਰਨ ਦੇ ਜੁਟੇ ਰਹਿੰਦੇ। ਸਤਿਗੁਰੂ ਕਿਰਪਾ ਕਰਨ। ਗਿਆਨ ਦੀ ਬਾਤ, ਗਿਆਨ ਕਮਾਈ ਹੈ ਪੂਛ ਜਿੰਨਾ, ਗਿਆਨ ਦੀ ਬਾਤ ਭਾਵੇਂ ਕਰਮ ਦੀ ਹੀ ਬਾਤ ਹੈ, ਪਰ ਚਾਨਣਾ ਗਿਆਨ ਦਾ ਕਰਮ ਨੂੰ ਸਮਝਣ ਵਾਸਤੇ, ਇਹ ਕਰਮ ਦਾ ਗਿਆਨ ਹੈ, ਇਹਨੂੰ ਸਹਿਜ ਭਾਅ ਨਾਲ ਸਹਿਜ ਹੀ ਹੋਤਾ ਜਾਏ ਸੋ ਹੋਏ, ਜਿਹੜੀ ਬਾਤ ਅੱਜ ਨਹੀਂ ਸਮਝ ਆਈ ਕੱਲ ਆ ਜਾਏਗੀ।
ਕੜਾ ਤਿਆਰ ਹੁੰਦਾ ਤੇ ਫਿਰ ਉਹਦੇ ਵਿਚ ਕਟਾਕਾਸ਼ ਆਕਾਸ਼ ਦਾ ਪ੍ਰਤੀਬਿੰਬ ਹੈ, ਕੜਾ ਹੈ, ਪਾਣੀ ਹੈ, ਆਕਾਸ਼ ਦਾ ਪ੍ਰਤੀਬਿੰਬ ਹੈ। ਇਸੇ ਤਰ੍ਹਾਂ ਭਾਈ ਦਇਆ ਸਿੰਘ ਜੀ ਅਨੰਦਪੁਰ ਸਾਹਿਬ ਖਾਲਸੇ ਨੂੰ ਇਹ ਸਾਰੀ ਗੂੜ ਕਥਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੁਕਮ ਵਿਚ ਸੁਣਾਉਣੀ ਪ੍ਰਾਰੰਭ ਕੀਤੀ। ਕਿਤਨਾ ਵੱਡਾ ਮਾਣ ਮਿਲਿਆ ਭਾਈ ਦਇਆ ਸਿੰਘ ਜੀ ਨੂੰ, ਸ੍ਰੀ ਮੁਖ ਤੇ ਸਭੂਨ ਉਚਾਰਾ ਦਇਆ ਸਿੰਘ ਮਮ ਰੂਪ ਉਧਾਰਾ। ਇਹ ਭਾਈ ਦਇਆ ਸਿੰਘ ਮੇਰਾ ਉੱਤਮ ਰੂਪ, ਸਾਕਸ਼ਾਤ ਮੇਰਾ ਰੂਪ। ਤੇ ਜਿੰਨੇ ਤੁਸੀਂ ਪ੍ਰਸ਼ਨ ਕਰੋਗੇ, ਕਰੋ ਪ੍ਰਸ਼ਨ ਜੇਤ ਕਰੋ ਚ ਹੋਏ, ਉੱਤਰ ਕਹੇ ਸਗਲ ਹੀ ਸੋਏ। ਭਾਈ ਦਇਆ ਸਿੰਘ ਨੂੰ ਪ੍ਰਸ਼ਨ ਕੀਤਾ
ਜਿੱਥੋਂ ਇਹ ਕਥਾ ਆਰੰਭ ਹੋਈ ਹੈ ਕਿ ਭਾਈ ਸਾਹਿਬ ਜੀ ਕਰਮ ਕੀ ਹੈ, ਕਰਮ ਕਿੰਨੇ ਪ੍ਰਕਾਰ ਦਾ ਇਹ ਖਾਲਸੇ ਦਾ ਪ੍ਰਸ਼ਨ ਹੈ। ਇਹ ਸ਼ਬਦ ਦੇ ਨਾਲ ਸਾਡਾ ਹਰ ਵੇਲੇ ਦਾ ਵਾਅ ਹੈ, ਬਾਰ ਬਾਰ ਕਹਿਣ ਵਿਚ ਮਿਲਦਾ ਹੈ ਮੇਰੇ ਆਹ ਗੱਲ ਕਰਮਾਂ ਵਿਚ ਨਹੀਂ, ਮੇਰੇ ਕਰਮ ਚੰਗੇ ਮੇਰੇ ਕਰਮ ਮੰਦੇ। ਹਰ ਵੇਲੇ ਜੀਵ ਕਰਮ ਦੀ ਗੱਲ ਕਰਦਾ ਹੈ, ਪਰ ਇਹਦੇ ਬਾਰੇ ਸਮਝਣਾ ਵੀ ਬਹੁਤ ਜ਼ਰੂਰੀ ਹੈ। ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਵਿਦਿਆ ਮਾਰਤੰਡ ਇੱਕ ਇੱਕ ਪਦ ਨੂੰ ਵਿਸ਼ੇਸ਼ ਕਰਕੇ ਖੋਲਦੇ, ਜਿਵੇਂ ਮਨ ਹੈ ਮਨ ਕੀ ਹੈ, ਖੋਲਣਾ ਉਹਨੂੰ ਵੀ ਮਨ ਕੀ ਹੁੰਦਾ, ਬੁੱਧ ਕੀ ਹੈ, ਮਨ ਦੀਆਂ ਬਿਰਤੀਆਂ ਕੀ ਨੇ, ਤਿੰਨ ਸਰੀਰ ਕਿਹੜੇ ਕਿਹੜੇ ਨੇ, ਸਥੂਲ ਸਰੀਰ ਹੈ, ਸੂਖਮ ਸਰੀਰ ਹੈ, ਕਾਰਨ ਸਰੀਰ ਹੈ। ਹਰ ਵੇਲੇ ਅਸੀਂ ਕਹਿੰਦੇ ਮੇਰਾ ਮਨ ਦੁਖੀ ਹੈ, ਮੇਰਾ ਮਨ ਸੁਖੀ ਹੈ, ਮੇਰਾ ਮਨ ਅਜੇ ਬੜਾ ਖੁਸ਼ ਹੈ, ਮੇਰਾ ਮਨ ਉਦਾਸ ਹੈ, ਇਹ ਤਾਂ ਬਾਰ ਬਾਰ ਪੜ੍ਹਦੇ ਹਾਂ ਪਰ ਕਦੇ ਮਨ ਬਾਰੇ ਸਮਝਿਆ ਨਹੀਂ ਮਨ ਹੈ ਕੀ। ਗੁਰਬਾਣੀ ਦੇ ਆਧਾਰਿਤ ਇਤਿਹਾਸ ਦੇ ਪੰਨਿਆਂ ਨੂੰ ਪੜ੍ਹੀਏ ਇਹ ਬਾਤਾਂ ਬੜੀ ਸਹਿਜ ਨਾਲ ਖੁੱਲਦੀਆਂ। ਸੋ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਉਦਾਹਰਣਾਂ ਦਿੱਤੀ, ਕਹਿਣ ਲੱਗੇ ਖਾਲਸਾ ਜੀ ਬਾਤ ਇਹ ਹੈ ਵੀ ਜਿਹੜਾ ਕਰਮ ਪੈਦਾ ਕਿਵੇਂ ਹੁੰਦਾ ਹੈ, ਕਰਮ ਦੀਆਂ ਕਿਸਮਾਂ ਕੀ ਨੇ, ਜਿਵੇਂ ਤਿੰਨ ਚੀਜ਼ਾਂ ਇਕੱਠੀਆਂ ਹੋ ਕੇ ਕਹਿੰਦੇ ਪਾਤਰ ਬਣਦਾ ਵੀ ਉਹ ਫਿਰ ਵਰਤਣ ਦਾਣੇ ਧਾਰਨ ਵਾਸਤੇ ਵਸਤੂ ਸੰਭਾਲਣ ਦੀ ਸਮਰੱਥਾ ਉਹਦੇ ਚ ਹੋ ਜਾਂਦੀ। ਮਿਸਾਲ ਦੇ ਤੌਰ ਤੇ ਦਾਣੇ ਲਓ, ਅਨਾਜ ਅੱਗੇ ਭੜੋਲਿਆਂ ਚ ਪਾ ਕੇ ਰੱਖਦੇ ਸੀ, ਬਰਤਨਾਂ ਚ ਪਾ ਕੇ ਰੱਖਦੇ ਸੀ, ਆਕਾਸ਼ ਦੇ ਵਿਚ ਦਾਣੇ ਰੱਖੀਏ ਟਿਕ ਨਹੀਂ ਸਕਦੇ, ਜ਼ਮੀਨ ਦੇ ਉੱਤੇ ਰੱਖੀਏ ਥੋੜੇ ਸਮੇਂ ਤੋਂ ਬਾਅਦ ਦਾਣੇ ਗਲ ਜਾਣਗੇ, ਪਾਣੀ ਚ ਰੱਖੀਏ ਗਲ ਜਾਣਗੇ, ਪਰ ਇਹ ਤਿੰਨੇ ਚੀਜ਼ਾਂ ਇਕੱਠੀਆਂ ਹੋ ਕੇ ਘੜਾ ਬਣਦਾ ਉਹਦੇ ਵਿਚ ਬੜੀ ਦੇਰ ਤੱਕ ਦਾਣੇ ਰੱਖੇ ਜਾ ਸਕਦੇ। ਭਾਈ ਸਾਹਿਬ ਕਹਿੰਦੇ ਵੀ ਸਤੋ ਗੁਣ ਜਿਹੜਾ, ਦੇਖੋ ਤਿੰਨ ਗੁਣ ਹਰ ਰੋਜ਼ ਸੁਖਣੀ ਸਾਹਿਬ ਪੜ੍ਹਦੇ ਹਾਂ ਤੇ ਆਨੰਦ ਸਾਹਿਬ ਦੇ ਪੜ੍ਹਦੇ ਹਾਂ, ਤ੍ਰਿਹਗੁਣ ਤੇ ਪ੍ਰਭਿੰਨ ਤਿੰਨ ਗੁਣ ਜਿਹੜੇ ਰਾਜਗੁਣ ਸਤਗੁਣ ਤਮਗੁਣ ਦੀ ਬਾਤ ਹੈ, ਤੇ ਇਹ ਜਿਹੜੇ ਗੁਣ ਹਨ ਇਹ ਇਸੇ ਤਰ੍ਹਾਂ ਕਹਿੰਦੇ ਸਮਝੋ ਵੀ ਜਿਹੜਾ ਸਤੋ ਗੁਣ ਹੈ ਉਹ ਮਿੱਟੀ ਦੀ ਨਿਆਈ ਸਮਝੋ, ਮਿੱਟੀ ਦਾ ਢਿੱਲਾ ਹੈ, ਤੇ ਅਗਿਆਨ ਰੂਪ ਜਲ ਹੈ, ਅਗਿਆਨ ਰੂਪ ਜਲ ਰਾਸ। ਇਹ ਕਥਾ ਸੁਣਿਆ ਨਾ ਪਿੱਛੇ ਆਪ ਜੀ ਨੂੰ ਸਿਮਰਤੀ ਚ ਲਿਆ ਰਿਹਾ, ਤੇ ਆਕਾਸ਼ ਦਾ ਪ੍ਰਤੀਬਿੰਬ। ਕਹਿੰਦੇ ਸਤੋ ਗੁਣ ਮਿੱਟੀ ਦੀ ਨਿਆਈ, ਅਗਿਆਨ ਜਿਹੜਾ ਹੈ ਇਹ ਪਾਣੀ ਦੀ ਨਿਆਈ, ਜਿਹੜਾ ਚੇਤਨ ਹੈ ਉਹਦਾ ਆਭਾਸ, ਚੇਤਨ ਦਾ ਪ੍ਰਤੀਬਿੰਬ, ਇਹ ਤਿੰਨੇ ਮਿਲ ਕੇ ਇਹਦੇ ਵਿਚ ਸਮਰੱਥਾ ਹੁੰਦੀ ਹੈ ਜਨਮਾਂ ਜਨਮਾਤਰਾਂ ਦੇ ਕਰਮ ਬੀਜ ਨੂੰ ਸੰਭਾਲਣ ਦੀ। ਇਹ ਭਾਂਡਾ ਬਣਿਆ ਇੱਕ ਜਿਹਦੇ ਵਿਚ ਕਰਮ ਟਿਕੇ ਰਹਿੰਦੇ ਨੇ, ਜਿਹੜਾ ਕਹਿੰਦੇ ਆ ਜੀ ਕੋਈ ਪੂਰਵਲਾ ਮਾੜਾ ਕਰਮ ਸੀ ਕੋਈ ਪੂਰਵਲਾ ਚੰਗਾ ਕਰਮ ਸੀ, ਉਹ ਬੀਜ ਅੰਦਰ ਇਸ ਤਰ੍ਹਾਂ ਟਿਕਦੇ ਆ। ਇਹਨਾਂ ਚੋਂ ਇੱਕ ਨਾ ਹੋਵੇ, ਮਿੱਟੀ ਨਾ ਹੋਵੇ ਘੜਾ ਤਾਂ ਵੀ ਨਹੀਂ ਬਣਨਾ, ਪਾਣੀ ਨਾ ਹੋਵੇ ਘੜਾ ਤਾਂ ਵੀ ਨਹੀਂ ਬਣਨਾ, ਆਕਾਸ਼ ਨਾ ਹੋਵੇ ਘੜੇ ਦਾ ਪ੍ਰਤੀਬਿੰਬ ਫੇਰ ਨਹੀਂ ਪੈਣਾ, ਇਹ ਤਿੰਨੇ ਮਿਲ ਕੇ ਬਣਦੇ ਆ। ਇਸੇ ਤਰ੍ਹਾਂ ਇਹ ਅੰਦਰ ਦਾ ਭਾਂਡਾ ਜਿਹਦੇ ਕਰਮ ਬੀਜ ਹਨ ਤਿੰਨੇ ਮਿਲ ਕੇ ਸੁਧਾਰੀ ਜਾਂਦੇ ਹਨ। ਜੇ ਤਿੰਨਾਂ ਨੂੰ ਵੱਖਰੇ ਵੱਖਰੇ ਕਰ ਦਈਏ,
ਤਰਨ ਪਦਾਰਥ ਸ਼ਕਤ ਨੇ ਤਾਰੇ,
ਫਿਰ ਪਦਾਰਥ ਦੇ ਸੰਭਾਲਣ ਦੀ ਸਮਰੱਥਾ ਨਹੀਂ, ਜਿਵੇਂ ਆਪ ਜੀ ਪਹਿਲਾਂ ਸੁਣ ਕੇ ਹਟੇ ਹੋ,
ਇਸ ਪ੍ਰਕਾਰ ਇੱਕ ਆਤਮ ਜੋਏ,
ਤੇ ਹੁਣ ਉਹ ਕੱਲੇ ਕੱਲੇ ਦੀ ਵਿਆਖਿਆ ਕਰਨਗੇ। ਇਸੇ ਤਰ੍ਹਾਂ ਜੇ ਕੱਲੀ ਆਤਮਾ ਕਹੀਏ ਕੱਲੀ ਆਤਮਾ ਵੀ ਕਰਮ ਨਹੀਂ ਧਾਰਨ ਕਰ ਸਕਦੀ ਹੈ।
ਕਰਮ ਧਰੈ ਸਮਰੱਥ ਨਹਿ ਜੋਇ,
ਕਰਮ ਧਾਰਨ ਨੂੰ ਕੱਲੀ ਆਤਮਾ ਸਮਰੱਥ ਨਹੀਂ ਹੈ।
ਕੇਵਲ ਅੰਤਕਰਨ ਨਾ ਧਾਰੇ,
ਕੇਵਲ ਅੰਤਸ਼ਕਰਨ ਵੀ ਨਹੀਂ ਧਾਰਨ ਕਰ ਸਕਦਾ, ਇਕੱਲਾ ਅੰਤਸ਼ਕਰਨ ਵੀ ਕਰਮ ਨੂੰ ਸੰਭਾਲ ਨਹੀਂ ਸਕਦਾ।
ਤਿਮ ਅਗਿਆਨ ਨਾ ਧਰੈ ਨਿਵਾਰੇ,
ਇਕੱਲਾ ਅਗਿਆਨ ਵੀ ਨਹੀਂ ਸੰਭਾਲ ਸਕਦਾ। ਆਤਮਾ, ਅਗਿਆਨ, ਅੰਤਸ਼ਕਰਨ, ਇਹ ਤਿੰਨੇ ਚੀਜ਼ਾਂ ਇਕੱਠੀਆਂ ਹੋ ਕੇ ਕਰਮ ਬੀਜ ਨੂੰ ਸੰਭਾਲਦੀਆਂ ਹਨ।
ਤਿੰਨਾਂ ਕੋ ਸੰਯੋਗ ਜਬ ਹੋਏ,
ਤਿੰਨਾਂ ਦਾ ਸੰਯੋਗ ਦਾ ਅਰਥ ਹੈ ਮਿਲਣਾ। ਇਹ ਤਾਂ ਆਮ ਭਾਸ਼ਾ ਦਾ ਸ਼ਬਦ ਹੈ, ਕਹਿੰਦੇ ਜੀ ਅਜੇ ਬੱਚਿਆਂ ਦਾ ਕਿਤੇ ਸੰਯੋਗ ਨਹੀਂ ਬਣਿਆ, ਸ਼ਾਦੀ ਕਰਨੀ ਹੈ ਪਰ ਸੰਯੋਗ ਨਹੀਂ ਬਣਿਆ, ਮੇਲ ਨਹੀਂ ਬਣਿਆ ਕਿਤੇ। ਤਿੰਨਾਂ ਦਾ ਜਦੋਂ ਮਿਲਣਾ ਹੁੰਦਾ ਹੈ,
ਕਰਮ ਧਾਰਨ ਸਮਰੱਥ ਹੈ ਸੋਏ,
ਫਿਰ ਉਹ ਕਰਮ ਧਾਰਨ ਸਮਰੱਥ ਹੋ ਜਾਂਦਾ ਹੈ।
ਅੰਤਕਰਨ ਰੂਪ ਤਰਕਸ਼ ਮਹਿ,
ਤੇ ਹੁਣ ਉੱਥੇ ਲਿਆਉਂਦੇ ਨੇ ਗੱਲ, ਤਰਕਸ਼ ਪੱਥੇ ਨੂੰ ਕਹਿੰਦੇ ਨੇ ਜਿੱਥੋਂ ਸ਼ੁਰੂ ਕੀਤੀ ਸੀ ਭਾਈ ਦਇਆ ਸਿੰਘ ਨੇ ਗੱਲ। ਕਹਿੰਦੇ ਜਿਵੇਂ ਤਰਕਸ਼ ਦੇ ਵਿਚ ਪੱਥੇ ਦੇ ਵਿਚ ਤੀਰ ਹਨ,
ਕਰਮ ਬਾਣ ਵਾਸਾ ਨਿਤ ਪਤਲ ਹੈ,
ਇਹ ਸਮਝ ਲੋ ਵੀ ਪੱਥੇ ਰੂਪ ਅੰਤਸ਼ਕਰਨ, ਪੱਥੇ ਦੇ ਥਾਂ ਤੇ ਅੰਤਹਿਕਰਨ ਸਮਝੋ। ਪੱਥੇ ਵਿਚ ਤੀਰ ਨ, ਅੰਤਸ਼ਕਰਨ ਵਿਚ ਕਰਮ ਨ, ਬਸ ਇੰਨੀ ਫਰਕ ਹੈ। ਇਹ ਦ੍ਰਿਸ਼ਟਾਂਤ ਦੇ ਰਹੇ ਨੇ ਭਾਈ ਸਾਹਿਬ।
ਜੋ ਤਰਕਸ ਤੇ ਤੀਰ ਨਕਾਰ,
ਫਿਰ ਬੋਲੋ ਜੀ ਪੰਕਤੀ,
ਜੋ ਤਰਕਸ ਤੇ ਤੀਰ ਨਕਾਰ,
ਨਹੀਂ ਨਹੀਂ ਉਹ ਇੱਕ ਪੰਕਤੀ ਉੱਪਰ ਲੋ,
ਕਰਮ ਬਾਣ ਵਾਸਾ ਨਿਤ ਪਤਲ ਹੈ,
ਉਹਦੇ ਵਿਚ ਕਰਮ ਰੂਪ ਬਾਣ ਅੰਤਸ਼ਕਰਨ ਵਿਚ ਰਹਿੰਦੇ ਨੇ। ਤਿੰਨੇ ਪ੍ਰਕਾਰ ਦੇ ਕਿਸ ਪ੍ਰਕਾਰ ਉਹਦੀ ਹੁਣ ਵਿਆਖਿਆ ਕਰਨਗੇ।
ਜੋ ਤਰਕਸ ਤੇ ਤੀਰਨ ਕਰ,
ਮੈਂ ਬੇਨਤੀ ਕਰਦੇ ਹਾਂ ਵੀ ਧਿਆਨ ਰੱਖਣਾ, ਸੰਚਿਤ ਕਿਰੇ ਮਾਨ ਪ੍ਰਾਲਬਧ, ਇਹ ਤਿੰਨਾਂ ਦੀ ਵਿਆਖਿਆ ਵਾਸਤੇ ਦ੍ਰਿਸ਼ਟਾਂਤ ਸ਼ੁਰੂ ਹੋਇਆ। ਕਹਿੰਦੇ ਜਿਹੜਾ ਤਰਕਸ਼ ਦੇ ਵਿਚੋਂ, ਪੱਥੇ ਦੇ ਵਿਚੋਂ ਇਕ ਤੀਰ ਕੱਢਿਆ ਸੂਰਮੇ ਨੇ, ਤੇ ਉਸ ਤੀਰ ਨੂੰ ਕੱਢ ਕੇ ਚਿੱਲਾ ਚਾੜਿਆ ਹੈ,
ਐਨ ਧਨਕ ਛੁੱਟ ਤੜਿਓ ਅਗਾਰਾ,
ਐਨ ਖਿੱਚ ਕੇ ਤੀਰ ਸੂਰਮੇ ਨੇ ਛੱਡ ਦਿੱਤਾ, ਤੀਰ ਚਲਾ ਦਿੱਤਾ। ਤੇ ਤਰਕਸ਼ ਦੇ ਵਿਚੋਂ ਕੱਢਿਆ ਨਾ, ਪੱਥੇ ਦੇ ਵਿਚੋਂ ਕੱਢਿਆ ਤੀਰ, ਜਿਹੜਾ ਤੀਰ ਚਿੱਲਾ ਚਾੜਿਆ, ਤੀਰ ਚਲਾ ਦਿੱਤਾ, ਅਕਸਰ ਹੈ ਤਾਂ ਪੱਥੇ ਦੇ ਵਿਚੋਂ ਹੀ ਸੀ ਨਾ। ਕਹਿੰਦੇ ਜਿਸ ਵੇਲੇ ਉਹ ਚਲਾ ਦਿੱਤਾ ਹੈ,
ਆਪਣੋ ਬੇਗ ਸੋ ਸਵੀ ਕਰਕੇ,
ਤੇ ਜਿੰਨੇ ਸ਼ਕਤੀ ਦੇ ਨਾਲ ਉਹਨੂੰ ਤੀਰ ਨੂੰ ਖਿੱਚਿਆ ਸੀ, ਜਿੰਨੀ ਕਿਸੇ ਦੇ ਬਾਹਾਂ ਦਾ ਵਲ ਹੈ ਉਨੀ ਦੂਰ ਜਾ ਕੇ ਤੀਰ ਨੇ ਡਿੱਗਣਾ ਹੈ। ਤੀਰ ਚਲਾਉਣ ਦੇ ਵਿਚ ਸੰਸਾਰ ਭਰ ਦੇ ਸੂਰਮੇ ਉਨ੍ਹਾਂ ਦੇ ਨਾਮ ਗਿਣੇ ਜਾਂਦੇ ਹੈ। ਅਰਜਨ ਨੂੰ ਬੜਾ ਧਨਸ਼ਧਾਰੀ ਮੰਨਿਆ ਕਿ ਜੀ ਉਹਨੇ ਤੇਲ ਦੇ ਵਿਚ ਵੇਖ ਕੇ ਮੱਛੀ ਦੀ ਅੱਖ ਵਿਚ ਤੀਰ ਮਾਰ ਦਿੱਤਾ ਸੀ। ਉਹਦੇ ਗੁਰੂ ਦਰੋਣਾਚਾਰੀਆ ਨੇ ਸਿਖਾਲੇ ਹੀ ਇਸ ਤਰੀਕੇ ਦੇ ਨਾਲ ਸੀ, ਜਿਸ ਵੇਲੇ ਲਕਸ਼ ਰੱਖਿਆ ਵੀ ਉਹ ਸਾਹਮਣੇ ਵਿਰਸ਼ ਹੈ, ਵਿਰਸ਼ ਦੇ ਆਲਣੇ ਦੇ ਵਿਚ ਟਹਿਣੀ ਦੇ ਉੱਤੇ ਪੰਛੀ ਹੈ। ਕਹਿੰਦੇ ਲਕਸ਼ ਹੈ ਤੁਹਾਡਾ, ਸਾਰੇ ਸੂਰਮਿਆਂ ਨੂੰ ਕੱਲੇ ਕੱਲੇ ਨੂੰ ਪੁੱਛਿਆ ਵੀ ਤੀਰ ਚਲਾਉਣਾ ਨਹੀਂ। ਦਰੋਣਾਚਾਰੀ ਨੇ ਆਪਣੇ ਸਾਰੇ ਸ਼ਿਸ਼ਾਂ ਨੂੰ ਕਿਹਾ ਲਕਸ਼ ਫੇਰੋ, ਕੱਲੇ ਕੱਲੇ ਨੂੰ ਪੁੱਛਿਆ ਕੀ ਦਿਸਦਾ, ਕਿਸੇ ਨੇ ਕਿਹਾ ਗੁਰੂ ਜੀ ਦਰਖਤ ਦਿਸਦਾ, ਉਹਦੇ ਟਹਿਣੇ ਦਿਸਦੇ ਨੇ, ਤੇ ਉਹਨੇ ਸਿਰ ਮਾਰਿਆ ਨਹੀਂ ਤੂੰ ਅਜੇ ਯੋਗ ਨਹੀਂ ਇਸਦੇ। ਜਦੋਂ ਅਰਜਨ ਦੀ ਵਾਰੀ ਆਈ, ਕਹਿੰਦੇ ਬੇਟਾ ਅਰਜਨ ਕੀ ਦਿਸਦਾ, ਕਹਿੰਦਾ ਜੀ ਮੈਨੂੰ ਕੇਵਲ ਪਕਸ਼ੀ ਦੀ ਅੱਖ ਦਿਖਦੀ ਔਰ ਕੁਛ ਵੀ ਨਹੀਂ ਦਿਸਦਾ। ਜੇ ਕਹੋ ਮਾਰਾਂ ਤੀਰ ਉਹਦੇ ਵਿਚ, ਸੂਰਮੇ ਜਿਹੜੇ ਨੇ ਇਨ੍ਹਾਂ ਵਿਚ ਇਤਿਹਾਸ ਦੇ ਪੰਨੇ ਬੋਲ ਕੇ ਦੱਸਦੇ ਆ, ਛੇਵੇਂ ਜਾਮੇ ਵਿਚ ਗੁਰੂ ਹਰਗੋਬਿੰਦ ਸਾਹਿਬ ਰੂਪ ਹੋ ਕਰਕੇ ਗੁਰੂ ਨਾਨਕ ਨੇ, ਦਸਵੇਂ ਜਾਵੇ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਰੂਪ ਹੋ ਕਰਕੇ, ਇਹ ਦੋ ਜਾਮਿਆਂ ਦੇ ਵਿਚ ਜਿਹੜਾ ਜੇ ਤੀਰ ਚਲਾਏ ਹੈ, ਆਪ ਜੀ ਦੀ ਕਮਾਨ ਜਿਹੜੀ ਆ ਨੌਂ ਟੰਕ ਦੀ ਮੰਨੀ ਸੀ, ਨੌਂ ਟੰਕ ਦੀ, ਨੌਂ ਟਾਂਕ ਪੁਰਾਣਾ ਤੋਲ ਨਾਪ ਸੀ, ਇਹ 25 ਸੇਰ ਪੁਰਾਣੇ ਕੱਚੇ ਸੇਰ ਹੁੰਦੇ ਸੀ, 25 ਸੇਰ ਵਜਨ ਜਿਹੜਾ ਉਹ ਸਾਸੀ ਤੀਰ ਦੇ ਨਾਲ ਲਟਕਾ ਕੇ ਨਾ ਧਨਸ਼ ਦੇ ਨਾਲ। ਫਿਰ ਸੂਰਮੇ ਨੂੰ ਕਹਿਣਾ ਵੀ ਹੁਣ ਖਿਚਾਣ ਦੇਖ ਪੂਰੀ ਸਹੀ ਆਉਣੀ ਚਾਹੀਦੀ ਹੈ, ਇਹ ਵਜਨ ਹੇਠਾਂ ਨੂੰ ਨਾ ਤੇਰੀਆਂ ਬਾਹਾਂ ਨੂੰ ਦੱਬੇ। ਮਸਾਂ ਮਸਾਂ ਕੋਈ ਸੂਰਮਾ 25 ਸੇਰ ਤੱਕ ਪਹੁੰਚਦਾ ਸੀ, ਉਹਨੂੰ ਕਹਿੰਦੇ ਸੀ ਇੱਕ ਟਾਂਕ ਦੀ ਕਮਾਂਡ ਹੈ। ਆਪ ਹੈਰਾਨ ਹੋ ਗਏ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਦੀ 9 ਟਾਂਕ ਦੀ ਕਮਾਂਡ ਸੀ, 125 ਸੇਰ ਬਣਦਾ। ਇੰਨਾ ਵਜਨ ਲਟਕਾ ਕੇ ਫਿਰ ਨਿਸ਼ਾਨਾ ਸਹੀ ਲਾਉਂਦੇ ਸੀ ਮਹਾਰਾਜ। ਕਹਿਣ ਤੋਂ ਭਾਵ ਜਿੰਨਾ ਬਾਹਾਂ ਵਿਚ ਬਲ ਹੋਵੇ ਉਨਾ ਤੀਰ ਜਿਹੜਾ ਖਿਚਾਣ ਹੱਥ ਅਡੋਲ ਰਹਿੰਦੇ ਹੈ। ਜਿਵੇਂ ਆਪ ਜੀ ਨੇ ਇਤਿਹਾਸ ਸੁਣਿਆ ਹੋਊਗਾ, ਸੂਬਾ ਸਰਹੰਦ ਵਜ਼ੀਰ ਖਾਂ ਤੇ ਜ਼ਬਰਦਸਤ ਖਾਂ, ਇਹ ਸਾਰੇ ਖਾਨ ਬਹਾਦਰ ਬੈਠੇ। ਇਕ ਬੜਾ ਦਰਖਤ ਸੀ, ਬੋਹੜ ਦਾ ਦਰਖਤ, ਉਹਦੇ ਹੇਠ ਬੈਠੇ ਸ਼ਤਰੰਜ ਖੇਡਦੇ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਲੇ ਦੇ ਉੱਤੇ ਟਹਿਲਦੇ ਸੀ। ਇਤਿਹਾਸ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿਹੜੀ ਦ੍ਰਿਸ਼ਟੀ ਸੀ, ਆਮ ਰੂਹਾਨੀਅਤ ਅੱਖ ਦੀ ਨੀ ਮੈਂ ਗੱਲ ਕਰਦਾ, ਆਮ ਜਿਹੜੀ ਨਿਗਾਹ ਸੀ ਆਮ ਮਨੁੱਖਾਂ ਵਰਗੀ ਨਹੀਂ ਸੀ। ਬਹੁਤ ਦੂਰ ਤੱਕ ਮਹਾਰਾਜ ਸਾਹਿਬ ਜੀ ਦੀ ਨਿਗਾਹ ਜਿਹੜੀ ਸੀ ਸਾਫ਼ ਸਾਫ਼ ਨਜ਼ਰ ਆਉਂਦਾ ਸੀ, ਇੰਨੀ ਤੀਕਸ਼ਣ ਨਿਖੀ ਸੀ ਮਹਾਰਾਜ ਸਾਹਿਬ। ਇਹ ਸਤਿਗੁਰੂ ਮਹਾਰਾਜ ਸਾਹਿਬ ਨੇ ਸਾਹਮਣੇ ਦੇਖਿਆ ਵੀ ਇਹ ਸ਼ਤਰੰਜ ਖੇਡਦੇ। ਚੋਜੀ ਪ੍ਰੀਤ ਉਹਨੇ ਐਸਾ ਚੋਜ ਕੀਤਾ, ਆਨੰਦਗੜ੍ਹ ਕਿਲੇ ਦੇ ਉੱਤੇ ਮਹਾਰਾਜ ਸਾਹਿਬ ਬੈਠੇ ਸੀ, ਆਪਣੇ ਪੱਥੇ ਦੇ ਵਿਚੋਂ ਤੀਰ ਕੱਢਿਆ। ਭਾਈ ਦਇਆ ਸਿੰਘ ਨੇ ਹੈਰਾਨ ਹੋ ਗਏ ਵੀ ਇਹ ਕੀ ਗੱਲ ਹੈ, ਘੇਰਾ ਪਾ ਕੇ ਬੈਠੇ ਸੀ ਇਹ। ਤੇ ਚਿੱਲਾ ਚਾੜ ਦਿੱਤਾ, ਲਕਸ਼ ਵੇਧਿਆ। ਭਾਈ ਦਇਆ ਸਿੰਘ ਵੀ ਹੈਰਾਨ, ਦਿਸਦਾ ਮੂਹਰੇ ਕੁਛ ਨੀ, ਤੀਰ ਕਿੱਥੇ ਮਾਰਨ ਲੱਗੇ ਮਹਾਰਾਜ। ਤੇ ਮੀਲਾਂ ਬੱਧੀ ਫਾਸਲਾ ਹੈ ਤੇ ਮਹਾਰਾਜ ਸਾਹਿਬ ਜੀ ਨੇ ਨਿਸ਼ਾਨਾ ਵੇਧ ਕੇ 2 ਮੀਲ ਤੇ 2 ਕੋਹਾਂ ਤੇ ਇਹ ਤੀਰ ਛੱਡ ਦਿੱਤਾ। ਜਿਵੇਂ ਸੱਪ ਫਰਾਟੇ ਮਾਰਦਾ ਆਉਂਦਾ ਹੁੰਦਾ ਹੈ, ਐਂ ਸੂਕਦਾ ਆ ਰਿਹਾ। ਤੇ ਇੰਨੇ ਨੂੰ ਤਾਂ ਹੋ ਗਿਆ ਸੀ ਸਾਰਾ ਕੁਝ, ਦੱਸਣ ਨੂੰ ਦੇਰ ਲੱਗਦੀ ਹੈ, ਜਦ ਤੀਰ ਨੇ ਤਾਂ ਆਪਣਾ ਕੰਮ ਇੰਨੇ ਚ ਕਰਤਾ। ਜਿਹੜੇ ਪਲੰਘੇ ਤੇ ਬੈਠੇ ਸ਼ਤਰੰਜ ਖੇਡਦੇ ਸੀ ਉਸ ਪਾਵੇ ਦੇ ਵਿਚ ਆ ਕੇ ਤੀਰ ਲੱਗਿਆ, ਲੱਕੜ ਪਾਟੀ, ਪਾਵਾ ਪਾਟਿਆ ਤੇ ਖੜਾਕ ਹੋਇਆ ਤੇ ਖਾਨ ਬਹਾਦਰ ਪਲੰਘੇ ਤੋਂ ਡਿੱਗਣ ਲੱਗੇ ਵੀ ਮਰ ਗਏ ਵੀ ਕਿਆਮਤ ਆ ਗਈ। ਮਸਾਂ ਮਸਾਂ ਸੰਭਾਲਿਆ ਸੂਬੇ ਸਰਹੰਦ ਨੇ ਆਪਣੇ ਆਪ ਨੂੰ, ਕੀ ਹੋਇਆ ਕੀ ਹੋਇਆ, ਦੇਖਿਆ ਕਹਿੰਦੇ ਵੀ ਤੀਰ ਕਿੱਥੋਂ ਆਇਆ। ਕੁਛ ਕਹਿੰਦੇ ਵੀ ਖੁਦਾ ਦੇ ਫਰਿਸ਼ਤੇ ਦਾ ਤੀਰ ਆ ਗਿਆ, ਉੱਥੇ ਇਤਿਹਾਸ ਦੇ ਵਿੱਚ ਰੱਖੇ। ਉਹ ਕਹਿੰਦੇ ਧਿਆਨ ਨਾਲ ਦੇਖੋ ਵੀ ਕਿਤੇ ਆਨੰਦਪੁਰ ਵਾਲੇ ਫਰਿਸ਼ਤੇ ਦੇ ਹੀ ਨਾ ਹੋਵੇ, ਖੁਦਾ ਨੇ ਕਾਹਦੇ ਲਈ ਤੀਰ ਮਾਰਨਾ ਸੀ। ਉਹ ਕੱਢਣ ਲੱਗੇ ਕਹਿੰਦੇ ਨਿਕਲਿਆ ਬਹੁਤ ਔਖਾ ਤੀਰ, ਜ਼ੋਰ ਦੀ ਲਾਤ ਮਾਰਿਆ ਉਸ ਤੀਰ ਪਹਿਚਾਣ ਲਿਆ। ਸੂਬਾ ਸਰੰਗ ਦਾ ਇਹ ਤੀਰ ਗੁਰੂ ਗੋਬਿੰਦ ਸਿੰਘ ਦਾ ਜ਼ਬਰਦਸਤ, ਕਹਿੰਦਾ ਇਹ ਹੋ ਨਹੀਂ ਸਕਦਾ। ਕਹਿੰਦੇ ਕਿਉਂ ਨਹੀਂ ਹੋ ਸਕਦਾ, ਕਹਿੰਦੇ ਗੁਰੂ ਤਾਂ ਕਿਲੇ ਦੇ ਵਿਚ ਹੈ, ਐਡੀ ਦੂਰ ਤੀਰ ਆ ਹੀ ਨਹੀਂ ਸਕਦਾ। ਕਹਿਣ ਲੱਗੀ ਵੀ ਤੀਰ ਗੁਰੂ ਗੋਬਿੰਦ ਸਿੰਘ ਦਾ, ਉਹਨਾਂ ਨੇ ਖੁਰਦ ਬੀਨ ਲਾ ਕਰਕੇ ਨਾ ਦੂਰ ਤੋਂ ਦੇਖਿਆ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਐਨ ਵੀਰ ਰਸ ਉੱਕਣੇ ਬੈਠੇ, ਤੀਰ ਚਲਾ ਕੇ ਜੇ ਉੱਕਣੇ ਬੈਠੇ ਮਹਾਰਾਜ। ਖਾਨ ਬਹਾਦਰ ਕਹਿੰਦੇ ਲਓ, ਕਹਿੰਦੇ ਆਓ ਦੇਖੋ, ਦੂਰਬੀਨ ਹੀ ਦੇਖ ਰਹੇ ਹੈ, ਮਹਾਰਾਜ ਸੁਭਾਵ ਕੀ ਦੇਖ ਰਹੇ ਨੇ। ਤੇ ਹੁਣ ਵਿਚਾਰ ਕਰਨ ਲੱਗੇ, ਕਹਿੰਦੇ ਦੇਖੋ ਗੁਰੂ ਕਹਿੰਦਾ ਕਰਾਮਾਤ ਨਹੀਂ ਵਿਖਾਉਣੀ ਚਾਹੀਦੀ, ਇਹ ਦੇਖੋ ਵੀ ਆ ਕਰਾਮਾਤ ਨਹੀਂ ਹੈ। ਮੀਲਾਂ ਬੱਧੀ ਤੀਰ ਦਾ ਆ ਜਾਣਾ ਤੇ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਕਰਾਮਾਤ ਤੋਂ ਬਿਨਾਂ ਆ ਜਾਵੇ। ਮਹਾਰਾਜ ਕਹਿੰਦੇ ਦਇਆ ਸਿੰਘ, ਹਾਂ ਮਹਾਰਾਜ ਕਹਿੰਦੇ ਇੱਕ ਜਲਦੀ ਦੇ ਕੇ ਕਾਗਜ਼ ਲਿਆ, ਉੱਕਣੇ ਬੈਠੇ ਨੇ ਪੋਜੀਸ਼ਨ ਚ, ਕਾਗਜ਼ ਲਿਆ ਜਲਦੀ ਦੇ ਕੇ। ਹੈਲੋ ਪਾਤਸ਼ਾਹ ਹਾਜ਼ਰ ਹੈ। ਸੱਚੇ ਪਾਤਸ਼ਾਹ ਇੱਕ ਕੰਵਰ ਕਸੇ ਦੇ ਨਾਲ ਆਪ ਜੀ ਦੇ ਧਿਆਨ ਦੇ ਵਿੱਚ ਲਿਆਉਣ ਵਾਸਤੇ ਬੇਨਤੀ ਕਰਦਾ। ਇੱਕ ਕਲਮਦਾਨ, ਉਹ ਆਮ ਕਲਮਾਂ ਇਹੋ ਜਿਹੀਆਂ ਨਹੀਂ ਹੈਗੀਆਂ ਦੁਆਤਾਂ, ਜੇ ਮੈਂ ਉਹ ਵੇਖੀ ਹੈ ਉੱਥੇ ਇੰਗਲੈਂਡ ਪਈ ਹੈ, ਉਹ ਉੱਪਰ ਤੇ ਇਸ ਤਰ੍ਹਾਂ ਕਲਮ ਐਸੇ ਤਰੀਕੇ ਨਾਲ ਕਿਸੇ ਕਾਰੀਗਰ ਨੇ ਪਤਾ ਨੀ ਕਿੰਨੇ ਸਾਲ ਲਾ ਕੇ ਬਣਾਈ ਹੋਈ ਹੈ। ਸ਼ਾਹੀ ਨਹੀਂ ਡਿੱਗ ਸਕਦੀ ਬਾਹਰ, ਜਦੋਂ ਖੋਲੋ ਉਹਦੇ ਵਿੱਚੋਂ ਹੀ ਕਲਮ ਨਿਕਲਦੀ ਹੈ, ਦੋਨੇ ਕੰਮ ਕਰਦੀ ਹੈ, ਡੱਟ ਦਾ ਕੰਮ ਵੀ ਕਰਦੀ ਹੈ, ਕਲਮ ਵੀ ਵਿੱਚ ਹੈ। ਕਮਰ ਕਿਸੇ ਦੇ ਵਿੱਚ ਰਹਿੰਦੀ ਸੀ ਹਰ ਵੇਲੇ। ਮਹਾਰਾਜ ਇਹ ਨਹੀਂ ਸੀ ਕਹਿੰਦੇ ਵੀ ਆ ਲਿਆ ਕਲਮ ਚੱਕ ਕੇ ਕਾਗਜ਼ ਮੰਗਾ ਲੈਂਦੇ, ਉਹ ਕਲਮਦਾਨ ਕੱਢੀ ਮਹਾਰਾਜ ਨੇ, ਫਾਰਸੀ ਦੀ ਬੈਂਤ ਲਿਖੀ, ਇਤਿਹਾਸ ਲਿਖਿਆ। ਫਿਰ ਉਹ ਕਾਗਜ਼ ਲੈ ਕੇ ਸਤਿਗੁਰਾਂ ਨੇ ਇੱਕ ਪੱਕਾ ਧਾਗਾ ਲੈ ਕੇ ਆਪਣੇ ਹੱਥੀ ਮੜਿਆ ਚੰਗੀ ਤਰ੍ਹਾਂ ਵੀ ਕਾਗਜ਼ ਜਿਹੜਾ ਤੀਰ ਤੋਂ ਅਲੱਗ ਨਾ ਹੋ ਜਾਵੇ। ਜਦੋਂ ਦੇਖਿਆ ਵੀ ਤੀਰ ਤੋਂ ਹੁਣ ਅਲੱਗ ਨਹੀਂ ਹੋਣ ਵਾਲਾ, ਪੂਰਾ ਮੜ ਕੇ ਦੂਸਰਾ ਤੀਰ ਫਿਰ ਚਲਾਤਾ ਸਤਿਗੁਰਾਂ ਨੇ। ਇਹ ਤੀਰ ਫਿਰ ਪੜਗੇ ਰਿਜ ਨਹੀਂ ਮਾਰਿਆ, ਇਹ ਮਾਰਿਆ ਟਾਣ ਵਿੱਚ। ਇਹ ਤੀਰ ਗੂੰਜਦਾ ਆ ਰਿਹਾ ਜਿਵੇਂ ਫੌਜੀ ਪੁਜੀਸ਼ਨ ਲੈ ਜਾਂਦੇ ਨੇ, ਤਾਂ ਫਿਰ ਪੁਜੀਸ਼ਨ ਲੈ ਕੇ ਉਹਨੇ ਉਸ ਵੇਲੇ ਜਾਣ ਆਈ ਸੀ ਉਹ ਪਿਆਰੀ ਚੀਜ਼ਾਂ। ਉਹ ਆ ਕੇ ਲੱਗਿਆ, ਖੜਾਕ ਹੋਇਆ ਬਹੁਤ, ਕਹਿੰਦੇ ਲਓ ਜੀ ਇੱਕ ਤੀਰ ਹੋਰ ਆ ਗਿਆ। ਉਹ ਕਹਿੰਦੇ ਵੀ ਆਪਣਾ ਬਚਾਅ ਕਰੋ, ਗੁਰੂ ਦੇ ਤੀਰ ਇੱਥੇ ਆਉਣ ਲੱਗ ਗਏ ਤਾਂ ਮਤਲਬ ਹੁਣ ਆਪਣੀ ਜਾਨ ਖਤਰੇ ਚ ਹੈ। ਇਹ ਤੀਰ ਦੇ ਨਾਲ ਕੁਛ ਬੰਨਿਆ ਹੋਇਆ ਦੇਖਿਆ, ਕਹਿੰਦੇ ਵੀ ਇਸ ਤਰ੍ਹਾਂ ਕਰੋ ਵੀ ਤੀਰ ਲਿਆਓ ਕੱਢ ਕੇ। ਹੁਣ ਜਦੋਂ ਇਸ ਤਰ੍ਹਾਂ ਦਾ ਵਕਤ ਪੈ ਜਾਵੇ ਨਾ ਅਫਸਰਾਂ ਦੇ, ਇਹ ਸਿਪਾਹੀਆਂ ਨੂੰ ਮੂਹਰੇ ਕਰਦੇ ਹੁੰਦੇ ਨੇ, ਆਪ ਨਹੀਂ ਜਾਂਦੇ। ਫਿਰ ਇਹ ਸਿਪਾਹੀ ਨੂੰ ਚਾੜਿਆ, ਕਹਿੰਦੇ ਜਾ ਵੀ ਤੂੰ ਕੱਢ ਕੇ ਲੈ ਕੇ ਆ। ਉਹ ਵੀ ਵਿਚਾਰਾ ਕੰਬਦਾ ਕੰਬਦਾ ਜਿਹਾ ਚੜਿਆ ਵੀ ਤੀਰ ਕਿਤੇ ਮੇਰਾ ਭੋਗਣਾ ਪਾ ਦੇਵੇ, ਹੋਰ ਨਾ ਜਾਵੇ ਤੀਰ। ਨਿਕਲਿਆ ਨਾ ਇਕੱਲੇ ਤੋਂ, ਫਿਰ ਹੋਰ ਚਾੜੇ ਦੋ ਤਿੰਨ, ਬਹੁਤ ਔਖਾ ਤੀਰ ਕੱਢਿਆ। ਉਹਨੇ ਕਿਹਾ ਸੁਬਾ ਸਰੰਦ ਨੂੰ ਵੀ ਨਾਲ ਕੋਈ ਚਿੱਠੀ ਹੈ ਤੁਹਾਡੇ ਵਾਸਤੇ। ਕਹਿੰਦਾ ਲਿਆ ਸੰਭਾਲ ਕੇ। ਧਾਗੇ ਖੋਲੇ, ਚਿੱਠੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਪਣੇ ਹੱਥਾਂ ਦੀ ਲਿਖੀ ਹੋਈ ਚਿੱਠੀ। ਕਹਿਣ ਲੱਗੇ ਜੇ ਮੈਂ ਚਾਹੁੰਦਾ ਤੁਹਾਨੂੰ ਮਾਰਨਾ, ਡਰਦੇ ਕਿਉਂ ਤੁਸੀਂ? ਮੈਂ ਮੈਦਾਨੇ ਜੰਗ ਚ ਮਾਰੂ, ਮੈਂ ਸੂਰਮਾ, ਤੁਹਾਨੂੰ ਅਵੇਸਲੇ ਹੋਏ ਨੂੰ ਇੱਕ ਨਹੀਂ ਮੈਂ ਮਾਰਨ ਵਾਲਾ। ਜੇ ਚਾਹੁੰਦਾ ਤੁਹਾਨੂੰ ਮਾਰ ਸਕਦਾ ਸੀ, ਜਿਹੜਾ ਤੀਰ ਟਾਣ ਚ ਮਾਰਿਆ, ਜਿਹੜਾ ਤੁਹਾਡੇ ਪਾਵ ਚ ਮੈਂ ਤੁਹਾਡੇ ਹਿੱਕ ਚ ਵੀ ਮਾਰ ਸਕਦਾ ਸੀ। ਸੂਬਾ ਸਰੰਦ, ਤੇਰੇ ਵਰਗੇ ਪਾਪੀਆਂ ਨੂੰ ਮੈਂ ਮਾਰ ਕੇ ਕਲਿਆਣ ਨਹੀਂ ਕਰਨੀ ਚਾਹੁੰਦਾ। ਤੂੰ ਤਾਂ ਨਰਕਾਂ ਚ ਜਾਣ ਵਾਲਾ, ਤੈਨੂੰ ਨਹੀਂ ਮਾਰਨਾ ਮੈਂ, ਤੈਨੂੰ ਤਾਂ ਮੇਰੇ ਸਿੰਘ ਹੀ ਮਾਰਨਗੇ ਆ ਕੇ। ਉਹਦੇ ਚ ਲਿਖਿਆ ਇਹ ਕਰਾਮਾਤ ਨਹੀਂ, ਤੁਸੀਂ ਜੋ ਕਹਿ ਰਹੇ ਹੋ ਨਾ ਵੀ ਕਰਾਮਾਤ ਹੈ, ਇਹ ਕਰਤਵ ਹੈ। ਮੈਂ ਸ਼ਸਤਰ ਵਿਦਿਆ ਦਾ ਅਭਿਆਸ ਹੀ ਏਕਣ ਕੀਤਾ, ਮੇਰਾ ਤੀਰ ਜਿੱਥੇ ਚਾਹੇ ਪਹੁੰਚ ਸਕਦਾ, ਇਸ ਕਰਕੇ ਇਹਨੂੰ ਕਰਾਮਾਤ ਮਤ ਸਮਝਣਾ। ਪਰ ਕਰਾਮਾਤ ਮੈਦਾਨੇ ਜੰਗ ਚ ਨਹੀਂ ਦਿਖਾਈ ਜਾਂਦੀ, ਕਰਤਵ ਦਿਖਾਏ ਜਾਂਦੇ ਨੇ। ਮਹਾਰਾਜ ਨੇ ਇਹ ਗੱਲਾਂ ਲਿਖ ਕੇ ਭੇਜੀਆਂ। ਉਥੇ ਫਿਰ ਜਿਹੜੀ ਦੁਸ਼ਮਣਾਂ ਨੇ ਵਡਿਆਈ ਕੀਤੀ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਸ਼ਰਧਾ ਹੋ ਆਈ ਅੰਦਰੋਂ ਸਿਪਾਹੀਆਂ ਦੇ ਮਨ ਚ ਵੀ, ਤੇ ਉਹਨਾਂ ਦੇ ਆਪ ਮੁਹਾਰੇ ਸ਼ਬਦ ਨਿਕਲੇ ਵੀ ਕੁਝ ਵੀ ਕਹੋ ਵੀ ਗੁਰੂ ਹੈ ਤਾਂ ਖੁਦਾ ਦਾ ਰੂਪ ਏ। ਦੇਖੋ ਜੇ ਮਾਰਨਾ ਚਾਹੁੰਦਾ ਮਾਰ ਸਕਦਾ ਸੀ, ਤੇ ਗੁਰੂ ਅਸੂਲ ਦਾ ਕਿੱਡਾ ਪੱਕਾ ਹੈ। ਕਹਿਣ ਤੋਂ ਭਾਵ ਕਿ ਤੀਰ ਦਾ ਚਲਾਉਣ ਵਾਲਾ ਕਿੰਨਾ ਉਸ ਨੂੰ ਖਿੱਚ ਕੇ ਚਲਾਉਂਦਾ, ਕਿੰਨੀਆਂ ਬਾਹਾਂ ਚ ਜਾਨ ਹੈ, ਉਨਾ ਤੀਰ ਚਲਿਆ ਜਾਂਦਾ। ਮਹਾਂਪੁਰਖ ਕਥਾ ਦੇ ਗ੍ਰੰਥ ਪੜਾਉਂਦੇ, ਕਥਾ ਕਰਦੇ ਗੁਰੂ ਗ੍ਰੰਥ ਸਾਹਿਬ ਦੀ, ਵਿਚ ਕੋਈ ਨਾ ਕੋਈ ਇਹੀ ਜਿਹੀ ਗੱਲ ਸੁਣਾ ਦਿੰਦੇ ਸੀ ਜਿਹਦੇ ਨਾਲ ਦਿਮਾਗ ਨੂੰ ਥੋੜੀ ਜਿਹੀ ਰੈਸਟ ਮਿਲ ਜਾਂਦੀ ਸੀ, ਤੇ ਬਰੀਕ ਗੱਲ ਚੱਲਦੀ ਆ ਉਹਦੇ ਵਿਚ ਨਾ, ਇਸ ਦੇ ਨਾਲ ਮਿਲਦੀ ਗੱਲ ਹੋ ਗਈ ਗੁਰੂ ਕਾ ਜਾ ਸੀ, ਤੇ ਥੋੜਾ ਥੋੜਾ ਸਮਝ ਕੇ ਚੱਲੀਏ ਥੋੜਾ ਜਿਹਾ ਔਖਾ ਕੰਮ ਮਿਲ ਜਾਂਦੇ। ਹੇਮਕੁੰਡ ਸਾਹਿਬ ਤਾਂ ਗਏ ਹੋ ਗਏ ਤੁਹਾਡੇ ਵਿਚ, ਕਈ ਗੁਰਮੁਖ ਗਏ ਹੋਣਗੇ। ਮੈਂ ਜਦੋਂ ਪਹਿਲੀ ਵਾਰ ਗਿਆ ਹੇਮਕੁੰਡ ਸਾਹਿਬ, ਚੰਡੀਗੜ੍ਹ ਦੀ ਇੱਕ ਬੀਬੀ, ਵਿਚਾਰੇ ਸ਼ਹਿਰਾਂ ਚ ਰਹਿਣ ਵਾਲੇ, ਕਦੇ ਹੁਣ ਤਾਂ ਬੀਬੀਆਂ ਤੁਰਨ ਫਿਰਨ ਲੱਗ ਗਈਆਂ, ਕੁਛ ਅੱਗੇ ਨੌਕਰਾਂ ਦੇ ਕੰਮ ਕਰਾਉਣੇ। ਹੁਣ ਡਾਕਟਰ ਨੇ ਕਹੇ ਤਾਂ ਨਾ ਵੀ ਕੁਛ ਤੁਹਾਡੇ ਹੱਥ ਪੈਰ ਹਿਲਾਓ, ਨਹੀਂ ਸਰੀਰ ਨਹੀਂ ਠੀਕ ਰਹਿੰਦਾ। ਉਹ ਬੀਬੀ ਵਿਚਾਰੀ ਵਿਹਲੀ ਵੁਹਲੀ ਰਹੀ ਹੋਈ ਚੰਡੀਗੜ੍ਹ, ਨੌਕਰਾਂ ਤੇ ਕੰਮ ਕੁੰਮ ਕਰਾਉਣ ਵਾਲਾ, ਹੁਣ ਉਥੇ ਤੁਰਨਾ ਪਿਆ। रास्ते च बैठी मैं कोल दी लगन लग्या साह चढ़िया बीबी हाथ जोड़ के कहंदी बाबा जी मैं कहा हां बीबी मैं खड़ गया कहंदी मैं हूं ज्योंदी मुड़ भी जाऊंगी घर नू तेरा भला हो जा आई तू यात्रा वास्ते है मैं तेनू की हो गया दिल ना छड़ मैं कहा तेरी यात्रा तो नहीं लगनी एक बारी की यात्रा दुबारे आना पऊ तेन एक बारी जेड़ा पहली बार जांदा है जे कमजोर दिल हो गए यात्रा ही नहीं लगती पछताउन लग जाता मैं कहनू आ गया हजूर साहब दो बार जाया हूं यात्रा फिर की लगनी है बहुत औखी है चढ़ाई हूं जी औखी चढ़ाई चढ़नी हो छोटे कदम पुटी देने एक ढंग है पहाड़ी से चढ़न का जेड़ा बड़ा कदम पुटे बस समझ लो भी दो चार कदम पुट गई दस कदम भी ते मील दो मील ते जाके औखा हो जाना उन्हें यह पहाड़ी है छोटे छोटे कदम पुट के चढ़ांगे ते नहीं समझ नहीं आनी बात जिन्ना तीर नूं खिच के चलाउण वाले ने चलाया ते तीर चलिया जाके जिथे उन्हें डिगना है जदों तीर हेठां डिगया उस तों बाद फिर तो नहीं किसी की हक पाड़ सकदा उह चल गया हेठां डिग गया कहिंदे इक तां पत्थे दे विचों ओ तीर न जिहड़े चला दित्ते ते चल के जिन्ना वल सी वेग दे नाल जाके धरती ते जा डिगया ਇਹ ਕਰਮ ਦੀ ਬਾਤ ਸਮਝਾਉਣੀ ਹੈ ਭਾਈ ਸਾਹਿਬ ਨੇ ਧੰਨ ਹੈ ਭਾਈ ਦਇਆ ਸਿੰਘ ਬੜੇ ਬੜੇ ਵਿਦਾਂਤੀਆਂ ਨੂੰ ਮਾਤ ਪਾ ਦਿੱਤਾ ਜਿਹੜੇ ਵੇਦਾਂ ਦੇ ਵਕਤੇ ਸੀ ਜਿਨ੍ਹਾਂ ਨੇ ਇਸ ਵੀ ਖਾਲਸਾ ਖਾਨੀ ਉਹੀ ਬੰਦੂਕਾਂ ਚੱਕੀ ਫਿਰਦੇ ਨੇ ਸ਼ਸਤਰ ਚੱਕੀ ਫਿਰਦੇ ਆਨੰਦਪੁਰ ਸਾਹਿਬ ਇਹੀ ਜੀ ਕਥਾ ਸੁਣਾਈ ਜਿਹੜੇ ਬੜੇ ਬੜੇ ਵਿਦਾਂਤੀ ਉਂਗਲਾਂ ਲੈ ਜਾਂਦੇ ਨੇ ਮੂੰਹ ਦੇ ਵਿਚ ਇਹ ਐਡੇ ਐਡੇ ਵਿਦਵਾਨ ਸਿੰਘ ਸੀ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਜਿੱਥੇ ਸੂਰਮੇ ਸੀ ਵਿਦਵਾਨ ਵੀ ਐਡੇ ਐਡੇ ਸੀ ਤੇ ਹੁਣ ਭਾਈ ਸਾਹਿਬ ਅਗਲੀ ਗੱਲ ਕਰਦੇ ਹਨ
ਨਿਸਫਲ ਹੋਤ ਰਹੇ ਤਰ ਪਰਕੇ
ਹਾਂ ਨਿਸਫਲ ਹੋ ਗਿਆ ਭਾਵ ਉਹਨੇ ਆਪਣਾ ਵੇਗ ਤੇ ਨਾਲ ਹੇਠਾਂ ਜੱਟ ਗਿਆ ਉਦੋਂ ਬਾਅਦ ਫਿਰ ਉਹਦਾ ਕਾਰਜ ਸਮਾਪਤ ਹੋ ਗਿਆ ਹੈ
ਪ੍ਰਾਰਬਧ ਹੈ ਜਾਂ ਕੋ ਨਾਮ
ਤਦ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਸਾਹਿਬ ਕਹਿੰਦੇ ਇਹ ਜਿਹੜੇ ਪਾਤਰ ਦੱਸਿਆ ਸੀ ਉਹਦੇ ਵਿਚ ਦਾਣੇ ਦੱਸੇ ਸੀ ਇਹ ਪੱਥੇ ਚ ਤੀਰ ਦੱਸੇ ਸੀ ਇਹਨੂੰ ਤੀਰ ਨੂੰ ਇਹ ਸਮਝੋ ਪੱਥਾ ਤਾਂ ਅੰਤ ਚ ਕਰਨਾ ਉਹਨਾਂ ਚੋਂ ਇੱਕ ਤੀਰ ਇਹ ਹੈ ਇਹਨੂੰ ਕਹਿੰਦੇ ਆ ਪਰਾਲਬਦ ਪਰਾਲਬਦ ਜਿਹੜੀ ਹੈ ਉਹਦਾ ਸਰੀਰ ਬਣਦਾ ਪਰਾਲਬਦ ਨੇ ਪਹਿਲਾਂ ਬਣ ਚੁੱਕੀ ਹੈ ਕਿਹੜੇ ਸਰੀਰ ਨੂੰ ਕਿੰਨਾ ਦੁੱਖ ਮਿਲਣਾ ਪਰਾਲਬਦ ਬਣ ਚੁੱਕੀ ਹੈ ਕਿਹੜੇ ਸਰੀਰ ਦੇ ਕਿਹੜੇ ਕਿਹੜੇ ਸਮੇਂ ਸੰਬੰਧੀ ਵਿਛੜ ਜਾਣੇ ਨੇ ਪਹਿਲਾਂ ਹੀ ਬਣੀ ਹੋਈ ਹੈ ਪਤੀ ਦਾ ਪਤਨੀ ਦਾ ਸੰਤਾਨ ਦਾ ਧਨ ਦਾ ਕਿਹਦਾ ਵਿਛੋੜਾ ਹੋਣਾ ਕਿਹਦਾ ਮਿਲਾਪ ਇਹ ਸਭ ਕੁਛ ਪਰਾਲਬਧ ਦੇ ਕਰਮ ਦੇ ਵਿਚ ਲਿਖਿਆ ਹੁੰਦਾ ਇਸ ਕਰਕੇ ਸਰੀਰ ਬਣ ਚੁੱਕਾ ਇਹ ਤਾਂ ਅਵਸ਼ ਭੋਗਣਾ ਪਏਗਾ ਤੇ ਨਸ਼ਟ ਕਿਵੇਂ ਹੋਏਗਾ ਉਹ ਅਗਲੀ ਗੱਲ ਹੈ ਗਾਹਾਂ ਵਾਲੇ ਅਧਿਆ ਦੇ ਵਿਚ ਅਧਿਆ ਤੋਂ ਭਾਵ ਜਦੋਂ ਇਹ ਗੱਲ ਸਮਾਪਤ ਹੋ ਜਾਊਗੀ ਨਾ ਉਹਦੇ ਚ ਫਿਰ ਹੋਰ ਉਦਾਹਰਣਾਂ ਦੇ ਨਾਲ ਬਾਤ ਸਮਝ ਆਏਗੀ ਇਹ ਗੁਰੂ ਕਿਰਪਾ ਕਰੂ ਸਹਿਜੇ ਸਹਿਜੇ ਹੋਤਾ ਜਾਏ ਸੋ ਹੋਏ ਸੋ ਅੱਗੇ ਦੱਸਦੇ ਹਨ
ਦੇ ਫਲ ਸਭ ਹੋ ਕੋ ਬਰਾਮ
ਤੇ ਫਲ ਦੇ ਕਰਕੇ ਪਰਾਲਬਧ ਜਿਹੜਾ ਪਰਾਲਬਧ ਫਲ ਸੀ ਉਹ ਛੇਤੀ ਦੇ ਕੇ ਸ਼ਾਂਤ ਹੋ ਜਾਂਦੀ ਹੈ
ਫਿਰ ਤਰਕਸ਼ ਮੈਂ ਜੇਤਕ ਬਾਣ
ਜਿਹੜੇ ਤਰਕਸ਼ ਦੇ ਵਿਚ ਬਾਣ ਉਧਰ ਅੰਤਸ਼ ਕਰਨ ਦੇ ਵਿਚ ਕਰਮ ਪਏ ਨੇ ਤਰਕਸ਼ ਦੇ ਵਿਚ ਬਾਣ ਇਹ ਪ੍ਰਮਾਣ ਚੱਲ ਰਿਹਾ ਪ੍ਰਮਾਣ ਦੇ ਰਹੇ ਹਨ
ਤਿਨਕੋ ਸੰਤ ਤੇ ਨਾਮ ਵਿਖਾਣ
ਉਹਨਾਂ ਦਾ ਨਾਮ ਭਾਈ ਸੰਚਤ ਕਰਮ ਜਿਹੜਾ ਚੱਲਿਆ ਹੋਇਆ ਤੀਰ ਹੈ ਇਹਦਾ ਨਾਮ ਪਰਾਲਬਧ ਕਰਮ ਇਹ ਚੱਲਿਆ ਹੋਇਆ ਤੀਰ ਹੈ ਮੈਂ ਤਾਂ ਕਈ ਵਾਰ ਇਹ ਵੀ ਹੈਰਾਨ ਹੁੰਦਾ ਅਖਬਾਰ ਪੜ੍ਹਨ ਦਾ ਭਾਈ ਸਾਹਿਬ ਨੂੰ ਸ਼ੌਕ ਹੈ ਮੈਨੂੰ ਤਾਂ ਇਹ ਨੀ ਮੈਂ ਦੂਸਰੇ ਦੇ ਹੱਥ ਚ ਕਈ ਵਾਰੀ ਦੇਖ ਲੈਂਦੇ ਵੀ ਕਈ ਪੀਰਾਂ ਦੇ ਬੜੇ ਬੜੇ ਪੇਪਰ ਭਰੇ ਹੁੰਦੇ ਆ ਵੀ 24 ਘੰਟੇ ਦੇ ਅੰਦਰ ਅੰਦਰ ਸਾਰੀਆਂ ਮੁਸ਼ਕਲਾਂ ਹਾਲ ਜੈਸਾ ਕਿ ਇਮੀਗ੍ਰੇਸ਼ਨ ਦੀ ਹੈ ਕਿਸੇ ਦਾ ਪਤੀ ਪਤਨੀ ਦੀ ਹੈ ਕਿਸੇ ਦੀ ਆਹ ਹੈ ਉਹ ਫਿਰ ਐਨ ਦਿੱਤਾ ਕਿਤੇ ਦਾ ਫਸੂ ਗਈ ਕਿਤੇ ਦਾ ਫਸੂ ਗਈ ਕੋਈ ਤਾਂ ਮੁਸ਼ਕਲ ਹੋਊਗੀ ਇਹਨੂੰ ਤੰਦਰੁਸਤੀਆ ਹੋ ਰਿਹਾ ਸਾਰੇ ਕਾਹਦੇ ਠੇਕਾ ਲਿਆ ਹੋਇਆ ਉਹ ਭਲਿਆ ਪੁਰਸ਼ਾ ਪਰਾਲਬਧ ਬਣੀ ਹੋਈ ਹੈ ਪਹਿਲਾਂ ਇਹਨੂੰ ਤਾਂ ਪਰਮਾਤਮਾ ਜੀ ਨੇ ਬਣਾਈ ਆ ਉਹ ਨੀ ਮੇਟਦਾ ਤੂੰ ਕੌਣ ਮੇਟ ਦੇਗਾ ਇਹ ਤਾਂ ਉਹਨਾਂ ਲੋਕਾਂ ਨੇ ਲਟਾਈ ਕਰਾਉਣੀ ਹੈ ਔਰ ਜਿਵੇਂ ਬਾਣੀਆਂ ਦਾ ਪ੍ਰਸੰਗ ਆਉਂਦਾ ਇੱਕ ਜੱਟ ਸੀ ਬੜਾ ਭੋਲਾ ਜਾ ਤੇ ਜੱਟ ਨੇ ਸੁਣ ਲਿਆ ਕਿਤੇ ਗੱਲਾਂ ਕਰਦੇ ਬਾਣੀਏ ਕਹਿੰਦੇ ਭਾਈ ਪੈਸੇ ਨੂੰ ਪੈਸਾ ਖਿੱਚਦਾ, ਮਾਇਆ ਨੂੰ ਮਾਇਆ ਖਿੱਚਦੀ ਹੈ। ਜੱਟ ਨੇ ਕਿਹਾ ਵੀ ਮੈਂ ਬੜਾ ਗਰੀਬ ਹਾਂ ਜੀ, ਮਾਇਆ ਇਹਨੂੰ ਮਾਇਆ ਖਿੱਚਦੀ ਹੈ, ਵੀ ਆਪਾਂ ਆਹੀ ਕੰਮ ਕਰਕੇ ਦੇਖ ਲਓ। ਉਹਨੇ ਚੱਕਿਆ ਇੱਕ ਚਾਂਦੀ ਦੇ ਰੁਪਈਏ ਹੁੰਦੇ ਸੀ ਕੋਲ ਲੈ ਕੇ, ਜਿਹੜਾ ਸਾਰਿਆਂ ਤੋਂ ਬੜੇ ਮੋਟੇ ਢਿੱਡ ਵਾਲਾ ਬਾਣੀਆਂ ਸੀ, ਬਹੁਤ ਹੀ ਮਾਇਆ ਵਾਲਾ, ਜਿਹਦੇ ਗੱਲੇ ਚ ਹਰ ਵੇਲੇ ਰਹਿੰਦੇ ਸੀ ਬਹੁਤ ਪੈਸੇ, ਉਹਦੇ ਗੱਲੇ ਦੇ ਉੱਤੇ ਐ ਲੱਗ ਗਿਆ ਕਰਨ। ਬਾਣੀ ਨੇ ਦੇਖਿਆ ਵੀ ਜੱਟ ਸਿੱਧਾ ਜਿਹਾ ਲੱਗਦਾ। ਉਹ ਕਹਿੰਦੇ ਕੀ ਕਰਦਾ? ਕਹਿੰਦਾ ਵੀ ਪੈਸੇ ਖਿੱਚਦਾ। ਬਾਣੀ ਨੂੰ ਕੀ ਖਤਰਾ ਸੀ? ਜਿੰਦਾ ਤਾਂ ਲੱਗਿਆ ਉਹਨੂੰ। ਕਹਿੰਦਾ ਤੈਨੂੰ ਕਿਹਨੇ ਦੱਸਦਾ ਇਹ? ਕਹਿੰਦਾ ਜੀ ਮੈਂ ਸੁਣਿਆ ਵੀ ਪੈਸੇ ਨੂੰ ਪੈਸਾ ਖਿੱਚਦਾ। ਕਹਿੰਦਾ ਵੀ ਇਹ ਗੱਲ ਠੀਕ ਹੈ। ਬਾਣੀ ਬੜਾ ਚਲਾਕ ਸੀ। ਕਹਿੰਦਾ ਗੱਲੇ ਦੇ ਉੱਤੇ ਆ ਤਰੇੜ ਜੀ ਹੈ ਥੋੜੀ ਜੀ? ਕਹਿੰਦੇ ਹੈਗੀ। ਕਹਿੰਦੇ ਇਹਨੂੰ ਸਿੱਧਾ ਕਰਦੇ ਇਹਨੂੰ, ਐ ਤੁਹਾਰੇ ਸਿੱਧਾ ਨਹੀਂ ਕਰਿਆ। ਕਹਿੰਦਾ ਲਓ ਜੀ ਸਿੱਧਾ ਕਰਦਾ। ਕਹਿੰਦਾ ਛੱਡ ਦੇ। ਉਹਨੇ ਛੱਡਤਾ, ਠੰਡ ਦੇ ਖੇਡਣ ਜਾ ਰਿਹਾ। ਕਹਿੰਦਾ ਜੀ ਮੇਰੇ ਵਾਲਾ ਵੀ ਗਿਆ। ਕਹਿੰਦਾ ਜਿੱਥੇ ਜ਼ਿਆਦੇ ਹੁੰਦੀ ਹੈ ਥੋੜੀ ਨੂੰ ਖਿੱਚ ਲੈਂਦੀ ਆ ਉਹ। ਇਹ ਤਾਂ ਬਾਤ ਹੀ ਇੰਨੀ ਕਹਿ ਵੀ ਉਹ ਇਸ ਪ੍ਰਕਾਰ ਦੀ ਬਾਤ ਹੈ ਵੀ ਉਹਨਾਂ ਦੇ ਕੋਲ ਮਾਇਆ ਹੈਗੀ ਜ਼ਿਆਦੇ, ਤੁਹਾਡੇ ਵਾਲੀ ਥੋੜੀ ਥੋੜੀ ਵੀ ਖਿੱਚੀ ਜਾਂਦੇ ਨੇ। ਉਹ ਆਪਣੇ ਕੋਲ ਦਮੜੇ ਦਮੜੇ ਜਿਹੇ ਨੇ ਜਿਹੜੇ ਆਪਾਂ ਕਮਾਈ ਥੋੜੀ ਥੋੜੀ ਕਰਦੇ ਹਾਂ, ਉਹਨਾਂ ਕੋਲ ਜ਼ਿਆਦੇ ਮਾਇਆ ਇਕੱਠੀ ਹੋਈ ਆ, ਉਹ ਤਰੀਕੇ ਨਾਲ ਖਿੱਚੀ ਜਾਂਦੇ ਆ। ਉਹਨਾਂ ਦਾ ਗੱਲਾ ਆਇਆ ਜਾਏ, ਬਚੋ ਇਹਨਾਂ ਲੋਕਾਂ ਤੋਂ, ਠੱਗ ਲੋਕਾਂ ਤੋਂ ਬਚਣਾ ਚਾਹੀਦਾ। ਇਹ ਕਥਾ ਸਾਨੂੰ ਬਹੁਤ ਗੱਲਾਂ ਬਚਾਏਗੀ ਜੇ ਧਿਆਨ ਨਾਲ ਪਹਿਲਾਂ ਸੁਣਾਂਗੇ ਫਿਰ ਅਮਲ ਚ ਲਿਆਵਾਂਗੇ, ਬਚ ਜਾਵਾਂਗੇ ਠੱਗ ਲੋਕਾਂ ਦੇ ਕੋਲ। ਤੇ ਗੁਰੂ ਚ ਸਮਰੱਥਾ ਹੈ ਕਰਮ ਬਦਲ ਦੀ, ਉਹ ਕੀ ਹੈ ਉਹ ਬਾਅਦ ਦੇ ਵਿਚ ਆਏਗੀ। ਹਾਂਜੀ ਚਲੋ ਅੱਗੇ। ਇਹ ਹੁਣ ਦੋ ਕਰਮ ਹੋ ਗਏ ਜੀ। ਇੱਕ ਤਾਂ ਹੋ ਗਿਆ ਪ੍ਰਾਲਬਦ, ਜਿਹੜਾ ਚੱਲਿਆ ਹੋਇਆ ਤੀਰ ਪੱਥੇ ਚੋਂ ਨਿਕਲ ਚੁੱਕਿਆ, ਉਹ ਤਾਂ ਮੁੜ ਕੇ ਪੱਥੇ ਚ ਨਹੀਂ ਜਾਣਾ। ਉਹ ਦੂਸਰੇ ਜਿਹੜੇ ਸਾਰੇ ਇਕੱਠੇ ਨੂੰ ਉਹਨੂੰ ਕਹਿੰਦੇ ਸੰਚਿਤ ਕਰਮ, ਜਨਮਾਂ ਜਨਮਾਤਰਾਂ ਦੇ ਇਕੱਠੇ ਹੋਏ ਕਰਮ ਜਿਹਨੇ ਅਜੇ ਕੋਈ ਫਲ ਨਹੀਂ ਦਿੱਤਾ, ਅਜੇ ਤਾਂ ਪੱਥੇ ਦੇ ਵਿਚ ਹੀ ਪਏ ਨੇ। ਆਪਣੇ ਵੀ ਬਹੁਤ ਕਰਮ ਐਸੇ ਨੇ ਜਿਹੜੇ ਅਜੇ ਉੱਕਣੇ ਪਏ ਆ ਇਕੱਠੇ ਹੋਏ। ਡਰੀਏ ਪਰਮਾਤਮਾ ਤੋਂ, ਕਿਹੜੇ ਕਰਮ ਨੇ ਕੀ ਸਜ਼ਾ ਦੇਣੀ ਹੈ, ਅਜੇ ਤਾਂ ਪਏ ਨੇ ਪੱਥੇ ਦੇ ਵਿਚ, ਅਜੇ ਤਾਂ ਤੀਰ ਚੱਲਿਆ ਨਹੀਂ ਅਜੇ ਕੋਈ। ਕਹਿੰਦੇ ਇੱਕ ਫਿਰ ਉਹ ਹੈ ਜਿਹੜਾ ਨਾ ਤਾਂ ਪੱਥੇ ਦੇ ਵਿਚ ਹੈ ਨਾ ਚੱਲਿਆ, ਹੱਥਾਂ ਦੇ ਵਿਚ ਹੀ ਆ ਜੇ, ਖਿੱਚਿਆ ਵਾ ਹੈ ਪਰ ਛੱਡਿਆ ਨਹੀਂ ਅਜੇ। ਭਾਈ ਸਾਹਿਬ ਕਹਿੰਦੇ ਉਹ ਕਿਰੇਮਾਨ ਕਰਮ ਹੈ, ਉਹਨੂੰ ਕਿਰੇਮਾਨ ਕਰਮ ਕਹਿੰਦੇ ਹਨ। ਉਹਦਾ ਨਾਮ ਕਿਰੇਮਾਨ ਹੈ ਭਾਈ ਦਇਆਲ ਸਿੰਘ ਕਹਿੰਦੇ, ਜੋ ਕਰ ਰਹੇ ਹੈ, ਜੋ ਕਿਰਿਆ ਕਰ ਰਹੇ ਹੈ। ਕਰਮ ਕਿਵੇਂ ਬਣਦਾ? ਅਭਿਮਾਨ ਦੇ ਸਹਿਤ ਜੋ ਕਰਮ ਕਰਦੇ ਹਨ, ਜਿਹੜੀ ਕਿਰਿਆ ਹੰਕਾਰ ਦੇ ਨਾਲ ਕਰਦੇ ਹਾਂ ਉਹ ਕਿਰੇਮਾਨ ਕਰਮ ਬਣਦਾ, ਜਿਹੜੀ ਸੁਭਾਵਿਕ ਕਿਰਿਆ ਉਹ ਨਹੀਂ ਕਿਰੇਮਾਨ ਕਰਮ ਹੈ। ਅੱਗੇ ਖੁੱਲ ਜਾਊਗੀ ਬਾਤ।
ਜਨ ਕਰਮ ਮਨ ਕੋ ਦਿਓ ਸਰੀਰ,
ਹੁਣ ਉਸੇ ਕਹੀ ਹੋਈ ਗੱਲ ਨੂੰ ਦੁਬਾਰੇ ਹੋਰ ਖੁਲਾਸਾ ਕਰਨ ਲੱਗੇ ਭਾਈ ਦਇਆ ਸਿੰਘ। ਜਿਹਨਾਂ ਕਰਮਾਂ ਨੇ ਸਾਨੂੰ ਸਰੀਰ ਦਿੱਤਾ ਹੈ, ਆ ਸਰੀਰ ਮਤਾ ਸਮਝਿਓ ਵੀ ਮਾਤਾ ਪਿਤਾ ਨੇ ਦਿੱਤਾ ਹੈ, ਭੁਲੇਖਾ ਨਾ ਖਾ ਜਿਓ। ਮਾਤਾ ਪਿਤਾ ਕੌਣ ਹੁੰਦੇ ਨੇ ਦੇਣ ਵਾਲੇ? ਤਾਂ ਮੇਰੇ ਉਸ ਅਕਾਲ ਪੁਰਖ ਨੇ ਘਾਟ ਤਿਸ ਕੀ ਅਪਰ ਅਪਾਰ, ਉਹਦਾ ਵਿਧਾਨ ਇਹਾ ਜਾ ਜਿਹੜਾ ਸਮਝ ਨਾ ਆਵੇ। ਕਰਤੇ ਕਹਿ ਕਰਨੇ, ਉਹਦਾ ਕੀਤਾ ਹੋਇਆ ਨਾ ਹੀ ਸੁਮਾਰ, ਉਹਦੀ ਗਿਣਤੀ ਕੋਈ ਨਹੀਂ ਹੈ। ਤੇ ਹੁਣ ਗਿਣਤੀਆਂ ਕਰਦੇ ਫਿਰਦੇ ਆ, ਪਤਾ ਨੀ ਕਿੱਥੇ ਪਹੁੰਚਣਗੇ। ਪਰਮੇਸ਼ਰ ਆਪ ਬੇਅੰਤ ਹੈ, ਉਹਦੀ ਰਚਨਾ ਵੀ ਬੇਅੰਤੀ ਹੈ। ਸੋ ਇਸ ਵਾਸਤੇ ਜਿਹੜੇ ਕਰਮਾਂ ਨੇ ਸਰੀਰ ਦਿੱਤਾ ਹੈ ਸਾਨੂੰ, ਇਹ ਕਰਮ ਨੇ ਦਿੱਤਾ ਹੈ। ਹੁਣ ਧਿਆਨ ਧਰੋ ਗੁਰੂ ਨਾਨਕ ਦਾ, ਤੇ ਗੁਰੂ ਨਾਨਕ ਦਾ ਅੰਮ੍ਰਿਤ ਵਚਨ ਜਿਹੜਾ ਹਰ ਰੋਜ਼ ਪੜ੍ਹਦੇ ਹੋ। ਹੁਣ ਕਹੋ ਵੀ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਦੋ ਤੋਂ ਕਹਿੰਦੇ ਕਿੰਨਾ ਕੁਛ ਕਹਿਤਾ ਗੁਰੂ ਨਾਨਕ। ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਇੱਕ ਅੱਖਰ ਦੇ ਪਿੱਛੇ ਕਿੱਡਾ ਕਿੱਡਾ ਇਤਿਹਾਸ ਲਿਖਿਆ ਹੋਇਆ। ਇਹ ਅੱਖਰ ਵੀ ਕਰਮਾਂ ਦਾ ਕੱਪੜਾ ਹੈ ਸ੍ਰੀ, ਪੜ੍ਹਨ ਨੂੰ ਹਰ ਰੋਜ਼ ਪੜ੍ਹੀ ਜਾਂਦੇ ਹਾਂ। ਕਿਵੇਂ ਹੈ ਕੱਪੜਾ? ਇਹਦੀ ਹਰ ਤੰਦ ਇਸ ਜੀਵ ਨੇ ਕੱਤਕ ਕਰਮ ਕਮਾਵਣੇ। ਕੱਤਕ ਦਾ ਅਰਥ, ਜਿੱਥੇ ਕੱਤਕ ਦਾ ਮਹੀਨਾ, ਵੱਡਿਆਂ ਮਹਾਂਪੁਰਸ਼ਾਂ ਨੇ ਕੱਤਕ ਦਾ ਅਰਥ ਕੱਤਣਾ ਕੀਤਾ ਹੈ। ਜੀਵ ਨੇ ਕੱਲੇ ਕੱਲੇ ਕਰਮ ਕੱਤੇ ਹੈ। ਕੱਤਕ ਕਰਮ ਕਮਾਵਣੇ, ਦੋਸਤ ਨਾ ਕਹੋ ਜੋ ਕਿਸੇ ਨੂੰ। ਦੇਖੋ ਜਦੋਂ ਬਾਤ ਸਮਝ ਆ ਜਾਵੇ, ਦੂਸਰੇ ਦੀ ਹਿੰਮਤ ਨਹੀਂ ਹੈ ਫਿਰ ਦੋਸ਼ ਦੇਣ ਦੀ। ਜਿਨ੍ਹਾਂ ਦੀ ਬਾਤ ਸਮਝ ਆ ਗਈ ਨਾ, ਕਦੀ ਦੋਸ਼ ਨਹੀਂ ਦਿੱਤਾ। ਕਿਤੇ ਉਤਾਨ ਪਦ ਰਾਜੇ ਦਾ ਪ੍ਰਸੰਗ ਪੜੋ, ਉਹਦੀਆਂ ਦੋ ਰਾਣੀਆਂ ਸੀ, ਇੱਕ ਧਰੂ ਦੀ ਮਾਤਾ ਸਰੀਕੀ ਤੇ ਸਨੀਤੀ, ਦੋ ਸੀ। ਸਨੀਤੀ ਵੱਡੀ ਸੀ ਤੇ ਛੋਟੀ ਰਾਣੀ ਨੇ ਰਾਜੇ ਨੂੰ ਬਸ ਕਰ ਲਿਆ ਸੀ। ਉਹਦੀ ਗੰਦੀ ਵਾਸ਼ਨਾ ਦੇ ਉਹਦੀ ਕਮਜ਼ੋਰੀ ਸੀ ਤੇ ਧਰੂ ਆਪਣੀ ਥਾਂ ਤੇ ਡਟਿਆ ਰਿਹਾ, ਪਰ ਧਨ ਸੀ ਉਹ ਮਹਾਰਾਣੀ, ਕਦੇ ਦੋਸ਼ ਨਹੀਂ ਦਿੱਤਾ। ਜੇ ਧਰੂ ਦੇ ਚਪੇੜਾਂ ਵਜੀਆਂ ਅਰ ਭਰੇ ਦਰਬਾਰ ਵਿਚ ਵਜੀਆਂ, ਗੁਨਾਹ ਕੀ ਕੀਤਾ ਸੀ? ਕਿਤਨੇ ਗਜ਼ਬ ਦੀ ਬਾਤ ਹੈ, ਬੱਚਾ ਤਾਂ ਕਿਤੇ ਨਾ ਪਿਆਰ ਲੈਣ ਵਾਸਤੇ ਗਵਾਂਢੀ ਦਾ ਆ ਜਾਵੇ ਬਾਂਹ ਚੱਕ ਕੇ, ਬੱਚੇ ਦੀ ਹਿੰਮਤ ਨਹੀਂ ਚੱਕ ਕੇ ਗੋਦੀ ਦੇ ਵਿਚ ਨਾ ਲਵੇ, ਕੋਈ ਪੱਥਰ ਦੇ ਲਈ ਹੋਊਗਾ। ਫਿਰ ਸਕਾ ਪਿਓ ਹੈ ਭਾਈ ਗੁਰਦਾਸ ਕਹਿੰਦੇ ਨੇ, ਧਰੂ ਹੱਸਦਾ ਘਰ ਆਇਆ ਕਰ ਪਿਆਰ ਪਿਓ ਕੁਛੜ ਲੀਤਾ। ਪਿਆਰ ਵੀ ਕੀਤਾ ਪਰ ਉਸੇ ਵੇਲੇ ਸੜਕੀ ਛੋਟੀ ਰਾਣੀ, ਬਹੁ ਪਕੜੋ ਉਠਾ ਲਿਆ, ਧੂ ਕੇ ਕੱਢਿਆ, ਮਨ ਵਿਚ ਰੋਸ ਮਤਰੇਈ ਕੀਤਾ। ਰੋਸ ਕੀ ਕੀਤਾ? ਕਹਿੰਦੀ ਜੇ ਗੋਦ ਬਾਪ ਦੀ ਗੋਦ ਚ ਬਹਿਣ ਦਾ ਸ਼ੌਕ ਹੈ ਨਾ, ਅੱਜ ਗੋਦ ਚ ਬਹਿਣਾ, ਕੱਲ ਨੂੰ ਤਖ਼ਤ ਤੇ ਬੈਠਣ ਦੀ ਗੱਲ ਕਰੇਗਾ, ਫਿਰ ਮੇਰੀ ਕੁੱਖ ਤੋਂ ਜਾਣਾ। ਕਹਿੰਦਾ ਮਾਂ ਤੁਸੀਂ ਐ ਕਿਉਂ ਕਰਦੇ ਹੋ? ਜਨਮ ਲੈਣਾ ਮੇਰੇ ਵਸ ਵਿਚ ਥੋੜੀ ਹੈ। ਅਰ ਫਿਰ ਫਰਕ ਕੀ ਹੈ? ਤੂੰ ਵੀ ਤਾਂ ਮੇਰੀ ਮਾਂ ਹੈ। ਜਿਹੜੀ ਚਪੇੜਾ ਮਾਰਦੀ ਹੈ ਧਰੂ ਨੂੰ, ਕਹਿੰਦੇ ਤੂੰ ਵੀ ਤਾਂ ਮੇਰੀ ਮਾਂ ਹੈ। ਕਹਿੰਦੀ ਮੈਂ ਤੇਰੀ ਮਾਂ ਕਦੋਂ ਆ? ਕਿਉਂ ਮਾਂ ਅੱਜ ਕਿਉਂ ਬਦਲ ਗਈ ਤੂੰ ਮਾਂ ਮੇਰੇ ਨਾਲ? ਕਹਿੰਦੀ ਤੇਰੀ ਮਾਂ ਉਹ ਹੈ ਸ੍ਰਿਸ਼ਟੀ, ਮੈਂ ਨੀ ਤੇਰੀ ਮਾਂ, ਮੈਂ ਉੱਤਮ ਦੀ ਮਾਂ ਹਾਂ। ਮੈਂ ਤੇਰੀ ਮਾਂ ਨਹੀਂ, ਤੇਰੀ ਛੋਟੀ ਮਾਂ ਹਾਂ। ਧਰੂ ਕਹਿੰਦਾ ਤੂੰ ਆਪਣੇ ਆਪ ਨੂੰ ਛੋਟੀ ਕਿਉਂ ਕਹਿੰਦੀ? ਮਾਂ ਸਿਰਫ ਮਾਂ ਹੁੰਦੀ ਹੈ, ਛੋਟੀ ਬੜੀ ਨਹੀਂ ਹੁੰਦੀ। ਬੁੱਧੀਮਾਨ ਸੀ, ਜਦੋਂ ਆਪਣੀ ਮਾਂ ਕੋਲ ਆਇਆ, ਡੁੱਡ ਹੋਣ ਲੀਕਾਂ ਮਾਂ ਪੁੱਛਿਆ ਤੂੰ ਸੁਬਾਣੀ ਹੈ ਕਿ ਸਰੀਤਾ? ਆਪਣੀ ਮਾਂ ਤੇ ਉਹਨੂੰ ਸ਼ੱਕ ਹੋ ਗਈ ਵੀ ਸ਼ਾਇਦ ਕਿਤੇ ਗੋਲੀ ਬੰਦੀ ਹੋਵੇ। ਰਾਜੇ ਮਹਾਰਾਜਾ ਦੇ ਐਸਾ ਚੱਲਦਾ ਸੀ, ਦਾਸੀ ਦਾ ਪੁੱਤ ਬਿਦਰ ਹੈ ਨੀ, ਦੁਆਪਰ ਦੀ ਇਤਿਹਾਸ ਹੈ, ਦਾਸੀ ਸੁਤਜਨ ਬਿਦਰ ਸੁਦਾਮਾ। ਮਾਂ ਤੂੰ ਸੱਚ ਦੱਸ ਕੌਣ ਹੈ ਤੂੰ, ਮੇਰੇ ਪਿਤਾ ਦੇ ਨਾਲ ਰਿਸ਼ਤਾ ਕੀ ਹੈ ਤੇਰਾ? ਕਹਿੰਦੀ ਬੇਟਾ ਇਹ ਪ੍ਰਸ਼ਨ, ਇਹੋ ਜਿਹੇ ਪ੍ਰਸ਼ਨ ਮਾਂ ਨੂੰ ਕੀ ਸ਼ੱਕ ਹੋਈ ਹੈ ਮਾਂ ਦੇ ਉੱਤੇ? ਕਹਿੰਦਾ ਤੇਰੀ ਹਾਲਤ ਤਾਂ ਭਾਵੇਂ ਬਾਂਦੀਆਂ ਵਰਗੀ ਮੈਂ ਰੋਜ਼ ਦੇਖਦਾ ਤੇਰੀ ਹਾਲਤ ਦੇਖ, ਪਰ ਅੱਜ ਜੋ ਮੇਰੇ ਨਾਲ ਹੋਇਆ ਨਾ, ਸਹਿਨ ਕਰਨ ਵਾਲਾ ਨਹੀਂ। ਮੇਰੀ ਛੋਟੀ ਮਾਂ ਨੇ ਆ ਕਿਹਾ, ਕਿਉਂ ਹੈ ਐਸਾ? ਬਈ ਬਲਿਹਾਰ ਜਾਈਏ ਧਰੂ ਦੀ ਮਾਂ ਦੇ ਐਵੇਂ ਨੀ ਐਡਾ ਭਗਤ ਪੁੱਤਰ ਜੰਮਿਆ, ਪਰਮੇਸ਼ਰ ਦੇਖ ਕੇ ਭੇਜਦਾ ਰੂਹਾਂ। ਕਹਿਣ ਲੱਗੀ ਪੁੱਤਰ ਸਵਾਣੀ ਹਾਂ ਮੈਂ ਜਨਮ ਦੀ, ਮੈਂ ਇੱਕ ਬਾਪ ਦੀ ਬੇਟੀ ਹਾਂ, ਮੈਂ ਇੱਕ ਆਪਣੇ ਉਸ ਮਹਾਰਾਜੇ ਦੀ ਬੇਟੀ ਹਾਂ। ਮੇਰਾ ਪਿਤਾ ਵੀ ਚੱਕਰਵਰਤੀ ਬਾਦਸ਼ਾਹ ਹੈ, ਮੈਂ ਵਿਆਹੀ ਵੀ ਇੱਕ ਬਾਦਸ਼ਾਹ ਨੂੰ ਗਈ। ਸਵਾਣੀ ਹੈ ਮੈਂ ਜਨਮ ਦੀ, ਪਰ ਨਾਮ ਨਾ ਭਗਤੀ ਕਰਮ ਦ੍ਰਿੜਤਾ, ਮੇਰੇ ਕਰਮਾਂ ਦੀ ਮਾਰ ਪੈ ਗਈ, ਮੈਂ ਭਗਤੀ ਨਹੀਂ ਕੀਤੀ। ਨਹੀਂ ਕਿਹਾ ਵੀ ਛੋਟੀ ਰਾਣੀ ਦੀ ਕਰਤੂਤ ਹੈ, ਨਹੀਂ ਦਿੱਤਾ ਦੋਸ਼। ਕਹਿੰਦਾ ਮਾਂ ਫਿਰ ਕਿਸ ਉਦਮ ਤੇ ਰਾਜ ਮਿਲਿਆ? ਇਹ ਜਿਹੜੇ ਰਾਜ ਤੇ ਧੱਕੇ ਪਏ ਨੇ ਕਿਵੇਂ ਮਿਲੇਗਾ? ਸਤਰੂ ਤੇ ਸਭ ਹੋਵਨ ਮੀਤਾ, ਮੈਂ ਦੁਸ਼ਮਣਾਂ ਨੂੰ ਮਿੱਤਰ ਕਿਵੇਂ ਬਣਾ ਸਕਦਾ? ਮਾਂ ਕਹਿੰਦੀ ਪਰਮੇਸ਼ਰ ਆਰਾਧੀ ਹੈ ਜਿੱਦੋਂ ਹੋਈ ਹੈ ਪਤਤ ਪਨੀਤਾ। ਬਾਹਰ ਚੱਲਿਆ ਕਰਨ ਤਾਂ ਕਰਮ ਬਣਾਇਆ ਆਪਣਾ, ਕਰਮ ਸਵਯਂ ਬਣਾਉਣਾ ਪਊ, ਬਣਿਆ ਬਣਾਇਆ ਕਿਸੇ ਨੇ ਨਹੀਂ ਦੇਣਾ। ਇਹ ਠੱਗੀ ਚ ਨਾ ਆਇਓ ਕਿਸੇ ਦੇ ਲਈ, ਨਹੀਂ। ਕਰਮ ਜਿਹੜਾ ਇਹਨੂੰ ਸੰਸਾਰ ਇਹ ਸਮਝਦਾ ਵੀ ਸ਼ਾਇਦ ਜਿਵੇਂ ਬਾਕੀ ਦੇ ਦੁਕਾਨਾਂ ਚੋਂ ਸੌਦੇ ਮਿਲ ਜਾਂਦੇ, ਇਹ ਵੀ ਐਂ ਮਿਲ ਜਾਵੇ ਬਣਿਆ ਬਣਾਇਆ ਕਿਤੋਂ। ਸੋਈ ਬਣਾਉਣਾ ਪਏਗਾ ਕਰਮ। ਭਗਵਾਨ ਕ੍ਰਿਸ਼ਨ ਜੀ ਅਰਜਨ ਨੂੰ ਕਹਿੰਦੇ ਨੇ, ਅਰਜਨ ਬਾਣ ਸਿੱਟ ਦਿੱਤੇ, ਕਿਹਦੇ ਪਿੱਛੇ ਲੜਨਾ? ਇਕਲੌਤਾ ਬੇਟਾ ਮਾਰਿਆ ਗਿਆ ਸੀ, ਦਿਲ ਟੁੱਟ ਗਿਆ। ਭਗਵਾਨ ਕ੍ਰਿਸ਼ਨ ਕਹਿੰਦੇ ਕਰਮਯੋਗੀ ਬਣ, ਕਰਮ ਕਰ। ਕਹਿੰਦਾ ਜੀ ਮੈਂ ਹੁਣ ਕਰਮ ਨਹੀਂ ਕਰ ਸਕਦਾ। ਭਗਵਾਨ ਕਹਿੰਦੇ ਕਰਮ ਤੋਂ ਕਿੱਥੇ ਬਚੇਗਾ? ਕਹਿੰਦਾ ਜੀ ਕਿਉਂ? ਭਗਵਾਨ ਕਹਿੰਦੇ ਚੁੱਪ ਕਰਨਾ ਵੀ ਕਰਮ, ਬੋਲਣਾ ਵੀ ਕਰਮ। ਚੁੱਪ ਕਰੇਗਾ ਜਾਂ ਬੋਲੇਗਾ? बैठना भी कर्म तुरना भी कर्म, बोल की करेगा कर्म तो किथे भजेगा, सोना भी कर्म जागना भी कर्म, जंग करना भी कर्म ना करना भी कर्म, क्षत्रिय तू घेर लिया चार सपेरे ते, बस कर्म ओ कर जिस कर्म नू करन दी आग्या है, निखित कर्म नहीं करने। सो इस करके दोष उदो खत्म हो जाता है, ध्रुवों की मां ने एक दिन दोष नहीं, फिर त्रेते का इतिहास पढ़ो सारा, बनवास होया राम जी नू, वापस भी आए, जेड़ी मथुरा ने दासी सी नाल आई ककेई दे, उन्हें पाली सी न्याणी हुंदी, ते उन्हें पुठी पट्टी पढ़ाई हर वेले, नहीं तो जिस वेले राम जी का जन्म होया सी, भरत का जन्म बाद विच हुंदा है, ते वो दर्शन करन वास्ते जदों आई उस वेले माता कौशल्या ने कहा सी भैणे तेनू आना नहीं सी चाहिदा, तेरी हालत है बच्चा होने वाले तेरे भी, कहण लगी रहा नहीं गया, जब देखिया बहुत प्यार किया, नाम रखिया सी राम, गोद विच लैके कहिंदी अज तो राम मेरा होया, गोद च लिया सी ककई ने राम मेरा है, और जदों ककई दे भरत जमिया सी कौशल्या ने कहा सी भरत मेरा है, इन्ना प्यार सी आपस विच, जदों बनवास दवाया 14 साल च एक दिन भी रामचंद्र भगवान की माता कौशल्या पंजाब दी सी, ए कड़ाम नानके सी भगवान रामचंद्र, इत्थे दशरथ ब्याह होया सी, एक दिन भी कदे अलांबा नहीं दिता, एक दिन भी, बल्कि जदों उन्हूं प्राश्चित करदी है बार बार रोंदी है करलौंदी है, माता कौशल्या उन्हूं कहंदी है भैणा ककई तेरे बस नहीं ना मेरे बस, एक कर्म ने करा दिता सारा कुछ, नहीं तो राम मेरे नालों तेनू ज्यादा प्यारा सी, अलंबा का देना एक पासे रहा। जदों राम जी वापस आउंदे ने, जदों ध्रुव वापस आउंदा है परमात्मा दे दर्शन करके अपनी मां नू बाद च मिलदा है, पहला जिन्हें चपेड़ा मारियां उहदे पैरां ते जाके मत्था टेकदा है, वो पिछे हो गई, कहिंदी मां तू अजे भी नाराज है मेरे नाल, कहिंदी मैं इन्नी भैड़ी हां तेरे पवित्र हथ मेरे अपवित्र पैरां नू लग के किते अपवित्र ना कर देना, कहिंदा मां यह बात ना कर, मुड़ के मान सत्कार प्राप्त कराया, पतान पान ने त्याग दिती सी श्री जी। सो इस वास्ते राम जी पहुंचे जाके ककई दे पैरां ते मत्था टेकिया, मां तेरे प्रताप नाल मैं इन्ने इन्ने ऋषियां दे दर्शन कीते, इन्ने इन्ने महापुरुषां दे दर्शन कीते, रावण वर्गे राक्षसां नूं मारिया, इह तां सारा प्रताप ही तेरा सी। सो इस वास्ते कर्म जिहड़ा है ते कर्म अवतारां नूं भी उसे तरह जो विधाता दे लेख लिखे गए, जैसी कलम बुड़ी है मस्तक तैसी जीड़े पास, प्रलभत जिहड़ी बन गई इह भुल जाओ भी कोई पीर कोई तागे तवीत करन वाला, हां नाम दे च शक्ति है, गुर का शब्द काट है कोट कर्म, एक बनी करोड़ा कर्म कट सकता है। सो सुनना करो जी,
जिन कर्म को दियो शरीर,
जेड़े कर्मा ने सानू शरीर दिता है, हे तीर जवान गुरु के सिखो, कहिंदे उहदा नाम है प्रलभत, जिन्हें कर्मा ने सानू शरीर दिता है आ प्रलभत है शरीर, जो कुछ मिलना है पहले लिखा हुआ है, जो नहीं मिलना नहीं मिलना, जैसी कलम बुड़ी है मस्तक तैसी जीड़े पास,
अनेक जन्म के करे एकत्र,
अनेक जन्मां दे जिहड़े एकत्र कीते होए हन कर्म,
संचित है नाम विचित्र,
उन्हां नाना तरह दे कर्मां दा नाम संचित कर्म है, जिहड़े जन्मां जन्मात्रां दे इकट्ठे कीते होए हन,
होत नित जुत अभिमान,
जिहड़े हंकार दे सहत नित असी किरिया करदे हां, श्रेष्ठ बुद्धिमानो, कहिंदे उहदा नाम भाई किरेमान है,
किरेमान केहो बनाए,
ਤੇ ਕਿਰੇ ਮਾਨ ਕਹਿਓ ਬਣਾਏ, ਕਹਿੰਦੇ ਭਾਈ ਉਹਨੂੰ ਕਿਰੇ ਮਾਨ ਕਹਿ ਦਿੱਤਾ ਵੀ ਉਹ ਇਸ ਤਰ੍ਹਾਂ ਬਣਦਾ ਹੈ। ਇਹ ਜਿਹੜਾ ਕਿਰੇ ਮਾਨ ਕਰਮ ਹੈ, ਕਹਿੰਦੇ ਇਹਦੇ ਹੀ ਤਿੰਨ ਹਿੱਸੇ ਬਣਦੇ ਨੇ, ਇਹਦਾ ਹੀ ਸੰਚਿਤ ਬਣਨਾ, ਇਹਦੀ ਉਹ ਪ੍ਰਾਲਬਧ ਬਣਨੀ ਹੈ, ਇਹੀ ਕਿਰੇ ਮਾਨ ਹੈ। ਇੱਕ ਕਰਮ ਦੇ ਤਿੰਨ ਨਾਮ ਹੋਣੇ ਨੇ, ਉਹਦੇ ਚ ਭਾਈ ਸਾਹਿਬ ਦ੍ਰਿਸ਼ਟਾਂਤ ਦੇਣਗੇ ਤਾਂ ਕਿ ਸੌਖਾ ਸਮਝ ਆ ਜਾਏ। ਸਮੇਂ ਦਾ ਦ੍ਰਿਸ਼ਟਾਂਤ ਦੇਣਗੇ, ਭੂਤਕਾਲ, ਭਵਿੱਖ, ਵਰਤਮਾਨ, ਉਹ ਸਾਰੇ ਦ੍ਰਿਸ਼ਟਾਂਤ ਦੇ ਨਾਲ ਸਮਝਾਉਣਗੇ।